ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਭੋਰ ਅੰਧਾ ਗੁਰਬਿੰਦ ਭੋਰ ਅੰਧਾ। ਆਓ ਪਿਆਰਿਓ ਕੁਝ ਸਮਾਂ ਰਲ ਕੇ ਆਪਾਂ ਗੁਰਬਾਣੀ ਕੀਰਤਨ ਕਰੀਏ। ਮੈਂ ਰਸਤੇ ਵਿੱਚ ਆਇਆ, ਕਾਫੀ ਸੰਗਤ ਰਸਤੇ ਵਿੱਚ ਆ ਰਹੀ ਹੈ, ਅਜੇ ਕੋਈ ਟਰਾਲੀਆਂ 'ਚ ਪਹੁੰਚ ਰਿਹਾ, ਕੋਈ ਗੱਡੀਆਂ ਤੇ ਬੱਸਾਂ ਤੇ, ਕੋਈ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਿਹਾ। ਸੰਗਤ ਹੁਣ ਆਉਣੀ ਸ਼ੁਰੂ ਹੋਈ ਹੈ। ਜਿੱਥੇ ਤੱਕ ਮੇਰੀ ਆਵਾਜ਼ ਸੁਣਦੀ ਹੈ ਬਾਹਰ, ਸਾਰਿਆਂ ਨੂੰ ਬੇਨਤੀ ਹੈ ਕਿ ਪੰਡਾਲ ਵਿੱਚ ਆ ਕੇ ਸਜੋ। ਥੋੜੇ ਸਮੇਂ ਤੋਂ ਬਹੁਤਾ ਲਾਹਾ ਲਈਏ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਈਏ, ਰਲ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਜਿਮ ਵਿੱਚ ਪਹੁੰਚ ਜਾਣਾ ਹੀ ਸਭ ਕੁਛ ਨਹੀਂ ਹੁੰਦਾ, ਜਿਹੜਾ ਅੱਗੇ ਹਾਰਡ ਵਰਕ ਕਰਨਾ ਪੈਂਦਾ ਉਹਦੇ ਤੇ ਜ਼ੋਰ ਲੱਗਦਾ। ਕੱਲਾ ਇੱਥੇ ਪਹੁੰਚਣ ਨਾਲ ਕੀ ਹੋ ਜਾਣਾ, ਅਗਲਾ ਜ਼ੋਰ ਤੇ ਸਾਰਾ ਆਪਣਾ ਲਾਉਣਾ, ਜੋ ਸੁਣਨਾ ਉਹਨੂੰ ਲਾਗੂ ਕਿੱਦਾਂ ਕਰਨਾ, ਜੋ ਸਮਝਿਆ ਉਹਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਕਿੱਦਾਂ। ਮਿਹਨਤ ਤੇ ਇਹਦੇ ਤੇ ਹੁੰਦੀ ਹੈ। ਸੋ ਤਾਂ ਕਰਕੇ ਅਰਜ਼ ਹੈ ਕਿ ਆਪਾਂ ਸੁਣੀਏ, ਸਮਝੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਤੇ ਲਾਗੂ ਕਰਨਾ ਸੂਰਮਿਆਂ ਦਾ ਕੰਮ ਹੁੰਦਾ, ਬਹਾਦਰ ਹੁੰਦਾ ਜਿਹੜਾ ਸੁਣ ਕੇ ਸਮਝ ਕੇ ਤੇ ਮੰਨ ਲਵੇ। ਬਹੁਤੇ ਬੰਦੇ ਹਾਰ ਜਾਂਦੇ ਆ, ਕੋਈ ਕੋਈ ਜਿੱਤਦਾ। ਤੇਰੇ ਨਾਏ ਰੱਤੇ ਸੇ ਜਿਣ ਗਏ, ਤੇਰੇ ਗਿਆਨ ਵਿੱਚ ਰੰਗੇ ਹੋਏ ਜਿੱਤ ਗਏ। ਤੇ ਇੱਕੋ ਆ ਜਿਹਨਾਂ ਨੂੰ ਮਟੀਰੀਅਲਿਜ਼ਮ ਨੇ, ਵਕਾਰਾਂ ਨੇ ਠੱਗ ਲਿਆ, ਔਗਣਾਂ ਨੇ ਠੱਗ ਲਿਆ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਲਾਗੂ ਕਰਨਾ ਬਹਾਦਰਾਂ ਦਾ, ਸੂਰਮਿਆਂ ਦਾ ਕੰਮ ਹੁੰਦਾ। ਚੰਗੀਆਂ ਗੱਲਾਂ ਸੁਣ ਲੈਣੀਆਂ ਬੜੀਆਂ ਸੌਖੀਆਂ, ਜਿੰਨੀਆਂ ਸੌਖੀਆਂ ਸੁਣ ਲੈਣੀਆਂ ਓਨੀਆਂ ਹੀ ਸੌਖੀਆਂ ਸੁਣਾ ਲੈਣੀਆਂ, ਕੋਈ ਬਹੁਤੀ ਵੱਡੀ ਗੱਲ ਨਹੀਂ। ਸਾਡਾ ਇੱਥੇ ਸੁਣਾਉਣਾ ਤੇ ਤੁਹਾਡਾ ਸੁਣਨਾ, ਇਹ ਕੋਈ ਬਹੁਤਾ ਵੱਡਾ ਕੰਮ ਨਹੀਂ, ਪਰ ਲਾਗੂ ਕਰਨਾ ਇਹ ਬੜਾ ਔਖਾ। ਤੇ ਧੰਨ ਨੇ ਉਹ ਜਿਹੜੇ ਲਾਗੂ ਕਰ ਲੈਂਦੇ ਆ, ਆਪਣੀ ਜ਼ਿੰਦਗੀ ਨੂੰ ਧੰਨਤਾ ਯੋਗ ਬਣਾ ਲੈਂਦੇ ਆ। ਧੰਨ ਧੰਨੀ ਹੋ ਜਾਂਦੀ ਹੈ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ, ਖੁਸ਼ੀਆਂ ਖੇੜਾ ਆਨੰਦ ਬਣ ਜਾਂਦਾ ਜਦੋਂ ਲਾਗੂ ਕਰ ਲੈਂਦੇ। ਤਾਂ ਕਰਕੇ ਆਓ ਆਪਾਂ ਬੜੇ ਸਿੱਧੇ ਸਿੰਪਲ ਸੌਖੇ ਢੰਗ ਨਾਲ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ। ਬਾਹਰ ਜਿੰਨੀ ਸੰਗਤ ਆ ਰਹੀ ਹੈ, ਮੈਂ ਸਭ ਨੂੰ ਫਿਰ ਆਵਾਜ਼ ਦੇ ਰਿਹਾ, ਪੰਡਾਲ ਵਿੱਚ ਆਓ, ਜਲਦੀ ਤੋਂ ਜਲਦੀ ਜਗ੍ਹਾ ਮੱਲ ਕੇ ਬੈਠੋ, ਨਮਸਕਾਰ ਕਰਕੇ ਫਟਾਫਟ ਆ ਕੇ ਪੰਡਾਲ ਵਿੱਚ ਸਜੋ, ਤਾਂ ਜੋ ਥੋੜੇ ਸਮੇਂ ਤੋਂ ਜ਼ਿਆਦਾ ਲਾਹਾ ਲਈਏ।
ਗੁਰ ਜੈਸਾ ਨਾਹੀ ਕੋਟੇ ਗੁਰ ਜੈਸਾ ਨਾਹੀ ਕੋ ਸੇਵ
ਗੁਰ ਜੈਸਾ
ਗਜ ਕੇ
ਨਾਹੀ ਕੋ ਦੇਵ ਗੁਰ ਜੈਸਾ
ਗੁਰ ਜੈਸਾ ਨਾਹੀ ਕੋ
ਗੁਰ ਜੈਸਾ ਨਾਹੀ ਕੋ
ਜਿਸ ਬਸ ਤਕ ਪਾਗ ਸੋਲਾ ਕਸੇ
ਜਿਸ ਬਸ ਤਕ ਪਾਗ ਸੋਲਾ ਕਸੇ
ਜਿਸ ਬਸ ਤਕ ਪਾਗ ਜਿਸ ਮਸਤਕ ਪਾ ਸੋ ਲਗਾਸੇ
ਜਿਸ ਮਸਤਕ ਪਾ ਸੋ ਲਗਾਸੇ
ਗੁਰ ਜੈਸਾ ਨਾਹੀ ਕੋ ਦੇਵ
ਗੁਰ ਜੈਸਾ ਨਾਹੀ ਕੋ ਦੇਵ
ਜੀ ਗੁਰ ਜੈਸਾ ਨਾਹੀ ਕੋ ਦੇਵ
ਨਾਹੀ ਕੋ
ਸਤਿਗੁਰ ਮੇਰਾ ਸਤਿਗੁਰ ਮੇਰਾ ਤੇ ਮੁਹਤਾਜ ਸਤਿਗੁਰ ਮੇਰੇ ਸੱਚਾ ਸਤਿਗੁਰ ਮੇਰੇ ਸੱਚਾ ਸਾਥ ਸਤਿਗੁਰ ਮੇਰਾ ਸਤਿਗੁਰ ਮੇਰੇ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਬਿਠਾਸਾ ਸਤਿਗੁਰ ਮੇਰਾ ਸਭ ਸੁਖਾ ਦਾਤਾ ਸਤਿਗੁਰ ਮੇਰਾ ਸਤਿਗੁਰੂ ਦੁੱਖ ਨਾ ਸੰਤਾਪੇ
Why do?
ਵਾਹਿਗੁਰੂ 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 ਵਾਹਿਗੁਰੂ
ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਨ ਸਾਰੇ ਆਪ ਮੁਕਤ ਮੁਨ ਆਪ ਮੁਕਤ ਮੁਨ ਸਾਰੇ 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 ਆਪ ਮੁਕਤ ਮੋਹਿ ਤਾਰੇ 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 ਆਪ ਮੁਕਤ ਮੋਹਿ ਆਪ ਮੁਕਤ ਮੋਹਿ ਤਾਰੇ 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 ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ 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 ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਆਪਾਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਸਾਰੇ ਇਲਾਕੇ ਦਾ ਸਹਿਯੋਗ ਸਾਥ ਨਗਰ ਜੱਜਲ ਦੀ ਸੰਗਤ ਦਾ ਅੱਗੇ ਲੱਗ ਕੇ ਉਪਰਾਲਾ ਕੁਛ ਵੀਰਾਂ ਦੀ ਹਿੰਮਤ ਮਿਹਨਤ ਦਾ ਸਦਕਾ ਆਪਾਂ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਇਸ ਭਾਗ ਮਿਲਿਆ ਹੈ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੀਏ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਵੀ 5 ਕੁ ਮਿੰਟ ਦੇ ਵਿੱਚ ਸਾਰੇ ਮੱਥਾ ਟੇਕ ਲੈਣ ਜਿਹੜੇ ਰਹਿ ਜਾਣਗੇ ਫਿਰ ਉਹਨਾਂ ਨੂੰ ਬਾਅਦ 'ਚ ਮੱਥਾ ਟਿਕਾ ਦਿਆਂਗੇ ਦੂਰੋਂ ਇੱਕ ਵਾਰੀ ਟੇਕ ਕੇ ਬਹਿ ਜਾਣਗੇ ਫਿਰ ਅੱਗੇ ਆ ਕੇ ਟੇਕ ਲੈਣਗੇ ਰਸਤੇ 'ਚ ਹੀ ਫਿਰ ਬਹਿ ਜਾਣਗੇ 5 ਕੁ ਮਿੰਟ ਟੇਕ ਲੈਣ ਦਿਓ ਇੰਨੇ ਵਿੱਚ ਹੀ ਸਾਰਿਆਂ ਨੇ ਆ ਜਾਣਾ ਬਾਕੀ ਭਾਈ ਭਾਵੇਂ ਹੈ ਰੁਮਾਲਾਂ ਵਾਲੇ ਵਿੱਚ ਬਹੁਤ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਦਾੜੀਆਂ ਨਹੀਂ ਰੱਖੀਆਂ ਪਰ ਇਹ ਗੱਲ ਦੀ ਖੁਸ਼ੀ ਹੈ ਵੀ ਉਹ ਨੌਜਵਾਨ ਹਨ ਤੇ ਨੌਜਵਾਨਾਂ ਦਾ ਇਦਾਂ ਦੇ ਪ੍ਰੋਗਰਾਮਾਂ ਵਿੱਚ ਬਹਿਣਾ ਅੱਜ ਦੇ ਸਮੇਂ ਦੇ ਵਿੱਚ ਸੁਪਨਾ ਜਿਹਾ ਲੱਗਦਾ ਇੰਪੋਸੀਬਲ ਲੱਗਦਾ ਜਵਾਨੀ ਕਿੱਥੇ ਲੱਭਦੀ ਹੈ ਇਦਾਂ ਦੇ ਪ੍ਰੋਗਰਾਮਾਂ ਵਿੱਚ ਜਿੱਥੇ ਕਿ ਧਰਮ ਦੀ ਗੱਲ ਹੁੰਦੀ ਹੈ ਗੁਰਬਾਣੀ ਦੀ ਗੱਲ ਹੁੰਦੀ ਹੈ ਚੰਗੇ ਪਾਸੇ ਲੱਗਣ ਦੀ ਗੱਲ ਹੋਵੇ ਬੜਾ ਔਖਾ ਹੁੰਦਾ ਹੈ। ਇਧਰਲੇ ਪਾਸੇ ਇੰਟਰਸਟ ਪੈਦਾ ਕਰਨਾ, ਸ਼ੌਂਕ ਪੈਦਾ ਕਰਨਾ, ਲਗਨ ਪੈਦਾ ਕਰਨੀ, ਪ੍ਰੀਤ ਪੈਦਾ ਕਰਨੀ, ਚਾਹ ਨਾਲ ਆਉਣਾ ਔਖਾ ਹੈ। ਪਰ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਨੌਜਵਾਨਾਂ ਦੀ ਗਿਣਤੀ ਵੇਖੀਦੀ ਹੈ। ਔਰ ਇਹ ਇੱਥੇ ਹੀ ਨਹੀਂ, ਹਰ ਏਰੀਏ ਵਿੱਚ, ਹਰ ਇਲਾਕੇ ਵਿੱਚ। ਇੱਥੇ ਜੇ ਅਸੀਂ ਨਿਗਾਹ ਮਾਰਾਂ, ਮੈਂ ਸਟੇਜ ਤੇ ਬੈਠਾ ਤੇ 70% ਨੌਜਵਾਨ ਹੈ, 30% ਉਹ ਹੈ ਜਿਹੜੇ ਉਦੋਂ 50 ਸਾਲ ਤੋਂ ਉੱਪਰ ਦੇ ਏਜ ਹੋਏ। ਤੇ ਜੇ ਸਾਡੀ ਜਵਾਨੀ ਸੁਣ ਲੈ, ਜਵਾਨੀ ਸਮਝ ਜਾਏ ਤੇ ਬੜੀ ਵੱਡੀ ਕ੍ਰਾਂਤੀ ਆ ਸਕਦੀ ਹੈ। ਅੱਜ ਦੇ ਬਦਲਦੇ ਬਦਲਦੇ ਵੇਖੋ, ਜਦੋਂ ਇਹਨਾਂ ਦੇ ਬੱਚੇ ਜਵਾਨ ਹੋਣੇ ਆ ਅੱਗੇ, ਫਿਰ ਉਹਨਾਂ ਦੀ ਪੀੜ੍ਹੀ ਤੱਕ ਗੱਲ ਕਿੰਨੀ ਸਮਝ ਆ ਸਕਦੀ ਹੈ। ਸਦੀਆਂ ਲੱਗ ਜਾਂਦੀਆਂ ਬਦਲਦਿਆਂ ਬਦਲਦਿਆਂ, ਬੜਾ ਬੜਾ ਸਮਾਂ ਲੱਗਦਾ ਹੈ। ਵੇਟ ਵੀ ਕਰਨੀ ਚਾਹੀਦੀ ਹੈ, ਜਿਹੜਾ ਫਲ ਜਿੰਨੇ ਟਾਈਮ 'ਚ ਪੱਕਣਾ ਹੈ ਉਹਨੇ ਟਾਈਮ 'ਚ ਹੀ ਪੱਕਣਾ ਚਾਹੀਦਾ। ਤੇ ਜੇ ਤੁਸੀਂ ਉਹਨੂੰ ਕਾਹਲੀ ਨਾਲ ਪਕਾਉਣ ਦੀ ਕੋਸ਼ਿਸ਼ ਕਰੋਗੇ, ਉਹਦੇ ਵਿੱਚ ਫਿਰ ਉਹ ਅਸਲੀ ਟੇਸਟ ਨਹੀਂ ਆ ਸਕਦਾ। ਜੇ ਕੋਈ ਚੀਜ਼ ਪੱਕਣ ਤੇ ਮਹੀਨਾ ਲਾਉਂਦੀ ਹੈ ਤੇ ਉਹਨੂੰ ਜੇ ਤੁਸੀਂ ਕਹੋ ਨਾ ਵੀ 15 ਦਿਨਾਂ 'ਚ ਪਕਾ ਲਈਏ, ਫਿਰ ਉਹ ਸਵਾਦ ਨਹੀਂ ਬਣਦਾ, ਉਹ ਆਨੰਦ ਹੀ ਨਹੀਂ ਬਣਦਾ। ਜਿੰਨਾ ਕੁ ਸਮਾਂ ਲੱਗਦਾ ਉਹ ਤੇ ਲੱਗਦਾ ਹੀ ਲੱਗਦਾ। ਉਹ ਫਿਰ ਸਿਸਟਮ ਹੈ, ਇੱਕ ਕੁਦਰਤੀ ਢਾਂਚਾ ਆ। ਸਾਡੇ ਅੰਦਰ ਇੰਨਾ ਕੁਛ ਭਰਿਆ ਗਿਆ, ਉਹਨੂੰ ਕੱਢਣਾ ਤੇ ਉਹ ਤੋਂ ਬਾਅਦ ਫਿਰ ਉਹਨੂੰ ਨਵਾਂ ਲੋਡ ਕਰਨਾ, ਇਹ ਬੜਾ ਔਖਾ ਹੁੰਦਾ। ਇੰਨਾ ਸੌਖਾ ਨਹੀਂ ਹੁੰਦਾ ਕਿ ਪੁਰਾਣੀਆਂ ਮਨੌਤਾਂ ਨੂੰ ਤੋੜ ਕੇ ਨਵੇਂ ਐਂਗਲ ਤੋਂ ਧਰਮ ਨੂੰ, ਗੁਰੂ ਨੂੰ ਸਮਝਿਆ ਜਾਵੇ, ਨਵੇਂ ਐਂਗਲ ਤੋਂ ਸਮਝਿਆ ਜਾਵੇ। ਮੁਸ਼ਕਲ ਹੁੰਦਾ ਹੈ, ਪਰ ਜੇ ਕਹੀਏ ਵੀ ਹੋ ਹੀ ਨਹੀਂ ਸਕਦਾ, ਇਹ ਨਹੀਂ। ਔਖਾ ਜ਼ਰੂਰ ਹੈ ਪਰ ਹੋ ਜਾਂਦਾ, ਔਖਾ ਜ਼ਰੂਰ ਹੁੰਦਾ। ਅਸੀਂ ਜੋ ਅੱਜ ਤੱਕ ਸੁਣਿਆ ਸਮਝਿਆ ਹੁੰਦਾ ਉਹਦੇ ਉੱਤੇ ਫਿਰ ਸਾਡੀ ਪਕੜ ਬਣ ਜਾਂਦੀ ਹੈ, ਅਸੀਂ ਉੱਥੇ ਅੜੀ ਕਰ ਲੈਂਦੇ ਹਾਂ, ਸਾਡੇ ਹੰਕਾਰ ਦੇ ਨਾਲ ਜੁੜ ਜਾਂਦਾ ਕਈ ਵਾਰੀ, ਫਿਰ ਅਸੀਂ ਉਹ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ। ਸੋ ਤਾਂ ਕਰਕੇ ਮੈਂ ਸ਼ੁਰੂ ਵਿੱਚ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਸੁਣਨਾ ਸੌਖਾ, ਅੱਜ ਦੇ ਸਮੇਂ 'ਚ ਸੁਣਾਉਣਾ ਵੀ ਕੋਈ ਔਖਾ ਨਹੀਂ, ਕੋਈ ਔਖਾ ਨਹੀਂ ਸੁਣਾਉਣਾ। ਇੱਥੇ ਬਹਿ ਕੇ ਬੋਲਣਾ, ਘੰਟਾ ਬੁਲਾ ਲਓ, ਦੋ ਬੁਲਾ ਲਓ, ਤਿੰਨ ਘੰਟੇ ਬੁਲਾ ਲਓ, ਬੰਦੇ ਬੋਲਦੇ 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 ਤਜਰਬਾ ਹੋ ਜਾਂਦਾ, ਸਿੱਖਦਾ ਬੰਦਾ ਸਿੱਖ ਜਾਂਦਾ, ਇਹ ਕੋਈ ਔਖੀ ਗੱਲ ਨਹੀਂ। ਜੇ ਮੈਂ ਕਹਾਂ ਵੀ ਇਹ ਜਿਵੇਂ ਸਾਡੇ ਬਾਬੇ ਅੱਜ ਕੱਲ੍ਹ ਬੰਦੇ ਤੇ ਭਾਰ ਪਾਉਣ ਮਾਰੇ ਕਹਿਣਗੇ 100 ਜਨਮ ਦੀ ਭਗਤੀ ਹੋਵੇ ਫਿਰ ਕੀਰਤਨ ਦੀ ਦਾਤ ਮਿਲਦੀ ਹੈ, ਐਂ ਕਹਿ ਦੇਣਾ ਸਟੇਜ ਤੇ ਤੁਹਾਡੇ ਵਰਗੇ ਨੇ ਵਿੱਚ ਬਹਿ ਕੇ ਕਹਿਣਾ ਸ਼ੁਕਰ ਵਾਹਿਗੁਰੂ ਵਾਹਿਗੁਰੂ, ਵੀ ਸੱਚੀ ਗੱਲ ਹੋਣੀ ਹੈ, ਪਹਿਲਾਂ 100 ਜਨਮ ਦੀ ਇਹਦੀ ਭਗਤੀ ਹੋਣੀ ਤਾਂ ਇਹਨੂੰ ਕੀਰਤਨ ਦੀ ਦਾਤ ਮਿਲੀ ਹੋਣੀ, ਤੇ ਬੰਦਾ ਛੇਤੀ ਛੇਤੀ ਮੰਨ ਲੈਂਦਾ ਵੀ ਗੱਲ ਤੇ ਠੀਕ ਹੀ ਜਾਪਦੀ ਹੈ। ਪਰ ਤੈਂ ਕਦੇ ਇਹ ਸੋਚਿਆ ਵੀ ਜਿਹੜੇ 3 ਸਾਲਾਂ 'ਚ ਤੂੰ ਕੋਰਸ ਕਰਦਾ ਸੀ, ਤੂੰ ਗ੍ਰੈਜੂਏਸ਼ਨ ਕਰ ਰਿਹਾ ਸੀ, ਤੂੰ ਕਿਤੇ ਨਾ ਕਿਤੇ ਪੜ੍ਹਾਈ ਕਰਦਾ ਸੀ, ਜਾਂ ਤੂੰ ਟਰੈਕਟਰ ਚਲਾਉਣਾ ਸਿੱਖ ਰਿਹਾ ਸੀ, ਖੇਤੀ ਕਰਨੀ ਸਿੱਖ ਰਿਹਾ ਸੀ, ਉਹ 3 ਸਾਲਾਂ ਵਿੱਚ ਇਹਨੇ ਕੀਰਤਨ ਵਾਲੇ ਪਾਸੇ ਨੂੰ ਲੱਗ ਗਿਆ, ਜੇ ਤੂੰ ਬਾਜਾ ਢੋਲਕੀ ਫੜ ਲੈਂਦਾ ਅੱਜ ਨੂੰ ਤੈਨੂੰ ਵੀ ਆਇਆ ਹੁੰਦਾ, ਆਖੋ
ਸਤਨਾਮ।
ਇਹਨੂੰ ਫਿਰ ਐਂ ਕਹਿ ਦਿੰਦੇ ਨਾ ਸਾਡੇ ਬੰਦੇ, 100 ਜਨਮ ਦੀ ਭਗਤੀ ਹੈ ਤਾਂ ਮਿਲਦਾ ਕੀਰਤਨ। ਹੁਣ ਬੰਦਾ ਤੇ ਇੱਦਾਂ ਹੀ ਸੋਚਦਾ ਵੀ ਹਾਂ ਗੱਲ ਤੇ ਸੱਚੀ ਹੋਈ ਹੋਣੀ, ਠੀਕ ਹੀ ਹੈ, ਪਰ ਨਹੀਂ ਭਾਈ ਤੈਨੂੰ ਤੇਰੇ ਕੰਮ ਦਾ ਤਜਰਬਾ, ਸਾਨੂੰ ਸਾਡੇ ਕੰਮ ਦਾ ਤਜਰਬਾ। ਤੈਂ ਕਹੀ ਚਲਾਉਣੀ ਸਿੱਖੀ ਹੈ, ਤੈਂ ਟਰੈਕਟਰ ਚਲਾਉਣਾ ਸਿੱਖਿਆ, ਅਸੀਂ ਬਾਜਾ ਵਜਾਉਣਾ ਸਿੱਖ ਲਿਆ, ਪਰ ਇਹਦੇ ਨਾਲ ਐ ਨਹੀਂ ਵੀ ਇਹ ਕੋਈ ਬੜੀ ਵੱਡੀ ਗੱਲ ਹੋ ਗਈ ਤੇ ਤੂੰ ਐਵੇਂ ਤੁਰਿਆ ਫਿਰਦਾ। ਜੇ ਤੈਨੂੰ ਇਹ ਸਿਖਾਉਂਦੇ ਤੂੰ ਸਿੱਖ ਜਾਂਦਾ, ਮੈਨੂੰ ਤੇਰੇ ਵਾਲਾ ਸਿਖਾਉਂਦੇ ਮੈਂ ਤੇਰੇ ਵਾਲਾ ਸਿੱਖ ਜਾਂਦਾ। ਤਕਰੀਬਨ ਜੇ ਸਿੱਖਣਾ ਚਾਹੀਏ ਤੇ ਕਦੇ ਨਾ ਕਦੇ ਅਸੀਂ ਸਿੱਖ ਸਕਦੇ ਹਾਂ। ਇਹਦੇ ਨਾਲ ਇਦਾਂ ਨਹੀਂ ਹੁੰਦਾ ਵੀ ਕੋਈ ਬਹੁਤ ਵੱਡਾ ਹੋ ਗਿਆ, ਕੋਈ ਬਹੁਤ ਛੋਟਾ ਹੋ ਗਿਆ, ਨਹੀਂ। ਵੇਖਿਆ ਤੇ ਜਾਣਾ ਜਿਹੜਾ ਬੰਦਾ ਕੰਮ ਕਰਦਾ ਹੈ ਤੇ ਕੰਮ ਦੇ ਪਿੱਛੇ ਭਾਵਨਾ ਕੀ ਹੈ, ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਕੰਮ ਦੇ ਪਿੱਛੇ ਤੁਹਾਡੀ ਸੋਚ ਕੀ ਹੈ, ਤੁਹਾਡਾ ਮਕਸਦ ਕੀ ਹੈ, ਤੁਹਾਡੀ ਭਾਵਨਾ ਕੀ ਹੈ, ਅੰਦਰ ਕੀ ਚੱਲਦਾ ਤੇਰੇ, ਤੇਰੀ ਇੰਟੈਂਸ਼ਨ ਕੀ ਹੈ ਕੰਮ ਦੇ ਪਿੱਛੇ, ਕੰਮ ਦੇ ਪਿੱਛੇ ਤੇਰਾ ਮਕਸਦ ਕੀ ਹੈ। ਜਦੋਂ ਅਸੀਂ ਉਸ ਮਕਸਦ ਤੱਕ ਪਹੁੰਚ ਜਾਾਂਗੇ ਫਿਰ ਗਲਤ ਠੀਕ ਹੋ ਜਾਂਦਾ ਹੁੰਦਾ, ਕਈ ਵਾਰੀ ਠੀਕ ਗਲਤ ਹੋ ਜਾਂਦਾ ਹੁੰਦਾ। ਜਦੋਂ ਬੰਦਾ ਸਿਨਾਰੀਓ ਵੇਖਣ ਲੱਗਦਾ ਪੂਰੀ ਪਿਕਚਰ ਵੇਖਣ ਲੱਗਦਾ ਬੈਕ ਤੱਕ ਵੇਖਣ ਆ ਜਾਏ ਘਰ ਨੂੰ ਬਾਹਰੋਂ ਨਾ ਵੇਖਣ ਆਵੇ ਨੀਵੀਂ ਵੇਖਣੀ ਆ ਜਾਂਦਾ ਜਿਹੜੇ ਬੰਦੇ ਨੂੰ ਅਸਲ 'ਚ ਘਰ ਫਿਰ ਉਹ ਤਜਰਬਾ ਕਰ ਸਕਦਾ ਵੀ ਘਰ ਕਿੰਨਾ ਕੁ ਮਜ਼ਬੂਤ ਹੈ ਬਾਹਰੋਂ ਵੇਖ ਕੇ ਨਹੀਂ ਪਤਾ ਲੱਗ ਸਕਦਾ ਵੀ ਇਹਦੀ ਮਜ਼ਬੂਤੀ ਕਿੰਨੀ ਕੁ ਹੈ ਜਿਹੜਾ ਬੰਦਾ ਉਹਨੂੰ ਪ੍ਰੋਪਰ ਜਿਹਨੂੰ ਸਾਰੀ ਚੀਜ਼ ਸਮਝ ਹੋਵੇ ਉਹਨੂੰ ਪ੍ਰੋਪਰ ਪਤਾ ਲੱਗਦਾ ਬੜੇ ਬੰਦੇ ਵੇਖੇ ਆ ਘਰ ਖਰੀਦ ਲਿਆ 50 ਲੱਖ ਦਾ ਹੁਣ ਕਹਿੰਦੇ ਜੀ ਤੇੜਾਂ ਆ ਗਈਆਂ ਕਹਿੰਦੇ ਮਜ਼ਬੂਤ ਨਹੀਂ ਸੀ ਨੀਹਾਂ ਉੱਤੋਂ ਉੱਤੋਂ ਵੇਖਣਾ ਆਉਂਦਾ ਪਰ ਨੀਹਾਂ ਵੇਖਣੀਆਂ ਨਹੀਂ ਆਉਂਦੀਆਂ ਤਜਰਬਾ ਨਹੀਂ ਇੰਨਾ ਹੁੰਦਾ ਹਰ ਚੀਜ਼ ਦਾ ਤਜਰਬਾ ਨਹੀਂ ਹਰ ਬੰਦੇ ਨੂੰ ਜ਼ਮੀਨ ਵੇਖਣ ਦਾ ਤਜਰਬਾ ਨਹੀਂ ਹੁੰਦਾ ਇੱਕ ਵਾਰ ਮੱਝ ਨੂੰ ਵੇਖ ਕੇ ਅਗਲਾ ਕਹਿੰਦਾ ਹੁਣ ਮੰਡੀਆਂ ਦੇ ਵਿੱਚ ਕਿੰਨੇ ਬੰਦੇ ਧੋਖਾ ਖਾ ਆਉਂਦੇ ਆ ਮੱਝ ਖਰੀਦ ਕੇ ਲਿਆਏ ਦੁੱਧ ਚੋ ਕੇ ਵੇਖਿਆ ਸੀ ਉਦੋਂ ਤੇ ਦਿੱਤਾ ਸੀ ਉਹਨੇ 15 ਕਿਲੋ ਜਦੋਂ ਘਰੇ ਆ ਕੇ ਜਦੋਂ ਦੋ ਦਿਨਾਂ ਬਾਅਦ ਪਤਾ ਲੱਗਾ ਵੀ 15 ਕਿਲੋ ਦੋ ਟਾਈਮ ਦਾ ਦਿੰਦੀ ਹੈ 5 ਕਿਲੋ ਹੀ ਹੈ ਇੱਕ ਟਾਈਮ ਦਾ ਪਰ ਜਿਹੜੇ ਬੰਦੇ ਤਜਰਬੇ ਵਾਲੇ ਆ ਜਿਨ੍ਹਾਂ ਨੂੰ ਪੂਰਾ ਵੇਖਣਾ ਆਉਂਦਾ ਹੈ ਉਹ ਤੇ ਮੱਝ ਨੂੰ ਵੇਖ ਕੇ ਏਦਾਂ ਖੜੀ ਨੂੰ ਵੇਖ ਕੇ ਚੰਗੇ ਬੰਦੇ ਚੰਗੇ ਵਪਾਰੀ ਪਰਖ ਵਾਲੇ ਬੰਦੇ ਪਾਰਖੂ ਬੰਦੇ ਉਹਦੇ ਮੱਝ ਨੂੰ ਖੜੀ ਨੂੰ ਵੇਖ ਕੇ ਦੱਸ ਦਿੰਦੇ ਆ ਵੀ ਇਹ ਪਤਲੇ ਪਿੰਡੇ ਦੀ ਹੈ ਪਤਲੀ ਚਮੜੀ ਹੈ ਇਹ ਮੋਟੇ ਚੰਮ ਦੀ ਹੈ ਇਹ ਦੁੱਧ ਇਹਨੂੰ ਖਾਰ ਪੈਂਦੀ ਹੈ ਕਿ ਨਹੀਂ ਪੈਂਦੀ ਇਹ ਦੁੱਧ ਕਿੰਨਾ ਤੂੰ ਵੇਖ ਕੇ ਆਈਡੀਆ ਲਾ ਲੈਂਦੇ ਆ ਜੀ ਝੋਟੀਆਂ ਖਰੀਦ ਕੇ ਲਿਆਉਣਗੇ ਤਜਰਬਾ ਇਹਨਾਂ ਬੰਦਿਆਂ ਨੂੰ ਟਰੈਕਟਰ ਨੂੰ ਕਹਿਣਗੇ ਸਟਾਰਟ ਕਰ ਸਾਡੇ ਵਰਗਾ ਟਰੈਕਟਰ ਖਰੀਦ ਕੇ ਲੈ ਆਉਂਦਾ ਕਹਿੰਦਾ 4 ਲੱਖ ਲਾ ਕੇ ਲਿਆਇਆ ਘਰੇ ਪਤਾ ਲੱਗਦਾ ਵੀ ਇੰਜਣ ਤੇ ਕਰਾਉਣਾ ਪਊ 3 ਮਹੀਨਿਆਂ ਬਾਅਦ ਧੋਖਾ ਹੋ ਗਿਆ ਪਰ ਜਿਹੜੇ ਬੰਦਿਆਂ ਨੂੰ ਤਜਰਬਾ ਹੁੰਦਾ ਉਹ ਕਹਿੰਦਾ ਸਟਾਰਟ ਕਰ ਜਰਾ ਉਹ ਸਟਾਰਟ ਕਰੇ ਤਾਂ ਉਹਦੀ ਆਵਾਜ਼ ਨੂੰ ਸੁਣ ਕੇ ਦੱਸ ਦਿੰਦਾ ਵੀ ਆਹ ਗੱਲ ਇਹਦੇ ਜਾਂ ਨੁਕਸ ਹੈ ਬੰਦੇ ਨੂੰ ਤਜਰਬਾ ਹੁੰਦਾ ਤੇ ਜਦੋਂ ਮੇਰੇ ਉਹ ਵੀਰੋ ਟਰੈਕਟਰ ਵੇਖਣ ਦਾ ਬੰਦੇ ਨੂੰ ਤਜਰਬਾ ਆ ਜਾਂਦਾ ਇਸੇ ਤਰ੍ਹਾਂ ਮੱਝ ਵੇਖਣ ਦਾ ਤਜਰਬਾ ਆ ਜਾਂਦਾ ਮੋਟਰਸਾਈਕਲ ਵੇਖਣ ਦਾ ਤਜਰਬਾ ਆ ਜਾਂਦਾ ਇਸੇ ਤਰ੍ਹਾਂ ਕਦੇ ਕਦੇ ਅਕਲ ਦੇ ਨਾਲ ਸਮਝਦਿਆਂ ਸਮਝਦਿਆਂ ਜ਼ਿੰਦਗੀ ਨੂੰ ਵੇਖਣ ਦਾ ਤਜਰਬਾ ਆ ਜਾਂਦਾ ਹਰ ਚੀਜ਼ ਨੂੰ ਵੇਖਣ ਦਾ ਤਜਰਬਾ ਆ ਜਾਂਦਾ ਹਰ ਚੀਜ਼ ਨੂੰ ਚਾਹੇ ਤੁਹਾਡੇ ਸਾਹਮਣੇ ਧਰਮ ਹੋਵੇ ਚਾਹੇ ਤੁਹਾਡੇ ਸਾਹਮਣੇ ਰਾਜਨੀਤੀ ਹੋਵੇ ਚਾਹੇ ਤੁਹਾਡੇ ਸਾਹਮਣੇ ਸਮਾਜ ਦਾ ਕੋਈ ਵੀ ਕਰਮ ਹੋਵੇ ਜਦੋਂ ਵੇਖੋ ਪਿਆਰਿਓ ਦਿਮਾਗ ਲੱਗ ਪਿਆ ਨਾ ਚੱਲਣ ਜਦੋਂ ਜਦੋਂ ਮਿਹਨਤ ਕਰਦੇ ਰਹੇ ਚੱਲਦਿਆਂ 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 ਆ ਜਦੋਂ ਚੱਲ ਪੈਂਦਾ ਫਿਰ ਜ਼ਿੰਦਗੀ ਦੀ ਹਰ ਚੀਜ਼ ਨੂੰ ਵੇਖਣ ਦਾ ਤਜਰਬਾ ਹੋ ਜਾਂਦਾ ਐਕਸਪੀਰੀਅੰਸ ਹੋ ਰਿਹਾ ਤਜਰਬਾ ਹੋ ਰਿਹਾ ਤੇ ਇਹ ਹੁੰਦਾ ਕਿਵੇਂ ਹੈ ਉਹ ਜਦੋਂ ਅਸੀਂ ਪ੍ਰੈਕਟਿਸ ਕਰਦੇ ਟਾਈਮ ਪਾਸ ਹੌਲੀ ਹੌਲੀ ਵੇਖਦਿਆਂ ਵੇਖਦਿਆਂ ਉਹ ਐਕਸਪੀਰੀਅੰਸ ਹੋਈ ਜਾਂਦਾ ਤਜਰਬਾ ਹੋਈ ਜਾਂਦਾ ਹੁਣ ਆਉਣ ਵਾਲੀ ਸੰਗਤ ਰਾਹ 'ਚ ਹੀ ਬਹਿਣ ਲੱਗ ਗਈ ਭਾਈ ਰਸਤੇ 'ਚ ਹੀ ਬੈਠੀ ਜਾਓ ਬੀਬੀਓ ਬੀਬੀਆਂ ਵਾਲੇ ਪਾਸੇ ਵੀਰ ਵੀਰਾਂ ਵਾਲੇ ਪਾਸੇ ਬਸ ਇੱਥੇ ਹੀ ਬਹਿ ਜਾਓ ਆਪਾਂ ਹੁਣ ਇੱਧਰ ਧਿਆਨ ਸਿੰਘੋ ਤੁਸੀਂ ਹਾਜ਼ਰ ਰਹਿ ਕੇ ਸੁਣੇ ਜਿਹੜੇ ਨੌਜਵਾਨ ਵੀਰ ਹੋ ਜਿੰਨੇ ਵੀ ਸਮਝ ਰਹੇ ਹੋ ਬਜ਼ੁਰਗੋ ਮੇਰੀ ਉਹ ਮਾਤਾਵੋ ਭੈਣੋ ਜਰਾ ਕੁ ਧਿਆਨ ਨਾਲ ਸੁਣੇ ਧਿਆਨ ਨਾਲ ਸਮਝਿਓ ਅਸੀਂ ਸਿੰਘੋ ਆਪਾਂ ਪ੍ਰੋਗਰਾਮ ਕੀਤਾ ਹੈ ਤੁਹਾਡੇ 'ਚ ਬੜੇ ਬੰਦੇ ਸਿੰਘੋ ਦੁਆਨਾਂ 'ਚ ਗਏ ਹੋਣਗੇ ਪਿੱਛੇ ਜੇ ਡੱਬ ਵਾਲੀ ਕਰਕੇ ਗਏ ਆ ਉੱਥੇ ਵੀ ਗਈ ਹੈ ਗਏ ਹੋਣਗੇ ਪਰ ਕਈ ਆਹ ਏਰੀਏ ਦੇ ਕਈ ਤੇ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਨੇੜੇ ਨੇੜੇ ਪਿੰਡਾਂ ਵਾਲੇ ਕਦੇ ਵੀ ਨਹੀਂ ਆਏ ਅੱਜ ਪਹਿਲੀ ਵਾਰੀ ਆਏ ਹੋਣਗੇ ਤੇ ਮੈਂ ਵੀ ਇਸ ਏਰੀਏ ਦੇ ਵਿੱਚ ਜੇ ਤੁਸੀਂ ਕਹੋ ਨਾ ਦਮਦਮਾ ਸਾਹਿਬ ਤੋਂ ਜਿਹੜਾ ਆਹ ਏਰੀਆ ਇਸ ਏਰੀਏ ਵਿੱਚ ਮੈਂ ਵੀ ਪਹਿਲੀ ਵਾਰੀ ਆਇਆ ਚਲੋ ਕੁਦਰਤੀ ਸਮਾਂ ਬਣਿਆ ਤੇ ਆਪਾਂ ਥੋੜ੍ਹਾ ਜਿਹਾ ਇਸ ਨੁਕਤਿਆਂ ਨੂੰ ਨਾ ਸਮਝਣ ਦੀ ਖੇਚਲ ਕਰੀਏ ਵੀਰਾ ਜਿਵੇਂ ਕਿਸੇ ਕਿਸੇ ਬੰਦੇ ਨੂੰ ਮੱਝ ਨੂੰ ਵੇਖਣ ਪਰਖਣ ਦਾ ਤਜਰਬਾ ਹੋ ਜਾਂਦਾ ਕਿਸੇ ਬੰਦੇ ਨੂੰ ਟਰੈਕਟਰ ਵੇਖਣ ਪਰਖਣ ਦਾ ਤਜਰਬਾ ਹੋ ਜਾਂਦਾ ਕਿਸੇ ਬੰਦੇ ਨੂੰ ਏਦਾਂ ਤਜਰਬਾ ਹੈ ਨਾ ਜਿਵੇਂ ਏਦਾਂ ਹੀ ਕਈ ਬੰਦਿਆਂ ਨੂੰ ਜ਼ਿੰਦਗੀ ਨੂੰ ਵੇਖਣ ਦਾ ਤਜਰਬਾ ਹੋ ਜਾਂਦਾ ਧਰਮ ਨੂੰ ਵੇਖਣ ਦਾ ਤਜਰਬਾ ਹੁੰਦਾ ਬੰਦਿਆਂ ਨੂੰ ਹਰ ਬੰਦਾ ਛੇਤੀ ਛੇਤੀ ਨਹੀਂ ਫੜ ਸਕਦਾ ਵੀ ਨੁਕਸ ਕੀ ਹੈ ਇੰਨਾ ਸੌਖਾ ਨਹੀਂ ਪਿਆ ਨੁਕਸ ਕੱਢਣਾ ਤੇ ਮੱਝ ਗਾਂ ਵਿੱਚ ਬੰਦਾ ਨੁਕਸ ਫੱਟ ਕੱਢ ਸਕਦਾ ਟਰੈਕਟਰ ਵਿੱਚ ਤੂੰ ਸ਼ਰੇਆਮ ਕਹਿ ਸਕਦਾ ਗਲਤ ਹੈ ਨੁਕਸ ਕੱਢਣਾ ਬੜਾ ਸੌਖਾ ਹੁੰਦਾ ਪਰ ਜਿਹੜਾ ਅੱਜ ਢਾਂਚਾ ਧਰਮ ਦਾ ਇਹਦੇ ਵਿੱਚ ਨੁਕਸ ਕੱਢ ਕੇ ਵਿਖਾ ਡਾਂਗਾ ਚੱਕ ਲੈਂਦੇ ਅਗਲੇ ਮਾਰਨ ਪੈ ਜਾਂਦੇ ਤੂੰ ਗਲਤ ਕਹਿ ਨਹੀਂ ਸਕਦਾ ਤੇਰੇ ਸਾਹਮਣੇ ਸਾਰਾ ਕੁਝ ਭਾਵੇਂ ਗਲਤ ਹੋਵੇ ਪਰ ਗਲਤ ਤੂੰ ਕਹਿ ਨਹੀਂ ਸਕਦਾ ਜੇ ਕਹਿ ਦੇਗਾ ਗਲਤ ਕਹਿਣਗੇ ਧਰਮ ਨੂੰ ਕਹਿੰਦਾ ਗੁਰੂ ਨੂੰ ਕਹਿੰਦਾ ਬਾਣੀ ਨੂੰ ਕਹਿੰਦਾ ਅੱਜ ਤੱਕ ਤੇ ਐਂ ਚੱਲਦਾ ਆ ਗੱਲ ਪੈ ਜੂ ਅਗਲਾ ਅਗਲਿਆਂ ਨੇ ਬੋਲਣ ਨਹੀਂ ਦੇਣਾ ਸਾਹ ਨਹੀਂ ਕੱਢਣ ਦਿੰਦੇ ਸਾਹ ਤਾਂ ਕਰਕੇ ਪਹਿਰੇਦਾਰ ਵੀਰਾਂ ਨੂੰ ਇੱਕ ਅਰਜ਼ ਕਰੂ ਆ ਜਿਹੜੇ ਪਹਿਰੇਦਾਰ ਬੈਠੇ ਹੋ ਸਿੰਘੋ ਅੱਗੇ ਵਾਲੇ ਤੇ ਹੁਣ ਜਿੱਥੇ ਬੈਠੇ ਇੱਥੇ ਬੈਠੇ ਰਹਿਣਗੇ ਤੁਸੀਂ ਤਿੰਨ ਚਾਰ ਪਿੱਛੇ ਜਾਓ ਜਿਹੜੇ ਉੱਥੇ ਆਉਂਦੇ ਆ ਉਹਨਾਂ ਨੂੰ ਉੱਥੇ ਟਿਕਾ ਲਓ ਤਿੰਨ ਕੁ ਜਣੇ ਚਲੇ ਜਾਓ ਪਿੱਛੇ ਉੱਥੇ ਹੀ ਭਾਈ ਜਾਇਓ ਬਸ ਉੱਥੇ ਹੀ ਬਹਿ ਜਾਇਓ ਉੱਥੇ ਹੀ ਭਾ ਦਿਓ ਸਾਰਿਆਂ ਨੂੰ ਬਾਕੀ ਬੀਬੀਓ ਕੋਈ ਪਹਿਰੇਦਾਰ ਭੈਣ ਕੋਈ ਖੜੇ ਨਾ ਸਾਰੀਆਂ ਹੀ ਬਹਿ ਜਾਓ ਕੋਈ ਵੀਰ ਨਾ ਖੜੇ ਸਾਰੇ ਬਹਿ ਜਾਓ ਕਿਰਪਾ ਕਰਕੇ ਬਹਿ ਜਾਓ ਜੀ ਬਹਿ ਜਾਓ ਸਾਰੇ ਬਹਿ ਜਾਓ ਹਾਂ ਇੱਧਰ ਸੁਣਿਓ ਬਾਈ ਸਿੰਘੋ ਸੁਣਿਓ ਜਦੋਂ ਤੁਸੀਂ ਸਾਰੀ ਪਿਕਚਰ ਵੇਖੋਗੇ ਤੇ ਗਲਤ ਠੀਕ ਹੋ ਸਕਦਾ ਤੇ ਠੀਕ ਗਲਤ ਹੋ ਸਕਦਾ ਹੁਣ ਤੈਂ ਵੇਖਿਆ ਵੀ ਠੀਕ ਹੈ ਦੁੱਧ ਤੇ 15 ਕਿਲੋ ਹੈ ਪਰ ਅਗਲੇ ਨੇ ਮੈਂ ਇਸ ਦੋ ਦਿਨ ਤੋਂ ਚੋਈ ਹੀ ਨਹੀਂ ਸੀ ਹੁਣ ਠੀਕ ਜਿਹੜਾ ਠੀਕ ਸੀ ਉਹ ਗਲਤ ਹੋ ਗਿਆ ਗਲਤ ਠੀਕ ਹੋ ਸਕਦਾ ਠੀਕ ਗਲਤ ਹੋ ਸਕਦਾ ਤੁਸੀਂ ਪੂਰੀ ਪਿਕਚਰ ਵੇਖਣੀ ਹੁਣ ਮੈਂ ਤੁਹਾਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਸੱਚ ਝੂਠ ਕੁਛ ਨਹੀਂ ਗਲਤ ਠੀਕ ਕੁਛ ਨਹੀਂ ਪਿੱਛੇ ਸੋਚ ਕੀ ਕੰਮ ਕਰਦੀ ਹੈ ਬੰਦਾ ਮਕਸਦ ਕੀ ਰੱਖਦਾ ਹੈ ਉਹਦੇ ਤੇ ਡਿਪੈਂਡ ਕਰਦਾ ਇੱਥੇ ਤੱਕ ਵੀ ਸਟੇਜ ਤੇ ਮੈਂ ਬੋਲਿਆ ਵੀ ਸੱਚ ਝੂਠ ਵੀ ਕੁਛ ਨਹੀਂ ਹੁੰਦਾ ਸੱਚ ਝੂਠ ਵੀ ਕੁਛ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਪੂਰੀ ਪਿਕਚਰ ਵੇਖੇਗਾ ਫਿਰ ਕਲੀਅਰ ਹੋਊਗੀ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਧਿਆਨ ਨਾਲ ਮੇਰੀ ਗੱਲ ਦਾ ਜਵਾਬ ਦੇਣਾ ਤੇ ਸਮਝਣਾ ਹੈ ਬੜਾ ਜਿਹਾ ਨੁਕਤਾ ਮੈਨੂੰ ਸਮਝ ਕੇ ਦੱਸਿਓ ਵੀਰੋ ਵੀ ਕਿਸੇ ਬੰਦੇ ਨੇ ਪੰਜ ਲੜਕੀਆਂ ਗਰੀਬ ਗਰੀਬਾਂ ਦੀ ਲੋਕਾਂ ਦੀ ਮਦਦ ਨਾਲ ਪੰਜ ਗਰੀਬ ਧੀਆਂ ਦਾ ਵਿਆਹ ਕੀਤਾ ਇਹ ਕੰਮ ਠੀਕ ਹੈ ਕਿ ਗਲਤ ਹੈ ਗੱਜ ਗੱਜ ਸੋਚ ਕੇ ਦੱਸੋ ਜਰਾ ਗੱਜ ਕੇ ਦੱਸਿਓ ਠੀਕ ਹੈ ਕਿ ਗਲਤ ਹੈ ਠੀਕ ਹੈ ਨਾ ਗਲਤ ਤੇ ਨਹੀਂ ਲੱਗਦਾ ਅੱਛਾ ਹੁਣ ਵੇਖਿਓ ਹੁਣ ਸਾਨੂੰ ਪਤਾ ਲੱਗਾ ਹੈ ਬੰਦੇ ਨੇ 5 ਲੱਖ ਰੁਪਈਆ ਖਰਚਿਆ 5 ਲੱਖ ਖਰਚਾ ਕੀਤਾ ਤੇ ਇਕੱਠਾ ਇਹਨੇ 25 ਲੱਖ ਕਰ ਲਿਆ 20 ਲੱਖ ਰੁਪਈਆ ਬਚਾ ਲਿਆ ਆਉਂਦੇ ਸਾਲ ਨੂੰ ਕੋਠੀ ਪਾ ਲੂ ਹੁਣ ਦੱਸੋ ਠੀਕ ਹੈ ਕਿ ਗਲਤ ਬੋਲੋ ਗਲਤ ਹੋ ਗਿਆ ਨਾ ਜਿਹੜਾ ਠੀਕ ਸੀ ਉਹ ਕੀ ਹੋ ਗਿਆ ਗਲਤ ਹੁਣ ਤੁਹਾਨੂੰ ਉਹਦੇ ਮਕਸਦ ਦਾ ਪਤਾ ਲੱਗ ਗਿਆ ਹੁਣ ਤੂੰ ਬਾਹਰੋਂ ਸ਼ੇਪ ਨਹੀਂ ਵੇਖੀ ਹੁਣ ਪੂਰੀ ਪਿਕਚਰ ਦਿਸਦੀ ਤੈਨੂੰ ਹੁਣ ਸਮਝ ਆਊ ਵੀ ਯਾਰ ਜਿਹਨੂੰ ਮੈਂ ਠੀਕ ਕਹਿੰਦਾ ਸੀ ਹੈ ਗਲਤ ਸੀ ਲੱਗਦਾ ਠੀਕ ਹੈ ਹੈ ਗਲਤ ਮੈਨੂੰ ਤੁਸੀਂ ਦੱਸੋ ਕਿਸੇ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਬੰਦਾ ਖਿੱਚ ਗਿਆ ਗਲਤ ਹੈ ਇਹ ਤੇ ਗਲਤ ਹੈ ਫਿਰ ਪਤਾ ਲੱਗਿਆ ਵੀ ਕੱਲ ਇਹਨੇ ਇਹਦੀ ਕੱਲੀ ਜਾਂਦੀ ਭੈਣ ਦੀ ਬਾਹ ਫੜ ਲਈ ਸੀ ਤਾਂ ਅੱਜ ਥੱਪੜ ਪੈ ਰਹੇ ਆ ਹੁਣ ਕੀ ਹੋ ਗਿਆ ਹੁਣ ਠੀਕ ਹੋ ਲੱਗਦਾ ਵੀ ਠੀਕ ਹੈ ਯਾਰ ਹੈ ਹੀ ਥੱਪੜਾਂ ਦੇ ਲੈਕਦਾ ਦਿਮਾਗ ਚ ਆਉਂਦੀ ਨਾ ਗੱਲ ਗਲਤ ਠੀਕ ਪੂਰੀ ਪਿਕਚਰ ਵੇਖਣ ਤੋਂ ਪਤਾ ਲੱਗੇਗਾ ਨਹੀਂ ਤਾਂ ਇਦਾਂ ਲੱਗ ਹੀ ਨਹੀਂ ਸਕਦਾ ਇਦਾਂ ਕਿਵੇਂ ਪਤਾ ਲੱਗ ਗਿਆ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਇਸੇ ਕਰਕੇ ਅਰਜ਼ ਕਰਦਾ ਕਿ ਸੱਚ ਤੇ ਝੂਠ ਵੀ ਕੁਛ ਨਹੀਂ ਹੁੰਦਾ ਪੜਦੇ ਵਾਲਿਆਂ ਨੂੰ ਬੇਨਤੀ ਹੈ ਪੜਦੇ ਨਾ ਖੋਲੋ ਇਦਾਂ ਹੀ ਬੰਨੇ ਰਹਿਣ ਦਿਓ ਬੰਨੇ ਰਹਿਣ ਦਿਓ ਪੜਦੇ ਜਿਹੜੀ ਸੰਗਤ ਬਾਹਰ ਹੈ ਉਹਨਾਂ ਨੂੰ ਅੰਦਰਲੇ ਪਾਸੇ ਨੂੰ ਭੇਜ ਦਿਓ ਪੜਦੇ ਲੱਗੇ ਰਹਿਣ ਦਿਓ ਇੱਥੇ ਇੱਧਰ ਸੁਣੋ ਸਿੰਘੋ ਧਿਆਨ ਇੱਧਰ ਰੱਖਿਓ ਸੱਚ ਝੂਠ ਵੀ ਕੁਛ ਨਹੀਂ ਹੁੰਦਾ ਸੱਚ ਝੂਠ ਬਣ ਸਕਦਾ ਤੇ ਝੂਠ ਸੱਚ ਬਣ ਸਕਦਾ ਇੰਟੈਂਸ਼ਨ ਮਕਸਦ ਬੋਲਣ ਵਾਲੇ ਦੇ ਪਿੱਛੇ ਸੋਚ ਕੀ ਕੰਮ ਕਰਦੀ ਹੈ ਜਿੱਦਣ ਤੂੰ ਪਿੱਛੇ ਜਾਣਾ ਸਿੱਖ ਲਿਆ ਪੂਰੀ ਪਿਕਚਰ ਵੇਖਣ ਲੱਗ ਗਿਆ ਉਦਣ ਤੂੰ ਵੇਖੇਗਾ ਉਦਣ ਹੈ ਸਾਡਾ ਵੇਖਣਾ ਦੱਸੋ ਵੀਰੋ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ ਅਸੀਂ ਅੱਜ ਤੱਕ ਕੀ ਸੁਣਿਆ ਪੜਿਆ ਦੱਸੋ ਸੱਚ ਬੋਲੀਏ ਕਿ ਝੂਠ ਬੋਲੀਏ ਗੱਜ ਕੇ ਬਈ ਸੱਚ ਬੋਲਣ ਦੀ ਗੱਲ ਹੀ ਸੁਣਦੇ ਸਮਝਦੇ ਪਰ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਗੰਗੂ ਨੇ ਜਾ ਕੇ ਮਰਿੰਡੇ ਸ਼ਿਕਾਇਤ ਕੀਤੀ ਵੀ ਸਾਹਿਬਜ਼ਾਦੇ ਮੇਰੇ ਘਰੇ ਹੈ ਇਹ ਸੱਚ ਹੈ ਕਿ ਝੂਠ ਹੈ ਉਹਦੇ ਘਰੇ ਹੈਗੇ ਸੀ ਨਾ ਬੰਦੇ ਨੇ ਸੱਚ ਬੋਲਿਆ ਫਿਰ ਆਪਾਂ ਸਾਰੇ ਮਾੜਾ ਕਿਉਂ ਕਹਿੰਦੇ ਹੁਣ ਤੇ ਕਹਿ ਕੇ ਹਟਿਓ ਵੀ ਸੱਚ ਬੋਲਣਾ ਚਾਹੀਦਾ ਸਾਰੇ ਕਹਿੰਦੇ ਵੀ ਸੱਚ ਬੋਲਣਾ ਚਾਹੀਦਾ ਬੱਚਿਆਂ ਦਾ ਬੀਬੀ ਬਾਹਰਲੇ ਪਾਸੇ ਲੈ ਜਾਓ ਖਿਆਲ ਕਰ ਲਿਓ ਮਾੜਾ ਇਹ ਨਾਲਲੇ ਪਾਸੇ ਪਿਛਲੇ ਪਾਸੇ ਜੇ ਬੱਚਾ ਰੋਵੇ ਸੁਣਿਓ ਸਿੰਘੋ ਫਿਰ ਸੋਚੋ ਜਰਾ ਆਪਾਂ ਸਮਝਣਾ ਇਸ ਗੱਲ ਹੁਣ ਤੁਸੀਂ ਕਹਿ ਕੇ ਹਟੇ ਆ ਵੀ ਸੱਚ ਬੋਲਣਾ ਚਾਹੀਦਾ ਫਿਰ ਗੰਗੂ ਨੇ ਸੱਚ ਬੋਲਿਆ ਫਿਰ ਉਹਨੂੰ ਗਾਲਾਂ ਕਿਉਂ ਕੱਢਦੇ ਆ ਅਸੀਂ ਗਲਤ ਕਿਉਂ ਕਹਿੰਦੇ ਆ ਅਸੀਂ ਗੰਗੂ ਠੀਕ ਸੀ ਬੋਲੋ ਬੋਲੋ ਵੀਰੋ ਗੰਗੂ ਠੀਕ ਸੀ ਨਹੀਂ ਸੀ ਠੀਕ ਕਦੇ ਠੀਕ ਨਹੀਂ। ਬੋਲਦਾ ਸੱਚ ਹੈ ਪਰ ਉਸ ਸੱਚ ਦੇ ਪਿੱਛੇ ਮਕਸਦ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੇ ਤੁਸੀਂ ਉਸ ਸੱਚ ਨੂੰ ਸੱਚ ਨਹੀਂ ਕਹੋਗੇ। ਤੁਸੀਂ ਕਹਿਣਾ ਤੇਰਾ ਮਕਸਦ ਵਾੜਾ ਗੰਗੂਆ, ਤੇਰੇ ਸੱਚ ਨੂੰ ਸਿਰ ਤੇ ਪਚਕੀਏ, ਤੇਰੇ ਸੱਚ ਨੂੰ ਕੀ ਕਰੀਏ, ਤੇਰੇ ਪਿੱਛੇ ਮਕਸਦ ਵਾੜਾ ਹੈ, ਤੇਰੀ ਸੋਚ ਵਾੜੀ ਹੈ, ਤੇਰੀ ਭਾਵਨਾ ਵਾੜੀ ਹੈ। ਸੱਚ ਬੋਲਣ ਵਾਲਿਆ ਤੇਰੇ ਅੰਦਰ ਭਾਵਨਾ ਮਾੜੀ ਹੈ, ਹੈ ਤੇਰੇ ਸਾਹਿਬਜ਼ਾਦੇ ਘਰ ਹੈ ਪਰ ਤੇਰੀ ਭਾਵਨਾ ਇਹ ਹੈ ਕਿ ਸਾਹਿਬਜ਼ਾਦਿਆਂ ਨੂੰ ਮੈਂ ਫੜਾਵਾਂ, ਮੈਨੂੰ ਇਨਾਮ ਮਿਲੇ, ਉਹਨਾਂ ਕੋਲ ਜਿਹੜੀ ਮਾਇਆ ਉਹ ਮੈਨੂੰ ਮਿਲੇ, ਤੇਰੀ ਭਾਵਨਾ ਮਾੜੀ ਹੈ ਗੰਗੂਆ। ਤੇਰੇ ਸੱਚ ਨੂੰ ਕੀ ਕਰੀਏ, ਵੇਖੀ ਤੇਰੀ ਭਾਵਨਾ। ਹੁਣ ਦੱਸੋ ਸੱਚ ਬੋਲਣਾ ਚਾਹੀਦਾ, ਝੂਠ ਤੇ ਨਹੀਂ ਨਾ ਬੋਲਣਾ ਚਾਹੀਦਾ। ਪਰ ਜਦੋਂ ਉੱਚਾ ਪੀਰ ਬਣਾ ਕੇ ਗੁਰੂ ਗੋਬਿੰਦ ਸਿੰਘ ਨੂੰ ਲਈ ਜਾਂਦੇ ਹੈ ਗੁਰੂ ਗੋਬਿੰਦ ਸਿੰਘ, ਘੇਰਾ ਪੈਂਦਾ ਮਾਛੀਵਾੜੇ ਤੋਂ ਲੈ ਕੇ ਜਾਂਦੇ ਹੈ, ਪੁੱਛਿਆ ਜਾਂਦਾ ਕੌਣ ਚੱਲਿਆ ਤੇ ਗਨੀ ਖਾਂ ਤੇ ਨਬੀ ਖਾਂ ਕੀ ਕਹਿੰਦੇ ਕੌਣ ਹੈ ਉੱਚਾ ਪੀਰ, ਪਰ ਹੈ ਕੌਣ ਹੈ ਗੁਰੂ ਗੋਬਿੰਦ ਸਿੰਘ? ਇਹ ਸੱਚ ਹੈ ਕਿ ਝੂਠ ਹੈ? ਇਹ ਝੂਠ ਹੈ। ਪਰ ਆਪਾਂ ਕਹਾਂਗੇ ਇਹੋ ਜਿਹੇ ਝੂਠ 100 ਵਾਰੀ ਬੋਲੋ, ਤੁਹਾਡਾ ਮਕਸਦ ਚੰਗਾ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਇੱਥੋਂ ਕੱਢਣਾ ਚਾਹੁੰਦੇ ਆ, ਇੱਥੋਂ ਲਿਜਾਣਾ ਚਾਹੁੰਦੇ ਆ, ਤੁਹਾਡਾ ਮਕਸਦ ਸਹੀ ਹੈ, ਤੁਹਾਡੀ ਭਾਵਨਾ ਸਹੀ ਹੈ। ਤਾਂ ਕਰਕੇ ਜਿੱਦਣ ਸਾਨੂੰ ਭਾਵਨਾ ਸਮਝ ਆਉਣ ਲੱਗ ਗਈ ਗੱਲ ਬਣ ਗਈ। ਤੇ ਚੇਤਾ ਰੱਖੋ ਲੱਛੇਦਾਰ ਭਾਸ਼ਣ ਦੇਣੇ ਕੋਈ ਔਖੇ ਨਹੀਂ ਹੁੰਦੇ, ਸਾਡੇ ਲੀਡਰ ਦਿੰਦੇ ਹੀ ਰਹੇ ਆ। ਆ ਤੁਸੀਂ ਕੱਲ ਤੱਕ ਭਾਸ਼ਣ ਹੀ ਸੁਣੇ ਇਹਨਾਂ ਦੇ, ਗੱਲਾਂ ਵੱਡੀਆਂ ਵੱਡੀਆਂ ਕਰ ਲੈਣੀਆਂ ਕੋਈ ਔਖੀਆਂ, ਸਾਡੇ ਪੰਜਾਬੀਆਂ 'ਚ ਤੇ ਸੁਭਾਅ ਆ। ਇੱਥੇ ਤੇ ਬੰਦਾ ਜੇ ਕਿਸੇ ਨਾਲ ਗੱਲ ਕਰਦਾ, ਘਰ ਵਾਲੀ ਨਾਲ ਗੱਲ ਕਰਦਾ, ਰਿਸ਼ਤਾ ਉਹਦਾ ਹੋਣ ਵਾਲਾ ਆ, ਵਿਆਹ ਹੋਣ ਵਾਲਾ ਆ, ਫੋਨ ਤੇ ਗੱਲ ਕਰਦੇ, ਮੈਂ ਤੇਰੇ ਲਈ ਤਾਰੇ ਤੋੜ ਕੇ ਲਿਆਊਂ, ਉਹ ਕਹਿੰਦੀ ਤੂੰ ਸਬਜ਼ੀ ਕੋਈ ਤੋੜ ਲਿਆਇਆ ਕਰ, ਇੰਨਾ ਹੀ ਬੜਾ ਭਾਂਡੇ ਮਜਾ ਦੇ ਮੇਰੇ ਨਾਲ, ਪਾਣੀ ਦਾ ਗਲਾਸ ਤੇ ਤੂੰ ਪੀ ਨਹੀਂ ਸਕਦਾ, ਆਪ ਤਾਰੇ ਮੇਰੇ ਲਈ ਤੋੜ ਕੇ ਲਿਆਏਗਾ। ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਸਾਨੂੰ ਆਦਤ ਹੈ, ਵੱਡੇ ਵੱਡੇ ਡਾਇਲੌਗ ਸਿੱਟਣ ਦੀ ਸਾਨੂੰ ਆਦਤ ਹੈ, ਵੱਡੀਆਂ ਵੱਡੀਆਂ ਬਿਆਨਬਾਜ਼ੀਆਂ ਕਰਨ ਦੀ ਸਾਡੇ ਪੰਜਾਬੀਆਂ 'ਚ ਸੁਭਾਅ ਆ, ਗੱਲ ਨੂੰ ਵੱਡਾ ਸਾਰਾ ਕਰਨਾ ਕਹਿਣਾ ਇਹ ਸਾਡੇ 'ਚ ਹੈ। ਕਰ ਲੈਣਾ ਗੱਲਾਂ ਕਰ ਲੈਣੀਆਂ ਸੌਖੀਆਂ ਬਈ ਪਿਆਰਿਓ, ਡਾਇਲੌਗ ਵੱਡੇ ਵੱਡੇ ਸਿੱਟ ਦੇਣੇ ਬੜੇ ਸੌਖੇ ਆ, ਪਰ ਜਿੱਦਣ ਤੁਹਾਨੂੰ ਬੋਲਣ ਵਾਲੇ ਦੀ ਭਾਵਨਾ ਸਮਝ ਆਏਗੀ ਧੋਖਾ ਨਹੀਂ ਖਾਓਗੇ। ਲੱਛੇਦਾਰ ਭਾਸ਼ਣ ਦੇ ਪਿੱਛੇ ਭਾਵਨਾ ਕੀ ਹੈ ਜਿੱਦਣ ਉਹ ਸਮਝ ਆਈ ਫਿਰ ਧੋਖਾ ਨਹੀਂ ਖਾਓਗੇ। ਜਿੱਦਣ ਪੂਰੀ ਪਿਕਚਰ ਵੇਖਣ ਦੀ ਜਾਚ ਆ ਗਈ ਨਾ, ਜਿੱਦਣ ਸਾਰਾ ਕੁਝ ਵੇਖਣਾ ਆ ਗਿਆ, ਮਨ ਬੱਜ ਕ੍ਰਮ ਇਕੱਠੇ ਹੈ, ਜੋ ਇਹ ਸੋਚਦਾ ਉਹ ਇਹ ਬੋਲਦਾ, ਜੋ ਇਹ ਬੋਲਦਾ ਉਹ ਇਹ ਕਰਦਾ, ਮਨ ਬੱਜ ਕ੍ਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸ਼ਰਨ ਆਈ। ਇਹ ਮਨ ਬੱਜ ਕ੍ਰਮ, ਜੋ ਇਹਦੇ ਸੋਚਦਾ ਜੀਭ ਤੋਂ ਉਹ ਬੋਲਦਾ ਤੇ ਜੋ ਇਹ ਬੋਲਦਾ ਕੀ ਉਹ ਇਹ ਕਰਦਾ, ਤੇ ਜਿਹੜੇ ਹਿਸਾਬ ਨਾਲ ਬੰਦੇ ਬੋਲਦੇ ਐ ਉਸ ਹਿਸਾਬ ਨਾਲ ਉਹ ਕਰਦੇ ਨਹੀਂ। ਕਰਨਾ ਔਖਾ, ਬੋਲਣਾ ਬੜਾ ਸੌਖਾ, ਕਹਿਣਾ ਬੜਾ ਸੌਖਾ, ਡਾਇਲੌਗ ਮਾਰਨੇ ਵੱਡੇ ਵੱਡੇ ਬੜੇ ਸੌਖੇ ਐ, ਤੇ ਜਦੋਂ ਤੁਸੀਂ ਪੂਰੀ ਪਿਕਚਰ ਵੇਖਣੀ ਆ ਗਈ ਨਾ ਸਾਨੂੰ, ਸਾਨੂੰ ਇਹ ਨਜ਼ਰੀਆ ਆ ਗਿਆ ਬੰਦਾ ਕਿੱਥੋਂ ਬੋਲਦਾ, ਕੀ ਬੋਲਦਾ, ਕਿੱਧਰ ਲਿਜਾਣਾ ਚਾਹੁੰਦਾ, ਉਦਣ ਅਸੀਂ ਧੋਖੇ ਹੋਣੇ ਬੰਦ ਹੋ ਜਾਣੇ। ਠੱਗੇ ਗਏ ਆਂ, ਠੱਗੇ ਜਾ ਰਹੇ ਆਂ, ਤੇ ਜੇ ਸਾਰੀ ਪਿਕਚਰ ਵੇਖਣ ਦੀ ਜਾਚ ਨਾ ਆਈ ਤੇ ਅੱਗੇ ਤੋਂ ਵੀ ਠੱਗੇ ਜਾਵਾਂਗੇ, ਠੱਗੇ ਜਾਵਾਂਗੇ। ਜਿਵੇਂ ਟਰੈਕਟਰ ਲਈ ਤਜਰਬਾ ਕਿਸੇ ਕਿਸੇ ਨੂੰ ਹੋ ਗਿਆ, ਉਹ ਨਹੀਂ ਠੱਗੇ ਜਾਂਦੇ, ਕਹਿੰਦੇ ਲੈ ਐ ਕਿਵੇਂ, ਸਾਨੂੰ ਹੁਣ ਪੂਰਾ ਤਜਰਬਾ ਹੈ, ਮੱਝ ਖਰੀਦਣ ਜਾਣੀ ਹੋਵੇ ਐ ਤਜਰਬਾ ਪੂਰਾ, ਆ ਡੱਬ ਵਾਲੀ ਵਾਲਿਆਂ ਨੂੰ ਜੀਪਾਂ ਖਰੀਦਣ ਦਾ ਪਤਾ ਵੀ ਇਹੋ ਜਿਹੀ ਹੁੰਦੀ ਹੈ, ਜੇ ਇਹਨਾਂ ਨੂੰ ਆਪਣਾ ਤਜਰਬਾ ਹੈ। ਹਰ ਬੰਦੇ ਨੂੰ ਤਜਰਬਾ ਹੈ, ਤੇ ਜਿਹਦੇ ਜ਼ਿੰਦਗੀ ਦੇ ਤਜਰਬੇ ਸਿੱਖ ਗਿਆ ਵੀਰਾ, ਇੱਥੇ ਵੀ ਸਮਝ ਦਾ ਕੰਮ ਕਰਦੀ ਹੈ, ਗਿਆਨ ਕੰਮ ਕਰਦਾ, ਅਕਲ ਕੰਮ ਕਰਦੀ ਹੈ। ਗਿਆਨ ਵਰਗਾ ਕੋਈ ਦੇਵਤਾ ਨਹੀਂ, ਗੁਰ ਜੈਸਾ ਨਾ ਹੀ ਕੋ ਦੇਵ। ਗੁਰ ਮਤਲਬ ਇਹ ਨਹੀਂ
ਵੀ ਦੇਵਤਿਆਂ ਨੂੰ ਮੰਨਦਾ ਜੀ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਅਸੀਂ ਗੁਰੂ ਨੂੰ ਮੰਨਦੇ ਹਾਂ, ਗੁਰੂ ਨਾਨਕ ਨੂੰ ਦਿਮਾਗ 'ਚ ਲੈ ਆਈ ਜਾਓ। ਵੀ ਜਦੋਂ ਐਂ ਸ਼ਬਦ ਚੱਲਦਾ ਹੈ, ਜਦੋਂ ਆਪਾਂ ਐਂ ਪੜ੍ਹਦੇ ਹਾਂ,
ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਹੀਂ ਕੋ ਦੇਵ, ਜੈਸਾ ਨਹੀਂ ਕੋ ਦੇਵ।
ਹੁਣ ਆਪਾਂ ਕਹਿਤਾ ਵੀ ਸਾਡਾ ਦੇਵ ਕੋਈ ਨਹੀਂ ਇਹੋ ਜਿਹਾ ਗੁਰੂ ਵਰਗਾ, ਗੁਰੂ ਵਰਗਾ ਕੋਈ ਦੇਵ ਨਹੀਂ, ਅਸੀਂ ਨਹੀਂ ਦੇਵੀ ਦੇਵਤਿਆਂ ਨੂੰ ਮੰਨਦੇ, ਸਾਡਾ ਤੇ ਗੁਰੂ ਹੈ, ਤੇ ਤੂੰ ਦਿਮਾਗ ਵਿੱਚ ਕਿਸੇ ਦੇਹ ਨੂੰ ਲਈ ਆ। ਵੀ ਲੋਕਾਂ ਦੇ ਦੇਵਤੇ ਹੋਰ ਤਰ੍ਹਾਂ ਦੇ ਹੈ, ਉਹ ਆਪਣੀ ਕਲਪਨਾ 'ਚ ਬੈਠਾ ਹੈ, ਆਪਣੇ ਸੁਪਨਿਆਂ 'ਚ ਬੈਠਾ ਹੈ, ਤੇ ਸਿੱਖਾ ਤੂੰ ਆਪਣੇ ਸੁਪਨੇ ਲਈ ਜਾ। ਤੂੰ ਦਿਮਾਗ ਵਿੱਚ ਗੁਰੂ ਸਾਹਿਬ ਨੂੰ ਲਈ ਆ, ਵੀ ਫਲਾਣੇ ਗੁਰੂ ਸਾਹਿਬ ਦੀ ਦੇਹ ਨਹੀਂ, ਸਰੀਰ ਨਹੀਂ, ਸਾਨੂੰ ਸਾਡੇ ਗੁਰੂ ਸਾਹਿਬ ਨੇ ਗੁਰਬਾਣੀ ਗਿਆਨ ਨਾਲ ਜੋੜਿਆ, ਗੁਰਬਾਣੀ ਗਿਆਨ ਸਾਡਾ ਗੁਰੂ ਹੈ, ਗਿਆਨ ਕਿੱਡਾ ਕੁ ਵੱਡਾ ਹੈ, ਜਿੱਡੀ ਕੁਦਰਤ ਹੈ ਓਡਾ ਹੀ ਵੱਡਾ, ਸਾਰੀ ਜਿੱਡਾ ਰੱਬ ਹੈ ਓਡੇ ਪਰਮਾਤਮਾ ਕੁਦਰਤ ਦੇ ਰੂਪ ਵਿੱਚ ਹੀ ਹੈ, ਨਾ ਇਹਦਾ ਅੰਤ ਹੈ ਤੇ ਨਾ ਇਸ ਸੱਚੇ ਗਿਆਨ ਦਾ ਅੰਤ ਹੈ, ਇੱਕੋ ਜਿੱਡਾ ਹੀ ਹੈ, ਦੋਨੇ ਗੁਰ ਪਰਮੇਸ਼ਰ ਇੱਕੋ ਜਾਣ। ਬੜਾ ਵੱਡਾ ਸਤਿਗੁਰੂ, ਸੱਚਾ ਗਿਆਨ ਬਹੁਤ ਵੱਡਾ, ਹਰ ਫੀਲਡ ਦਾ ਗਿਆਨ ਲੈਣਾ, ਕੁਦਰਤ ਦੇ ਵਿੱਚ ਆਉਣਾ ਸਾਰੇ ਦਾ ਸਾਰਾ ਗਿਆਨ। ਤੂੰ ਡਾਕਟਰੀ ਕਰਦਾ ਹੈ, ਇਹ ਵੀ ਕੁਦਰਤ ਦੇ ਵਿੱਚ ਆਉਣੀ ਹੈ ਕਰਨ ਵਾਲਾ, ਆ ਦਿਮਾਗ ਨੂੰ ਖੋਲ੍ਹਣਾ ਵੀ ਕੁਦਰਤੀ ਢਾਂਚੇ ਨੂੰ ਖੋਲ੍ਹਣਾ ਹੈ, ਤੇ ਕਿਸੇ ਦੇ ਢਿੱਡ ਨੂੰ ਖੋਲ੍ਹਣਾ, ਆਪਰੇਸ਼ਨ ਕਰਨਾ, ਨੱਕ ਨੂੰ ਵੇਖਣਾ, ਅੱਖਾਂ ਦਾ ਆਪਰੇਸ਼ਨ ਕਰਨਾ, ਹਾਰਟ ਦਾ ਆਪਰੇਸ਼ਨ ਕਰਨਾ, ਇਹ ਵੀ ਕੁਦਰਤ ਦੀ ਕੁਦਰਤੀ ਗਿਆਨ ਦੇ ਵਿੱਚ ਆਉਣਾ। ਲਾਅ ਆਫ ਨੇਚਰ, ਕੁਦਰਤ ਦਾ ਨਿਯਮ ਕੀ ਹੈ, ਨਿਯਮ ਨੂੰ ਸਮਝ ਕੇ ਹੀ ਡਾਕਟਰ ਬਣੇਗਾ, ਨਿਯਮ ਨੂੰ ਸਮਝੇਗਾ ਕੁਦਰਤ ਦੇ ਕਾਨੂੰਨ ਨੂੰ, ਫਿਰ ਤੂੰ ਆਪਰੇਸ਼ਨ ਕਰ ਸਕਦਾ। ਇੰਨੇ ਘੰਟੇ ਬੰਦਾ ਇੰਨੇ ਟਾਈਮ ਬੇਹੋਸ਼ ਰਹਿ ਸਕਦਾ, ਉਹ ਸਾਰਾ ਚੀਜ਼ਾਂ ਨੂੰ ਸਮਝ ਸਮਝ ਕੇ ਹੀ ਡਾਕਟਰ ਬਣ ਸਕਦਾ। ਤੇ ਜਦੋਂ ਆਪਾਂ ਇਹ ਕਹਿੰਦੇ ਹਾਂ ਵੀ ਗੁਰੂ ਵਰਗਾ ਕੋਈ ਦੇਵਤਾ ਨਹੀਂ, ਇਹਦਾ ਸਿੱਧਾ ਅਰਥ ਹੈ ਗਿਆਨ ਹੈ ਨਾ ਜਿਹੜਾ, ਮੇਰਾ ਤੇ ਗਿਆਨ ਹੀ ਮੇਰੇ ਲਈ ਸਭ ਕੁਛ ਹੈ, ਅਕਲ ਲੈਣੀ ਮੇਰੇ ਲਈ ਸਭ ਕੁਛ ਹੈ, ਸਮਝ ਲੈਣੀ ਮੇਰੇ ਲਈ ਸਭ ਕੁਛ ਹੈ, ਸਰੀਰ ਨਾ ਲਿਆਈ ਕੋਈ ਤੇਰੇ ਸਾਹਮਣੇ, ਦੇਹ ਨਾ ਆਈ ਜਾਵੇ ਵਾਰ ਵਾਰ। ਵੀ ਅਗਲੇ ਤੇ ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਤੂੰ ਕਹਵੇਂ ਮੈਂ ਫਲਾਣੇ ਗੁਰੂ, ਉਹ ਭਾਈ ਦੇਹ ਸਾਡਾ ਸੰਬੰਧ ਗੁਰਬਾਣੀ ਗਿਆਨ ਨਾਲ ਹੈ, ਸਾਡੇ ਗੁਰੂ ਸਾਹਿਬ ਨੇ ਦੇਹ ਨਾਲ ਜੋੜਿਆ ਕਿ ਗਿਆਨ ਨਾਲ ਜੋੜਿਆ, ਬੋਲੋ ਜਰਾ ਕੁ ਸੋਚ ਕੇ ਦੱਸੋ, ਦੇਹ ਸਦਾ ਰਹਿੰਦੀ ਹੈ ਕਿ ਗਿਆਨ ਸਦਾ ਰਹਿੰਦਾ? ਗੱਜ ਕੇ ਜੀ, ਟੀਚਰ ਤੇ ਬਦਲ ਵੀ ਜਾਂਦੇ ਆ ਪਰ ਗਿਆਨ ਉਹੀ ਰਹਿੰਦਾ। ਜਿੱਦਣ ਸਕੂਲੇ ਗਿਆ ਹੈ, ਐਗਜ਼ਾਮ ਦੇਣ ਗਿਆ, ਟੀਚਰ ਨਾਲ ਗਿਆ ਸੀ ਕਿ ਟੀਚਰਾਂ ਦਾ ਦਿੱਤਾ ਗਿਆਨ? ਬੋਲੋ ਵੀਰੋ, ਗਿਆਨ। ਆਈਲੈਟਸ ਕਰ ਰਹੇ ਹੋ, ਤੁਸੀਂ ਬਾਹਰ ਚੱਲੇ ਹੋ, ਉਹਨਾਂ ਦਾ ਦਿੱਤਾ ਗਿਆਨ ਜਾਊ, ਟੀਚਰ ਤੇ ਉੱਥੇ ਰਹਿ ਗਏ। ਤੇ ਜਿਹੜਾ ਬੰਦਾ ਟੀਚਰਾਂ ਦੀ ਦੇਹ ਨਾਲ ਜੁੜ ਜੇ, ਟੀਚਰ ਸੌਂਦੇ ਕਿੱਥੇ ਹੈ, ਟੀਚਰ ਪੈਂਦੇ ਕਿੱਥੇ ਹੈ, ਟੀਚਰ ਦਾ ਬੈੱਡ ਕਿੱਥੇ ਹੈ, ਟੀਚਰ ਦਾ ਕਮਰਾ ਕਿੱਥੇ ਹੈ, ਮੈਂ ਤੇ ਵੇਖੂ ਤੇ ਟੀਚਰ ਪੜ੍ਹਾਈ ਜਿਹੜੀ ਪੜਾਉਂਦਾ ਟੀਚਰ ਦੀ, ਉਹ ਤਾਂ ਪੜ੍ਹੀ ਨਹੀਂ, ਅਕਲ ਆਈ ਨਹੀਂ, ਗਿਆਨ ਆਇਆ ਨਹੀਂ, ਸਮਝ ਆਈ ਨਹੀਂ, ਤੇ ਟੀਚਰ ਦੀ ਇੱਜ਼ਤ ਕਰੀਏ ਕਿ ਫੇਲ ਹੋ ਕੇ ਬੇਇੱਜ਼ਤੀ ਕਰਤੀ ਬੋਲ ਜਾਣਾ? ਟੀਚਰ ਦੀ ਇੱਜ਼ਤ ਕਿਹੜੀ ਗੱਲ 'ਚ ਭਲਾ? ਟੀਚਰ ਦੇ ਬੈੱਡ ਦੇ ਗੇੜੇ ਕੱਢਣ ਦੀ ਟੀਚਰ ਦੀ ਇੱਜ਼ਤ ਹੈ ਕਿ ਜੋ ਟੀਚਰ ਨੇ ਪੜ੍ਹਾਇਆ ਉਹ ਇੱਜ਼ਤ ਹੈ? ਪਾਸ ਹੋ ਕੇ ਵਿਖਾ, ਨਾਲੇ ਆਪਣਾ ਨਾਮ ਉੱਚਾ ਕਰ, ਨਾਲੇ ਆਪਣੇ ਸਕੂਲ ਦਾ ਨਾਮ ਉੱਚਾ ਕਰ, ਨਾਲੇ ਆਪਣੇ ਟੀਚਰ ਦਾ ਨਾਮ ਉੱਚਾ ਕਰ। ਜਦੋਂ ਅਸੀਂ ਸਿੱਖ ਹਾਂ ਤੇ ਦਿਮਾਗ ਕੰਮ ਕਰੇ, ਅਕਲ ਹੋਵੇ, ਸਮਝ ਹੋਵੇ, ਇੰਨੇ ਵਧੀਆ ਹੋਈਏ ਨਾਲੇ ਆਪਣਾ ਨਾਮ ਉੱਚਾ ਕਰੀਏ, ਨਾਲੇ ਜਿਹੜੇ ਧਰਮ ਜਿਸ ਜਿੱਥੇ ਰਹਿ ਕੇ ਪੜ੍ਹੇ ਹੋ ਉਹਦਾ ਨਾਮ ਉੱਚਾ ਕਰੋ, ਨਾਲੇ ਗੁਰੂ ਨਾਨਕ ਕਬੀਰ ਜੀ ਦਾ ਨਾਮ ਉੱਚਾ ਕਰੋ, ਭਗਤ ਰਵਿਦਾਸ ਜੀ ਦਾ ਨਾਮ ਉੱਚਾ ਪਈ ਹੋ ਗਿਆ। ਪਰ ਸਾਡੀ ਪੁੱਠਾ ਗੇੜਾ ਦੇ ਤਾਂ ਸਾਡਾ ਪੁਜਾਰੀ ਦੀ ਸੋਚ ਨੇ ਚੱਕਰੀ ਘੁਮਾ ਕੇ ਰੱਖਦੀ, ਪੁੱਠੇ ਪਾਸੇ ਲਾਤਾ, ਉਹਨੂੰ ਪਤਾ ਹੈ ਦਿਆਂ ਮਗਰ ਲਾ ਦਿਓ ਗਿਆਨ ਵਾਲੇ ਪਾਸੇ, ਇਹਨੇ ਫਿਰ ਲੱਗਣਾ ਹੀ ਨਹੀਂ, ਇੰਨਾ ਕਿਹਦੇ ਕੋਲ ਟਾਈਮ ਹੁੰਦਾ, ਇੱਧਰ ਹੀ ਲੱਗਿਆ ਰਹੂ, ਚੱਕਰੀ ਘੁੰਮ ਗਈ ਪੂਰੀ। ਜਮਾਂ ਹੀ ਪੁੱਠਾ ਗੇੜਾ ਦੇਤਾ ਸਾਡੀ ਸਾਡੀ ਸੋਚ ਦਾ, ਗੁਰਬਾਣੀ ਕਿਸੇ ਹੋਰ ਪਾਸੇ ਲਿਜਾਂਦੀ ਹੈ, ਗੁਰਬਾਣੀ ਗਿਆਨ ਨਾਲ ਜੁੜਨ ਦੀ ਗੱਲ ਕਰਦੀ ਹੈ। ਬਾਣੀ ਗੁਰੂ ਹੈ ਮਹਾਰਾਜ ਕਹਿੰਦੇ, ਬਾਣੀ ਗੁਰੂ, ਬਾਣੀ ਚ ਗਿਆਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ
ਨਿਸਤਾਰੇ।
ਫੇਲ ਕਿਉਂ ਹੋ ਗਈ ਸਾਡੀ ਕੌਮ, ਤੁਹਾਡੇ ਸਮਝ ਆਉਂਦੀ ਹੈ ਗੱਲ? ਹਰ ਵਾਰੀ ਫੇਲ ਕਿਉਂ? ਅਗਲਾ ਕਹਿੰਦਾ ਫਲਾਣੇ ਥਾਂ ਦੇ ਉੱਤੇ ਧੋਖਾ ਕਰ ਗਏ, ਧੋਖਾ ਅਗਲਾ ਤਾਂ ਕਰਦਾ ਜੇ ਅਸੀਂ ਭਰੋਸਾ ਕਰਦੇ ਹਾਂ। ਹੁਣ ਤੁਸੀਂ ਕਹੋਗੇ ਸਾਡੀ ਕੌਮ ਨਾਲ ਤੇ ਧੋਖਾ ਹੁੰਦਾ ਹੈ, ਵੀਰਾ ਜੇ ਤੂੰ ਆਪਣੀ ਗੱਲ ਕਰੇ ਵੀ ਮੇਰੇ ਨਾਲ ਧੋਖਾ ਹੁੰਦਾ ਹੈ, ਧੋਖਾ ਧੋਖਾ ਕਰਨ ਵਾਲੇ ਦਾ ਕਸੂਰ ਹੈ, ਪਰ ਨਹੀਂ ਤੇਰਾ ਕਸੂਰ ਹੈ, ਤੈਂ ਉਹਦੇ ਤੇ ਭਰੋਸਾ ਕਿਉਂ ਕਰਿਆ? ਸੈਂਟਰ 'ਚ ਤੇ ਤੂੰ ਹੈ, ਤੇਰੇ ਨਾਲ ਧੋਖਾ ਹੋਇਆ। ਅਸੀਂ ਕਹਿ ਲਓ ਸਾਡੇ ਨਾਲ ਵੀ ਸਾਡੇ ਵਰਗੇ ਨਾਲ, ਉਹ ਜਦੋਂ ਜੀ ਖਾਲਿਸਤਾਨ ਬਣ ਸਕਦਾ ਸੀ, ਜਦੋਂ ਪਾਕਿਸਤਾਨ ਬਣਿਆ, ਭਾਰਤ ਬਣਿਆ, ਉਦੋਂ ਖਾਲਿਸਤਾਨ ਵੀ ਬਣ ਸਕਦਾ ਸੀ। ਸਾਡੇ ਆਗੂਆਂ ਨੇ ਅੰਗਰੇਜ਼ ਚੱਲੇ ਸੀ, ਅੰਗਰੇਜ਼ਾਂ ਨੇ ਰਾਜ ਲਿਆ ਸਿੱਖਾਂ ਤੋਂ, ਜਾਂਦੇ ਹਿੰਦੂਆਂ ਨੂੰ ਦੇ ਗਏ। ਲਿਆ ਕਿੰਨਾ ਦਾ ਸੀ ਉਦੋਂ ਰਾਜ, ਕਿੰਨਾ ਦੇ ਤੋਂ ਅੰਗਰੇਜ਼ ਆਏ ਸੀ ਇੱਥੇ, ਗੱਜ ਕੇ ਦੱਸੋ ਮਹਾਰਾਜੇ। ਰਣਜੀਤ ਸਿੰਘ ਦਾ ਤੇ ਜਾਂਦੇ ਕਿਹਨੂੰ ਦੇ ਗਏ? ਜਾਂਦੇ ਅੱਧਾ ਹਿੰਦੂਆਂ ਨੂੰ ਦੇ ਗਏ, ਅੱਧਾ ਮੁਸਲਮਾਨਾਂ ਨੂੰ ਪਾਕਿਸਤਾਨ ਕਰਕੇ। ਅੱਜ ਤੱਕ ਅਸੀਂ ਪਿੱਟਦੇ ਹਾਂ ਵੀ ਸਾਡੇ ਨਾਲ ਧੋਖਾ ਕਰਿਆ, ਗਾਂਧੀ ਵਰਗਿਆਂ ਨੇ ਵਾਅਦੇ ਕਰੇ ਮੁੱਕਰ ਗਏ, ਇਦਾਂ ਹੀ ਕਹਿੰਦੇ ਅੱਜ ਤੱਕ ਆਪਾਂ। ਪਰ ਇਹ ਵੀ ਮੰਨਣਾ ਪੈਣਾ ਵੀ ਅਗਲਿਆਂ ਨੇ ਧੋਖਾ ਕੀਤਾ, ਅਸੀਂ ਉਹਨਾਂ ਤੇ ਭਰੋਸਾ ਕਿਉਂ ਕੀਤਾ? ਗਲਤੀ ਸਾਡੀ ਵੀ ਹੈ, ਆਖੋ
ਸਤਨਾਮ,
ਸਾਡੀ ਗਲਤੀ। ਤੇ ਵੀਰਾ ਗੱਲ ਧਿਆਨ ਨਾਲ ਸਮਝਿਓ, ਜੇ ਮੈਨੂੰ ਅਕਲ ਹੈ, ਮੈਂ ਕਿਸੇ ਬੰਦੇ ਨੂੰ ਮੋਬਾਈਲ ਫੜਾ ਦਿੱਤਾ, ਅਗਲਾ ਲੈ ਕੇ ਭੱਜ ਗਿਆ, ਤੇ ਜੇ ਮੈਨੂੰ ਅਕਲ ਹੈ ਮੈਂ ਉਹਦੇ ਤੇ ਭਰੋਸਾ ਕਰੂੰ ਕਿਉਂ? ਇਹਦਾ ਮਤਲਬ ਕਿਤੇ ਨਾ ਕਿਤੇ ਘਾਟ ਕਾਹਦੀ ਹੈ? ਅਕਲ ਦੀ, ਸਮਝ ਦੀ। ਅਗਲਾ ਤਾਂ ਧੋਖਾ ਕਰਦਾ ਜਦੋਂ ਤੂੰ ਭਰੋਸਾ ਕਰਦਾ, ਤੇਰੇ 'ਚ ਬੇਅਕਲੀ ਹੋਣੀ ਹੈ, ਘਾਟ ਹੈ ਤੇਰੇ 'ਚ, ਸਾਡੇ ਆਗੂਆਂ ਦੀ ਬੇਅਕਲੀ ਹੋਣੀ ਹੈ। ਤੇ ਜੇ ਮੰਨ ਕੇ ਚੱਲਦੇ, ਅੱਜ ਤੱਕ ਕਹਿੰਦੇ ਆ ਧੋਖੇ ਹੁੰਦੇ ਆ, ਧੋਖੇ ਹੁੰਦੇ ਆ, ਧੋਖੇ ਫੇੜ ਹੁੰਦੇ ਆ, ਫੇੜ ਹੁੰਦੇ ਆ, ਇਹਦਾ ਮਤਲਬ ਇਹ ਹੈ ਬੈੱਡਾਂ ਦੇ ਦੁਆਲੇ ਦੁਆਲੇ ਗੇੜੇ ਕੱਢਣ ਲਾਤੀ ਕੌਮ, ਫੇੜ ਹੀ ਤਾਂ ਹੈ। ਜੇ ਗਿਆਨ ਵਾਲੇ ਪਾਸੇ ਲਾਈ ਹੁੰਦੀ, ਅੱਜ ਕਿਸੇ ਨੂੰ ਬੋਲਣ ਨਾ ਦਿੰਦੇ। ਆਖੋ ਸਤਨਾਮ, ਗਿਆਨ ਵਾਲੇ ਪਾਸੇ ਨਹੀਂ ਤੁਰੇ, ਇਹਨਾਂ ਨੇ ਦੇਹ ਵੱਲ ਕੰਸਨਟ੍ਰੇਟ ਕਰਾਤਾ, ਤੇਰਾ ਧਿਆਨ ਇੱਧਰ ਲੈ ਗਿਆ, ਬੋਡੀ ਵੱਲ ਲੈ ਗਏ, ਦੇਹ ਵਾਲੇ ਪਾਸੇ ਲੈ ਗਏ। ਤੇ ਸਾਡੇ ਗੁਰੂ ਸਾਹਿਬਾਂ ਨੇ ਤਾਂ ਨਹੀਂ ਸੀ ਕੀਤਾ, ਗੁਰੂ ਨਾਨਕ ਚਲੇ ਗਏ, ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਛੱਡਤਾ, ਖਡੂਰ ਸਾਹਿਬ ਵਸਾ ਲਿਆ। ਸਾਡੇ ਵਰਗੇ ਹੁੰਦੇ ਰੋ ਰੋ ਮਰ ਜਾਂਦੇ, ਇੱਦਾਂ ਬੈਠੇ ਰਹਿੰਦੇ, ਹਾਏ ਮੇਰੇ ਗੁਰੂ ਨਾਨਕ ਦੀ ਜਗ੍ਹਾ ਕਿੱਥੇ ਹੈ, ਮੇਰਾ ਗੁਰੂ ਨਾਨਕ ਹਲ ਕਿੱਥੇ ਵਾਹੁੰਦਾ ਸੀ, ਮੇਰਾ ਗੁਰੂ ਨਾਨਕ ਸੌਂਦਾ ਕਿੱਥੇ ਸੀ, ਮੇਰਾ ਉਹ ਕਮਰਾ ਕਿੱਧਰ ਗਿਆ, ਉਹ ਥਾਂ ਕਿੱਧਰ ਗਈ, ਉਹਨਾਂ ਨੂੰ ਪਤਾ ਹੈ। ਉਹ ਕਹਿੰਦੇ ਮੇਰਾ ਗੁਰੂ ਨਾਨਕ ਗੁਰਬਾਣੀ ਗਿਆਨ ਨਾਲ ਜੋੜ ਕੇ ਗਿਆ, ਖਡੂਰ ਸਾਹਿਬ ਵਸਾਊਂ, ਵਧੀਆ ਤਰੀਕੇ ਨਾਲ ਵਸਾਊਂ, ਅੱਗੇ ਸੋਚ ਲੈ ਕੇ ਜਾਵਾਂਗੇ, ਗਿਆਨ ਲੈ ਕੇ ਜਾਵਾਂਗੇ, ਮੇਰਾ ਬਾਬਾ ਤਾਂ ਖੁਸ਼ ਹੋਊ। ਜੇ ਮੈਂ ਗਿਆਨ ਛੱਡਦਿਆਂ, ਅਕਲ ਛੱਡਦਿਆਂ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਨਾ ਜਾਵਾਂ, ਉੱਥੇ ਹੀ ਗੇੜੇ ਜੇ ਕੱਢਦਾ ਰਵਾਂ, ਮੈਂ ਰੋਂਦਾ ਰਵਾਂ ਵੱਟਾਂ ਤੇ ਬਹਿ ਬਹਿ ਕੇ, ਮੇਰਾ ਬਾਬਾ ਖੁਸ਼ ਨਹੀਂ ਹੋਣਾ। ਆਖੋ ਸਤਨਾਮ, ਪਕੜ ਚਾਹੁੰਦੀ ਹੈ ਗੱਲ ਬਈ, ਸਮਝ ਚਾਹੁੰਦੀ ਹੈ। ਪਰ ਗੁਰੂ ਅੰਗਦ ਸਾਹਿਬ ਨੇ ਇਹ ਨਹੀਂ ਕੀਤਾ, ਸਾਰੀ ਜ਼ਿੰਦਗੀ ਉਹਨਾਂ ਨੇ ਗਿਆਨ ਦੇ ਆਲੇ ਦੁਆਲੇ ਆਪਣੀ ਸੁਰਤ ਨੂੰ ਰੱਖਿਆ। ਵੀਰਾ ਦੇ ਤੇਰੀ ਫਿਰ ਭਾਵੇਂ ਲੱਤਾਂ ਵੀ ਕੰਮ ਨਾ ਕਰਨ, ਸੁਰਤ ਦੇ, ਸੁਰਤ ਗਿਆਨ ਦੇ ਆਲੇ ਦੁਆਲੇ ਫਿਰਦੀ ਰਵੇ। ਆ ਡੱਬ ਵਾਲੀ ਦੇ ਨੇੜੇ ਦੀ ਲੜਕੀ ਮੈਨੂੰ ਮਿਲੀ ਉਦਣ, ਲੱਤਾਂ ਨਹੀਂ ਕੰਮ ਕਰਦੀਆਂ, ਅਪਾਹਜ ਤੇ ਐਡਵੋਕੇਟ ਬਣ ਗਈ ਹੈ, ਜੱਜ ਉਹਨੇ ਬਣ ਜਾਣਾ। ਸਰੀਰ ਹੈ ਨਹੀਂ ਪਰ ਗਿਆਨ ਦੇ ਆਲੇ ਦੁਆਲੇ ਪ੍ਰਕਰਮਾ ਕੌਣ ਕਰਦੀ ਹੈ? ਉਹਦੀ ਸੁਰਤ, ਉਹਦਾ ਦਿਮਾਗ। ਇੱਥੇ ਫਿਰ ਸਿਹਤ ਸਰੀਰ ਦਾ ਕੰਮ ਹੀ ਨਹੀਂ ਰਹਿ ਜਾਣਾ, ਤੂੰ ਮਧਰਾ, ਤੂੰ ਲੰਮਾ, ਤੂੰ ਕਾਲਾ, ਤੂੰ ਗੋਰਾ, ਖੇਡ ਹੈ ਹੀ ਨਹੀਂ। ਗੱਲ ਤੇ ਸਾਰੀ ਗਿਆਨ ਦੀ ਆ ਜਾਣੀ, ਸਮਝ ਦੀ ਆ ਜਾਣੀ, ਸੁਰਤ ਦੀ ਆ ਜਾਣੀ, ਦਿਮਾਗ ਦੀ ਆ ਜਾਣੀ। ਪੁੱਠਾ ਗੇੜਾ ਦੇ ਤਾ ਫੜ ਕੇ, ਫੇਲ 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 ਹੀ ਹੋਣਾ ਭਾਈ। ਜੇ ਟੀਚਰ ਆਪਣੀਆਂ ਦੇਹਾਂ ਨਾਲ ਜੋੜ ਲੈਣ, ਨਿਆਣੇ ਨੂੰ ਕਹਿਣ ਮੇਰਾ ਬੈਗ ਚੱਕ ਲਿਆ ਕਰ, ਮੇਰੇ ਘਰੇ ਆ ਜਾਇਆ ਕਰ, ਪੜ੍ਹਾਈ ਵਾਲਾ ਪਾਸਾ ਹੀ ਖਤਮ ਹੋ ਜੇ, ਤੇ ਫਿਰ ਭਾਈ ਫੇਲ ਹੀ ਫੇਲ ਹੋਣਗੇ ਨਿਆਣੇ। ਸਾਡੀ ਕੌਮ ਦਾ ਫੇਲ ਹੋਣਾ ਕਾਰਨ ਪੁਜਾਰੀ ਦੀ ਸੋਚ ਹੈ। ਪੁਜਾਰੀ ਨੂੰ ਦੇਹ ਚਾਹੀਦੀ ਹੈ ਪੂਜਾ ਕਰਾਉਣ ਲਈ, ਪਰ ਵਿਕਾਸ ਵਾਸਤੇ ਗਿਆਨ ਚਾਹੀਦਾ, ਕੌਮ ਨੂੰ ਡਿਵੈਲਪ ਕਰਨ ਵਾਸਤੇ ਗਿਆਨ ਚਾਹੀਦਾ, ਸਮਝ ਚਾਹੀਦੀ ਹੈ, ਨੌਲੇਜ ਚਾਹੀਦੀ ਹੈ, ਅਕਲ ਚਾਹੀਦੀ ਹੈ, ਐਜੂਕੇਸ਼ਨ ਚਾਹੀਦੀ ਹੈ, ਪੜ੍ਹਾਈ ਚਾਹੀਦੀ ਹੈ, ਸਰਵਾਈਵ ਕਰਨ ਵਾਸਤੇ। ਇੱਕ ਮੈਨੂੰ ਗੱਲ ਦੱਸੋ, ਸੋਚ ਕੇ ਦੱਸਿਓ, ਜੇ ਤੁਹਾਡੇ ਗੱਲ ਪਕੜ ਚ ਆਉਂਦੀ ਹੈ ਵੀਰੋ ਬਜ਼ੁਰਗੋ, ਜੇ ਤੁਹਾਡੇ ਸਮਝ ਚ ਆਉਂਦੀ ਹੈ ਕੋਈ ਸਿੱਧੀ ਜੀ ਗੱਲ, ਗਿਆਨ ਤੱਕ ਅੱਜ ਤੇਰੀ ਪਹੁੰਚ ਹੈ ਕਿ ਨਹੀਂ ਹੈ? ਤੇਰੇ ਘਰੇ ਪੋਥੀਆਂ ਆ ਸਕਦੀਆਂ, ਤੂੰ ਪੋਥੀਆਂ ਕੋਲ ਜਾ ਸਕਦਾ, ਤੇਰੇ ਫੋਨ ਵਿੱਚ ਗੁਰਬਾਣੀ ਦਾ ਗਿਆਨ ਆ ਸਕਦਾ ਹੈ, ਆਪਣੇ ਤੱਕ ਸਾਰਿਆਂ ਆਪਾਂ ਸਾਰਿਆਂ ਦੀ ਪਹੁੰਚ ਹੈ ਕਿ ਨਹੀਂ ਹੈ? ਦੱਸੋ ਵੀ ਗਿਆਨ ਤੱਕ ਸਭ ਦੀ ਪਹੁੰਚ ਹੈ ਕਿ ਨਹੀਂ ਹੈ? ਗੱਜ ਕੇ ਦੱਸ ਦਿਓ ਵੀਰੋ, ਹੈ। ਪਰ ਦੇਹ ਵਾਲੀ ਜਿਹੜੀ ਜਗ੍ਹਾ ਹੈ, ਕੀ ਉੱਥੇ ਤੇਰੀ ਮਨਮਰਜ਼ੀ ਚੱਲ ਸਕਦੀ ਹੈ? ਤੇਰੀ 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 ਪਕੜ ਹੈ ਉੱਥੇ? ਜਿਹੜੀ ਦੇਹ ਹੈ, ਦੇਹ ਨਾਲ ਜੁੜੀਆਂ ਚੀਜ਼ਾਂ ਦੇ ਉੱਤੇ ਕਬਜ਼ਾ ਕਿਹਦਾ ਭਲਾ? ਤੇਰੀ ਮਨਮਰਜ਼ੀ ਚੱਲੂ ਉੱਥੇ? ਤੂੰ 5 ਮਿੰਟ ਤੋਂ ਬਾਅਦ ਕਹਿ ਮੈਂ 5 ਘੰਟੇ ਬਹਿਣਾ ਚਾਹੁੰਦਾ, ਅਗਲਾ ਕਹੇਗਾ ਪਰੇ ਜਾ, ਇੱਥੇ ਸਾਡਾ ਹੁਕਮ ਚੱਲਣਾ, ਅਸੀਂ ਦੱਸਾਂਗੇ ਸਰੂਪਾ ਕਿਹਨੂੰ ਦੇਣਾ ਤੇ ਕਿਹਨੂੰ ਕਿਹਨੂੰ ਬਹਾਉਣਾ ਤੇ ਕਿਹਨੂੰ ਆ ਸਕਦਾ ਹੈ, ਪਰ ਕਬਜ਼ਾ ਸਾਡਾ ਤੇਰਾ। ਦੇਹ ਵਾਲੀਆਂ ਜਗ੍ਹਾ ਦੇ ਉੱਤੇ ਕਬਜ਼ਾ ਪੁਜਾਰੀ ਦਾ, ਪਰ ਗਿਆਨ ਤੱਕ ਤੇ ਤੇਰੀ ਪਹੁੰਚ ਹੈ, ਉਹ ਤੇ ਤੇਰੇ ਹੱਥ ਚ ਹੈ। ਅੱਜ ਵੀਰੋ ਆ ਸ਼ਬਦ ਸੁਣੋ, ਆ ਸ਼ਬਦ ਦੱਸਿਓ, ਆ ਜਿਹੜਾ ਸ਼ਬਦ ਤੁਸੀਂ ਸੁਣਿਆ ਪਹਿਲਾਂ, ਸਤਿਗੁਰ ਮੇਰਾ ਬੇਮੁਹਤਾਜ, ਇਹ ਸ਼ਬਦ ਤੇ ਫੋਨ ਦੇ ਵਿੱਚ ਵੀ ਗੁਰਬਾਣੀ ਦਾ ਗਿਆਨ ਆ ਰਿਹਾ, ਅੱਜ ਸਮਝ ਆ ਰਹੀ ਹੈ, ਫੋਨ ਚੋਂ ਪੜ੍ਹਿਆ ਜਾ ਰਿਹਾ, ਅਸਰ ਕਰਦਾ ਕਿ ਨਹੀਂ ਕਰਦਾ ਬੋਲੋ? ਗੁਰਬਾਣੀ ਦਾ ਗਿਆਨ ਅਸਰ ਕਰਦਾ ਨਹੀਂ? ਮੈਂ ਕੰਠ ਕਰਕੇ 15 ਸ਼ਬਦ ਪੜ੍ਹ ਦਿੰਦਾ, ਤੁਹਾਡੇ ਤੇ ਅਸਰ ਕਰੂ ਕਿ ਨਹੀਂ ਕਰੂ? ਕਰੂ। ਗੁਰਬਾਣੀ ਗਿਆਨ ਨਾਲ ਜੁੜਦਾ ਸੀ, ਅਗਲਿਆਂ ਨੇ ਦੇਹ ਨਾਲ ਜੋੜ ਲਿਆ, ਦੇਹ ਤੱਕ ਤੇਰੀ ਪਹੁੰਚ ਕੋਈ ਨਹੀਂ, ਅਗਲਿਆਂ ਦਾ ਕਬਜ਼ਾ। ਉਹ ਕਹਿਣਗੇ ਬਸ ਨੋਟ ਵੱਡਾ ਸਾਰਾ ਕੱਢ ਲਿਆ ਕਰ ਜਦੋਂ ਮੱਥਾ ਟੇਕਣਾ ਹੁੰਦਾ, ਬਸ ਖੇਡ ਇੰਨੀ। ਪਰ ਜੇ ਗੁਰਬਾਣੀ ਗਿਆਨ ਨਾਲ ਜੋੜਿਆ ਹੁੰਦਾ ਅੱਜ, ਤੇ ਗੁਰਬਾਣੀ ਗਿਆਨ ਤੱਕ ਤੇਰੀ ਵੀ ਪਹੁੰਚ ਸੀ, ਮੇਰੀ ਵੀ ਪਹੁੰਚ ਸੀ, ਤੇਰੇ ਬੱਚੇ ਦੀ ਪਹੁੰਚ, ਸਾਡੀ ਮਾਂ ਦੀ, ਸਾਡੇ ਪਿਤਾ ਦੀ। ਗਿਆਨ ਤੇ ਬੜਾ ਵੱਡਾ ਹੈ, ਅੰਤ ਥੋੜਾ ਕੋਈ, ਹਰ ਬੰਦਾ ਲੈ ਸਕਦਾ ਸੀ, ਸਮਝ ਸਕਦਾ ਸੀ। ਉਹਦੇ ਲਈ ਖਰਚਾ ਨਹੀਂ ਹੋਣਾ, ਉਹਦੇ ਲਈ ਟਾਈਮ ਨਹੀਂ ਕੱਢਣਾ ਪੈਣਾ, ਉਹਦੇ ਲਈ ਪੈਸਾ ਨਹੀਂ, ਉਹਦੇ ਲਈ ਛੁੱਟੀਆਂ ਨਹੀਂ ਚਾਹੀਦੀਆਂ। ਤੇਰੇ ਕੋਲੇ ਸੀ, ਤੇਰਾ ਸੀ, ਉਹ ਸੀ ਤੇਰਾ, ਗਿਆਨ ਤੇਰਾ, ਗਿਆਨ ਸਾਡਾ, ਗੁਰਬਾਣੀ ਚੋਂ ਮਿਲਣ ਵਾਲਾ ਗਿਆਨ। ਹੁਣ ਮੈਂ ਅਰਜ਼ ਕਰਦਾ, ਜਿਵੇਂ ਮੱਝ ਬਾਰੇ ਤੈਨੂੰ ਤਜਰਬਾ ਹੋ ਗਿਆ, ਜਿਵੇਂ ਟਰੈਕਟਰ ਬਾਰੇ ਤਜਰਬਾ ਹੋ ਗਿਆ, ਅਕਲ ਆ ਗਈ, ਇਸੇ ਤਰ੍ਹਾਂ ਤੈਨੂੰ ਸਾਰੀਆਂ ਚੀਜ਼ਾਂ ਬਾਰੇ ਜੇ ਅਕਲ ਆ ਜੂ, ਵੱਧ ਤੋਂ ਵੱਧ ਗਿਆਨ ਲੈ ਲਵੇ, ਸਮਝ ਲੈ ਲਵੇ, ਤੇ ਬਸ ਫਿਰ ਤਜਰਬਾ ਹੀ, ਫਿਰ ਵੇਖੋ ਜ਼ਿੰਦਗੀ ਸੋਹਣੀ ਬਣਦੀ। ਅਕਲ ਆ ਗਈ, ਹੁਣ ਜ਼ਿੰਦਗੀ 'ਚ ਬੰਦਾ ਕਦੇ ਧੋਖਾ ਨਹੀਂ ਖਾਊਗਾ, ਜ਼ਿੰਦਗੀ 'ਚ ਕਿਤੇ ਬੰਦੇ ਨੂੰ ਧੋਖਾ ਨਹੀਂ ਹੋ ਸਕਦਾ, ਗਿਆਨ ਨਾਲ ਜੁੜਿਆ ਹੋਇਆ, ਅਕਲ ਨਾਲ ਜੁੜਿਆ ਹੋਇਆ। ਪਰ ਮੈਂ ਤੁਹਾਨੂੰ ਸ਼ੁਰੂ ਵਿੱਚ ਇੱਕ ਅਰਜ਼ ਕੀਤੀ ਸੀ, ਸੁਣ ਲੈਣਾ ਸੌਖਾ, ਅੱਜ ਸੁਣਾਉਣਾ ਵੀ ਕੋਈ ਔਖਾ ਨਹੀਂ। ਪੜਨਾ ਔਖਾ ਨਹੀਂ ਪੜਾਉਣਾ ਔਖਾ ਨਹੀਂ ਅੱਜ ਲਾਗੂ ਕਰਨਾ ਬਹੁਤ ਔਖਾ ਹੈ ਤੁਸੀਂ ਮੇਰੇ ਤੋਂ ਅੱਜ ਸੁਣ ਲਓ ਕੱਲ ਨੂੰ ਸੁਣ ਲਓ ਪਰਸੋਂ ਨੂੰ ਸੁਣ ਲਓ ਤਿੰਨ ਦਿਨ ਸੁਣ ਲੈ ਹੋਰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਲੈ ਪਰ ਜੇ ਬੰਦੇ ਨੇ ਬਦਲਣਾ ਹੋਵੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆ ਜੇ ਬੰਦਾ ਮਨ ਨੂੰ ਸਮਝਾਉਣ ਦੀ ਗੱਲ ਕਰੇ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਜ਼ਿੰਦਗੀ ਵਿੱਚ ਕੋਈ ਗਲਤੀ ਨਹੀਂ ਕਰਨੀ ਲੈ ਗਿਆਨ ਤੇ ਇੰਨਾ ਹੀ ਹੈ ਲਫ਼ਜ਼ ਤੇ ਇੰਨਾ ਹੀ ਹੈ ਵੀ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕਰਨੀ ਇੱਕ ਲਾਈਨ ਹੈ ਪਰ ਇਹਨੂੰ ਲਾਗੂ ਕਰਨ ਵਾਸਤੇ ਜ਼ਿੰਦਗੀ ਲੱਗ ਜਾਂਦੀ ਹੈ ਲਾਗੂ ਕਰਨਾ ਸੌਖਾ ਨਹੀਂ ਕਹਿ ਦੇਣਾ ਬੜਾ ਸੌਖਾ ਹੈ ਲਾਗੂ ਕਰਨ ਤੇ ਜ਼ੋਰ ਲੱਗਦਾ ਹੈ ਸੂਰਮਿਆਂ ਦਾ ਕੰਮ ਹੁੰਦਾ ਹੈ ਬੰਦੇ ਸੁਣ ਲੈਂਦੇ ਐ ਪਰ ਲਾਗੂ ਕਰਨ ਵੇਲੇ ਲੱਤਾਂ ਭਾਰ ਨਹੀਂ ਚੱਲਦੀਆਂ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੁੰਦਾ ਹੈ ਉਸ ਵੇਲੇ ਡਗਮਗਾ ਜਾਂਦੇ ਐ ਡਗਮਗ ਛਾੜ ਰੇ ਮਨ ਬੌੜਾ ਸਿਰ ਕੰਪਿਓ ਅੰਦਰ ਕੰਬ ਜਾਂਦਾ ਹੈ ਪੱਗ ਡਗਮਗੇ ਨੈਣ ਜੋਤ ਤੇ ਹੀਨ ਆ ਹਿੱਲਦਾ ਅਸਲ ਵਿੱਚ ਹਿੰਮਤ ਨਹੀਂ ਹੁੰਦੀ ਜੇ ਇੱਥੇ ਸਟਰੋਂਗ ਹੈ ਬੰਦਾ ਫਿਰ ਲੱਤਾਂ ਵੀ ਲੜਖੜਾਉਂਦੀਆਂ ਫਿਰ ਨਹੀਂ ਲੱਤਾਂ ਕੰਬਦੀਆਂ ਬੰਦੇ ਨੂੰ ਪਰ ਲਾਗੂ ਕਰਨਾ ਬਹੁਤ ਔਖਾ ਹੈ ਤੇ ਜਿੱਦਣ ਤੁਸੀਂ ਆਪਾਂ ਸਾਰੇ ਪੂਰੀ ਪਿਕਚਰ ਵੇਖਣ ਲੱਗ ਪਏ ਅਕਲ ਆ ਗਈ ਸਮਝ ਆ ਗਈ ਸਨਾਰੀਓ ਵਿਚਾਰਨਾ ਆ ਗਿਆ ਸਮੁੱਚਤਾ ਵੇਖਣੀ ਆ ਗਈ ਪੂਰਾ ਢਾਂਚਾ ਵੇਖਣਾ ਆ ਗਿਆ ਫਿਰ ਕੋਈ ਲੁੱਟ ਨਹੀਂ ਸਕਦਾ ਤੁਹਾਡੇ ਸਾਹਮਣੇ ਆ ਕੇ ਆ ਹੁਣ ਮੰਨ ਲਓ ਇਲੈਕਸ਼ਨ ਲੰਘ ਕੇ ਹਟਿਆ ਲੀਡਰ ਕਿੱਦਾਂ ਕਹਿੰਦੇ ਆ ਮੇਰੇ ਅੰਦਰ ਦਰਦ ਹੈ ਮੈਂ ਤੜਫਿਆ ਪਿਆ ਮੈਂ ਬਹੁਤ ਮੈਨੂੰ ਐ ਨਹੀਂ ਲੱਗਦਾ ਵੀ ਕਿੰਨਾ ਦਰਦ ਹੈ ਇਹਨਾਂ ਬੰਦਿਆਂ ਦੇ ਅੰਦਰ ਪਰ ਕਈ ਬੰਦੇ ਪੂਰੀ ਪਿਕਚਰ ਵੇਖਦੇ ਆ ਵੀ ਦਰਦ ਤੇ ਤੈਨੂੰ ਤੇਰੇ ਨਿਆਣਿਆਂ ਦਾ ਹੀ ਐਵੇਂ ਛੱਡੀ ਜਾਂਦਾ ਅੱਖੋ
ਸਤਨਾਮ
ਕਈਆਂ ਨੂੰ ਪਤਾ ਐਵੇਂ ਹੀ ਕਰੀ ਜਾਂਦਾ ਯਾਰ ਕਿਹੜੇ ਦਰਦ ਨੇ ਤੈਨੂੰ ਜੇ ਤੈਨੂੰ ਦਰਦ ਨੇ 5 ਸਾਲ ਪਹਿਲਾਂ ਨਾ ਆਇਆ ਅੱਜ ਦਰਦ ਜਾਗ ਗਿਆ ਸ਼ਹੀਦ ਹੋਇਆ ਸਾਡਾ ਮੁੰਡਾ 3 ਸਾਲ ਦਾ ਇੱਥੇ ਗਵਾਂਢ 'ਚ ਰਹਿੰਦਾ ਤੂੰ ਆਇਆ ਨਹੀਂ ਹੁਣ ਤੇਰੇ ਅੰਦਰ ਦਰਦ ਜਾਗ ਗਿਆ ਸ਼ਹੀਦਾਂ ਦਾ ਹੁਣ ਤੂੰ ਹਾਰ ਚੱਕੀ ਫਿਰਦਾ ਵੀ ਉਹਦੀ ਫੋਟੋ ਤੇ ਪਾ ਕੇ ਜਾਣਾ ਮੈਂ ਬੰਦਾ ਸਾਰੀ ਪਿਕਚਰ ਵੇਖਦਾ ਪਰ ਬਾਰ ਬਾਰ ਧੋਖਾ ਉਹ ਖਾਂਦਾ ਜਿੰਨਾ ਚਿਰ ਅਕਲ ਨਹੀਂ ਲੈਂਦਾ ਸਮਝ ਨਹੀਂ ਲੈਂਦਾ ਤਾਂ ਕਰਕੇ ਸਾਡਾ ਤੇ ਦੇਵਤਾ ਗੁਰੂ ਹੈ ਗਿਆਨ ਹੈ ਗਿਆਨ ਬਿਨਾ ਇੱਥੇ ਕੁਛ ਨਹੀਂ ਗਿਆਨ ਬਿਨਾ ਇੱਥੇ ਕੁਛ ਨਹੀਂ ਸਭ ਕੁਛ ਗਿਆਨ ਸਮਝ ਅਕਲ ਤਾਂ ਕਰਕੇ ਤੇ ਜਦੋਂ ਜ਼ਿੰਦਗੀ ਦੇ ਵਿੱਚ ਗਿਆਨ ਆ ਜਾਏ ਚਾਨਣ ਹੋ ਗਿਆ ਅਕਲ ਆ ਗਈ ਜਿਵੇਂ ਆ ਲਾਈਟਾਂ ਸਾਰੀਆਂ ਬੰਦ ਕਰ ਦਈਏ ਹਨੇਰਾ ਹੋ ਜਾਏ ਆਪਾਂ ਪਾਈਪਾਂ 'ਚ ਵੱਜਾਂਗੇ ਠੋਕਰਾਂ ਵੱਜਣਗੀਆਂ ਸਾਨੂੰ ਪਰਦਿਆਂ 'ਚ ਵੱਜੋਗੇ ਬਕਸਿਆਂ 'ਚ ਵੱਜੋਗੇ ਆ ਗ੍ਰਿੱਲਾਂ 'ਚ ਵੱਜੋਗੇ ਹਨੇਰਾ ਨੁਕਸਾਨ ਕਰੂ ਚਾਨਣ ਆ ਗਿਆ ਲੈ ਹੁਣ ਨਜ਼ਾਰਾ ਜਦੋਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਕਲ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਫਿਰ ਨਜ਼ਾਰਾ ਹੀ ਨਜ਼ਾਰਾ ਤੇ ਜਿੰਨਾ ਚਿਰ ਅਕਲ ਨਹੀਂ ਸਮਝ ਨਹੀਂ ਟੇਬਲ ਸੁੱਖ ਦੇਣ ਵਾਲੀ ਚੀਜ਼ ਹੈ ਕੁਰਸੀ ਸੁੱਖ ਦੇਣ ਵਾਲੀ ਚੀਜ਼ ਹੈ ਹਨੇਰੇ ਦੇ ਵਿੱਚ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਦੁਖੀ ਦਿੰਦੀਆਂ ਹਨੇਰੇ ਦੇ ਵਿੱਚ ਇਹ ਨਹੀਂ ਪਤਾ ਵੀ ਬੈੱਡ ਦੇ ਵਿੱਚ ਹੀ ਗੋਡਾ ਵੱਜ ਜੇ ਤੇਰਾ ਟੇਬਲ ਦੇ ਵਿੱਚ ਹੀ ਛਿੱਲਿਆ ਜਾਏ ਕੁਰਸੀ ਸੁੱਖ ਦੇਣ ਵਾਲੀ ਚੀਜ਼ ਸੀ ਉਹਦੇ ਵਿੱਚ ਹੀ ਗੋਡਾ ਵੱਜ ਕੇ ਸੱਟ ਖਾ ਕੇ ਬਹਿ ਜੇ ਹਨੇਰੇ ਦੇ ਵਿੱਚ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਦੁੱਖ ਦਿੰਦੀਆਂ ਆਲੇ ਦੁਆਲੇ ਹੈ ਬੜਾ ਕੁਝ ਹੈ ਪਰ ਹਨੇਰਾ ਹੋਣ ਕਰਕੇ ਐਂ ਲੱਗਦਾ ਵੀ ਦੁਖੀ ਦੇਈ ਜਾਂਦੇ ਨੇ ਸਾਰੇ ਮੈਨੂੰ ਆ ਵੀ ਮੈਨੂੰ ਦੁਖੀ ਦੇਈ ਜਾਂਦੇ ਨੇ ਆ ਵੀ ਦੁਖੀ ਦੇਈ ਜਾਂਦੇ ਨੇ ਪਰ ਜੇ ਜ਼ਿੰਦਗੀ 'ਚ ਚਾਨਣ ਆ ਜਾਏ ਫਿਰ ਹਰੇਕ ਚੀਜ਼ ਨੂੰ ਵਰਤਣਾ ਆਜੂ ਫਿਰ ਸਾਨੂੰ ਸਮਝ ਆਏਗੀ ਵੀ ਜੇ ਜ਼ਿੰਦਗੀ 'ਚ ਚੱਲਣਾ ਹੈ ਨਾ ਤੇ ਦੁੱਖ ਸੁੱਖ ਤੇ ਆਉਣੇ ਹੈ ਜੇ ਜ਼ਿੰਦਗੀ 'ਚ ਅੱਗੇ ਵਧਣਾ ਹੈ ਤੇ ਦੁੱਖ ਸੁੱਖ ਤੇ ਆਉਣੇ ਹੈ ਇਹਨਾਂ ਨਾਲ ਡੀਲ ਕਿਵੇਂ ਕਰਨੀ ਹੈ ਮਨਾ ਸਮਝ ਲੈ ਅਕਲ ਲੈ ਦਿਮਾਗ ਚਲਾ ਆਪਣਾ ਦੁੱਖ ਸੁੱਖ ਕਿਹਦੀ ਜ਼ਿੰਦਗੀ 'ਚ ਨਹੀਂ ਆਏ ਆਉਣੇ ਕਿਹਦੀ ਜ਼ਿੰਦਗੀ 'ਚ ਨਹੀਂ ਆਉਣੇ ਐ ਖਤਰਾ ਤੇ ਖਤਰੇ ਤੇ ਮੁੱਲ ਲੈਣੇ ਪੈਂਦੇ ਆ ਜ਼ਿੰਦਗੀ 'ਚ ਖਤਰਿਆਂ ਤੋਂ ਡਰਨਾ ਨਹੀਂ ਹੁੰਦਾ ਦੁੱਖਾਂ ਤੋਂ ਘਬਰਾਉਣਾ ਨਹੀਂ ਹੁੰਦਾ ਇਹ ਤੇ ਸਾਡੇ ਦਿਮਾਗ 'ਚ ਪੁਜਾਰੀ ਨੇ ਵਾੜਤਾ आजो सारे जने लो ऐ करो खड़ जो इत्थे भरा लो झोलियां दुख नहीं कोई आऊ थोड़ी जिंदगी च हुण मैं इत्थे लग जा कहण लो भई सारे अखां कर लो बंद पांच मिनट आपां नाम जपदे आ फिर थोड़ी जिंदगी च कोई दुख नहीं आऊ सहमत हो इस गल नाल भी दुख कोई ना आवे जे तां अखां बंद करके ऐ कहना है फिर एक गल चेता रख वीरा जेड़ा तेरा मुंडा इत्थे पढ़न वाला बैठा अठवीं क्लास च पढ़ाई एग्जाम इहदे लई दुख है कि नहीं है दस बई एग्जाम दुख है कि नहीं है है ना ते मेरे को इत्थे अरदास करा लाया भी कोई दुख आवे ही ना फिर अगे किदां वधू उदों ते कुट के भेजदा भी पेपर दे के आ दुख आउणा चाहीदा तां ही अठवीं तों अगली क्लास च जाएगा तैनूं पता है भी जे एग्जाम दा दुख ना होया इहदा दिमाग नहीं चलना ਇਹ ਪਹਿਲੀ ਚ ਵੀ ਦੁੱਖ ਝੱਲੇ ਦੂਜੀ ਚ ਵੀ ਦੁੱਖ ਝੱਲੇ ਤੀਜੀ ਚ ਵੀ ਦੁੱਖ ਝੱਲੇ ਦੁੱਖ ਜਿੰਨਾ ਬੱਚਾ ਜ਼ਿਆਦਾ ਅੱਗੇ ਜਾਣਾ ਚਾਹੁੰਦਾ ਤੂੰ ਖੁਸ਼ ਹੋਈ ਜਾਂਦਾ ਹੈ ਬੜਾ ਵੱਡਾ ਪੇਪਰ ਦਊ ਬਈ ਹੁਣ ਐਦਕੀ ਬੱਲੇ ਬੱਲੇ ਇਹ ਨਹੀਂ ਕੱਢ ਸਕਦਾ ਹੁੰਦਾ ਕੋਈ ਮੇਰਾ ਮੁੰਡਾ ਕੱਢੂ ਤੂੰ ਬੜਾ ਖੁਸ਼ ਹੈ ਵੀ ਦੁੱਖ ਝੱਲ ਰਿਹਾ ਮੇਰਾ ਪੁੱਤ ਓਨਾ ਹੀ ਖੁਸ਼ ਹੈ ਵੈਰੀ ਹੈ ਉਹ ਪਿਤਾ ਜਿਹੜਾ ਆਪਣੇ ਬੱਚੇ ਨੂੰ ਸਕੂਲ ਚੋਂ ਇਸ ਕਰਕੇ ਹਟਾ ਲਵੇ ਵੀ ਮੈਂ ਬੱਚੇ ਨੂੰ ਐਗਜ਼ਾਮ ਵਿੱਚ ਰੋਂਦਾ ਨਹੀਂ ਵੇਖ ਸਕਦਾ ਦੁੱਖ ਨਹੀਂ ਵੇਖ ਸਕਦਾ ਮੈਂ ਤੇ ਪੰਜਵੀਂ ਚੋਂ ਹੀ ਹਟਾ ਲਿਆ ਲੋਕੋ ਪੜਾਉਣੇ ਨੇ ਪੜਾ ਲਓ ਮੈਂ ਨਹੀਂ ਪੜਾਉਂਦਾ ਤੂੰ ਵੈਰੀ ਆ ਆਪਣੇ ਬੱਚੇ ਦੇ ਦੁੱਖ ਦਾ ਦੁੱਖ ਦੇ ਵਿੱਚ ਤੇ ਇਹਨੇ ਅੱਗੇ ਜਾਣਾ ਹੈ ਦੁੱਖ ਦੇ ਵਿੱਚ ਤੇ ਇਹਨੇ ਤਰੱਕੀ ਕਰਨੀ ਹੈ ਦੁੱਖ ਦੇ ਵਿੱਚ ਦੁੱਖ ਪੈਣ ਦੇ ਇਹਨੂੰ ਤੂੰ ਕਮਲਾ ਹੋ ਗਿਆ ਤੂੰ ਇਹਨੂੰ ਦੁੱਖ ਨਹੀਂ ਪੈਣ ਦਿੰਦਾ ਇਹਨੂੰ ਪੈਣ ਦੇ ਦੁੱਖ ਚੱਕੀ ਰੱਖ ਆਪਣੇ ਨਿਆਣੇ ਨੂੰ ਮੈਂ ਨਹੀਂ ਧਰਤੀ ਤੇ ਛੱਡਣਾ ਡਿੱਗ ਜੂਗਾ ਜਿੱਦੇ ਤੁਸੀਂ ਸਾਈਕਲ ਸਿੱਖੇ ਸੀ ਉੱਤੇ ਕਿੰਨੀ ਵਾਰੀ ਗੋਡਿਆਂ ਤੇ ਸੱਟਾਂ ਖਾਧੀਆਂ ਸੀ ਕਦੇ ਕੈਂਚੀ ਸਿੱਖੀ ਕਦੇ ਡੰਡੇ ਤੇ ਬੈਠਾ ਫਿਰ ਹੌਲੀ ਹੌਲੀ ਕਾਠੀ ਤੇ ਚਲਾਉਣ ਲੱਗਦਾ ਬੰਦਾ ਅੱਗੇ ਵਧਣ ਵਾਸਤੇ ਕਿਹੜੀ ਥਾਂ ਤੇ ਦੁੱਖ ਨਹੀਂ ਝੱਲਣਾ ਪੈਂਦਾ ਆਹ ਕਿਹੜੇ ਕਮਲੇ ਨੇ ਸਿਖਾ ਦਿੱਤਾ ਸਾਨੂੰ ਵੀ ਦੁੱਖਾਂ ਤੋਂ ਬਚਣਾ ਹੈ ਆ ਜਿਹੜੇ ਪੈਂਤੀਆਂ ਦੀ ਬਾਣੀ ਪੜ੍ਹਦੇ ਹੋ ਕਿਹੜਾ ਦੁੱਖ ਹੈ ਜ਼ਿੰਦਗੀ 'ਚ ਜਿਹੜਾ ਉਹਨਾਂ ਨੇ ਆਇਆ ਨਹੀਂ ਉਹਨਾਂ ਤੇ ਹੰਡਾਇਆ ਨਹੀਂ ਉਹਨਾਂ ਨੇ ਉਹ ਜਿਹੜੇ ਆਪ ਐਡੇ ਐਡੇ ਦੁੱਖ ਝੱਲ ਕੇ ਐਡੇ ਤਕੜੇ ਹੋਏ ਐਡੇ ਸਟਰੋਂਗ ਹੋਏ ਤੇ ਸਾਨੂੰ ਕਿੱਦਾਂ ਕਹਿ ਸਕਦੇ ਆ ਵੀ ਦੁੱਖਾਂ ਤੋਂ ਬਚ ਜਾਓ ਉਹ ਕਹਿਣਗੇ ਦੁੱਖਾਂ ਤੋਂ ਬਿਨਾਂ ਵਿਕਾਸ ਹੋ ਹੀ ਨਹੀਂ ਸਕਦਾ ਜੇ ਦੁੱਖ ਨਾ ਆਏ ਰਾਹ ਦੋ ਹੀ ਹੈ ਜਾਂ ਤੇ ਘਸ ਘਸ ਕੇ ਹੋ ਜਾ ਤਿੱਖਾ ਮੈਂ ਕੀ ਕਿਹਾ ਜਾਂ ਤੇ ਘਸ ਘਸ ਕੇ ਹੋ ਜਾ ਤਿੱਖਾ ਤੇ ਜਾਂ ਫਿਰ ਜੰਗਾਲ ਨਾਲ ਹੀ ਖਤਮ ਹੋ ਜਾ ਕੰਮ ਦੋ ਹੀ ਹੈ ਰੰਬਾ ਰੱਖਦੇ ਰੰਬਾ ਕਰੇ ਕਈ ਰੱਖਦੇ ਪਈ ਰਹਿਣ ਦੇ ਕਈ ਜਾਂ ਤੇ ਘਸਾ ਕੇ ਤਿੱਖੀ ਕਰ ਲਓ ਕੰਮ ਦੋ ਕੰਮ ਲੈ ਲਓ ਪੰਜ ਸਾਲ ਵਰਤ ਕੇ ਖਤਮ ਕਰ ਦੇ ਤੇ ਜਾਂ ਫਿਰ ਨਾ ਘਸਾ ਇਹਨੂੰ ਐਂ ਰੱਖ ਦੇ ਜੰਗਾਲ ਨਾਲ ਖਤਮ ਇੱਕ ਦਿਨ ਹੋ ਹੀ ਜਾਊਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੰਗਾਲ ਨਾਲ ਖਤਮ ਕਰਨ ਨਾਲੋਂ ਇਹਨੂੰ ਘਸਾ ਲਓ ਇਹਨੂੰ ਤਿੱਖੀ ਕਰ ਲਓ ਰੰਬੇ ਨੂੰ ਵਰਤ ਲੈ ਦਾਤੀ ਨੂੰ ਵਰਤ ਲੈ ਗਲ ਤੇ ਇਹਨੇ ਜਾਣਾ ਹੀ ਹੈ ਆ ਇੱਕ ਦਿਨ ਸੜ ਤੇ ਜਾਣਾ ਹੀ ਆ ਦਿਮਾਗ ਨਹੀਂ ਜਿਹੜਾ ਆ ਸਾਡੇ ਵਾਲਾ ਆ ਸਿਰ ਤੇ ਇਹਨੇ ਖਤਮ ਤਾਂ ਇੱਕ ਦਿਨ ਹੋਣਾ ਹੀ ਹੋਣਾ ਚੰਗੀ ਗੱਲ ਇਹ ਆ ਇਹਨੂੰ ਤਿੱਖਾ ਕਰ ਲੈ ਉਹ ਕਰ ਲੈ ਜਿਹੜਾ ਕੋਈ ਨਹੀਂ ਕਰਦਾ ਉਹ ਪੰਗਾ ਲੈ ਲੈ ਜਿਹੜਾ ਕੋਈ ਨਹੀਂ ਲੈਂਦਾ ਉਹ ਕਰਕੇ ਵੇਖ ਜਿਹੜਾ ਕਿਸੇ ਨੇ ਨਹੀਂ ਕੀਤਾ ਗਲਣਾ ਦੇ ਨੇ ਹੈ ਹੀ ਹੈ ਇਹਨੇ ਇਹਨੇ ਖਤਮ ਤੇ ਹੋਣਾ ਹੀ ਹੈ ਕਰਕੇ ਵੇਖ ਮੈਨੂੰ ਇੱਕ ਗੱਲ ਦੱਸੋ ਸਿੰਘੋ ਜਰਾ ਕੁ ਗੱਜ ਕੇ ਦੱਸਿਓ ਵੀ ਜਹਾਜ਼ ਏਅਰਪੋਰਟ ਤੇ ਖੜਾ ਹੈ ਇੱਕ ਉੱਡਦਾ ਹੈ 14 14 ਘੰਟੇ ਜਹਾਜ਼ ਉੱਡੀ ਜਾਂਦਾ 16 16 ਘੰਟੇ ਫਲਾਈਟ ਉੱਡਦੀ ਹੈ ਪਰ ਮੈਨੂੰ ਦੱਸੋ ਸਭ ਤੋਂ ਸੌਖਾ ਜਹਾਜ਼ ਕਿੱਥੇ ਹੁੰਦਾ ਭਲਾ ਉੱਪਰ ਉੱਡਦਾ 1000 ਫਿੱਟ 2000 ਫਿੱਟ 10000 ਫਿੱਟ ਉਚਾਈ ਤੇ ਹੁੰਦਾ 30000 ਫੁੱਟ ਉੱਡਦਾ ਉੱਚਾ ਇੱਥੇ ਸੇਫ ਹੁੰਦਾ ਕਿ ਜਦੋਂ ਏਅਰਪੋਰਟ ਤੇ ਆਰਾਮ ਨਾਲ ਖੜਾ ਹੁੰਦਾ ਉੱਥੇ ਸੇਫ ਹੁੰਦਾ? ਦੱਸੋ ਜਰਾ, ਬੋਲੋ ਜਰਾ, ਜਦੋਂ ਏਅਰਪੋਰਟ ਤੇ ਖੜਾ ਹੁੰਦਾ ਅੱਗ ਲਾਉਣੀ ਇਹੋ ਜਿਹੀ ਸੇਫਟੀ ਨੂੰ ਕੀ ਕਰਨਾ ਫਿਰ ਉਹਦੇ ਤੋਂ ਖੜਾ ਲੈ ਉੱਡੂ, ਖਤਰਾ ਤੇ ਹੈ ਹੀ ਹੈ, ਮੁਸ਼ਕਲਾਂ ਤੇ ਹੈ ਹੀ ਹੈ, ਪਰ ਉਹਨੂੰ ਖਿਲਾਰ ਦੇ ਕੇ ਤੇ ਉਹਦਾ ਅਰਥ ਕੀ ਹੈ, ਉਹਦਾ ਫਾਇਦਾ ਕੀ ਹੈ? ਉਹ ਬੱਦਲਾਂ ਨੂੰ ਚੀਰੇ, ਹਵਾਵਾਂ ਨੂੰ ਚੀਰੇ, ਉਹ ਦੂਰੀਆਂ ਤੈਅ ਕਰੇ, ਉਹਦਾ ਚੀਰਨਾ, ਉਹਦਾ ਅੱਗੇ ਵਧਣਾ ਹੀ ਠੀਕ ਹੈ। ਖੜੇ ਨੇ ਵੀ ਖਤਮ ਹੋ ਜਾਣਾ, ਖਿਲਾਰੀ ਰੱਖ 100 ਸਾਲ ਤੱਕ ਖਤਮ ਹੋ ਜਾਊਗਾ, ਖਤਮ। ਤੇ ਸਾਡੇ ਚ ਸਾਰੇ ਬੰਦਿਆਂ ਨੇ ਦੁੱਖਾਂ ਤੋਂ ਡਰ ਗਏ, ਸਾਰੇ ਬੰਦਿਆਂ ਵਿੱਚ ਬੱਦਲਾਂ ਨੂੰ ਚੀਰਨ ਦੀ ਹਿੰਮਤ ਨਹੀਂ। ਅਗਲਾ ਕਹਿੰਦਾ ਮੈਂ ਨਹੀਂ ਏਦਾਂ ਕਰਨਾ, ਜਾ ਫਿਰ ਚੱਲ 100 ਸਾਲ ਤੱਕ ਮਰੇਗਾ, 100 ਸਾਲ ਤੱਕ ਵੀ ਤੇ ਖਤਮ ਹੋਏਗਾ ਹੀ। ਪਰ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਕਹਿੰਦਾ ਮੈਂ 41 ਸਾਲ ਦਾ ਹੀ ਠੀਕ ਹਾਂ, ਪਰ ਚੀਰਾਂਗੇ ਇੱਧਰ ਹੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮੈਂ ਇੰਨੀ ਉਮਰ ਦਾ ਹੀ ਠੀਕ ਹਾਂ, ਮੇਰਾ ਫਤਿਹ ਸਿੰਘ, ਮੇਰਾ ਜੋਰਾਵਰ ਸਿੰਘ ਇੰਨੀ ਇੰਨੀ ਉਮਰ ਦਾ ਹੀ ਠੀਕ ਹੈ। ਪਰ ਉਡਾਉਣੇ ਨੇ ਇੱਕ ਵਾਰੀ, ਇੱਕ ਵਾਰੀ ਚੀਰਨ ਗਏ ਬੱਦਲਾਂ ਨੂੰ, ਇੱਕ ਥਾਂ ਤੋਂ ਉਡਾਰੀ ਵੱਜਣੀ ਹੈ, ਤਿੱਖੇ ਕਰਨੇ ਨੇ, ਐ ਨਹੀਂ ਅਗਲੇ ਹੋਏ ਆ ਤਿੱਖੇ। ਸਾਡੇ ਦਿਮਾਗ ਚ ਇਹ ਭਰਤਾ ਵੀ ਦੁੱਖਾਂ ਤੋਂ ਬਚੋ, ਦੁੱਖ ਨਾ ਜ਼ਿੰਦਗੀ ਜਾਵੇ, ਦੁੱਖ ਆਇਆ ਨਾ ਤੇ ਤਰੱਕੀ ਤੇ ਹੋਣੀ ਨਹੀਂ, ਖੜਾ ਰਹੇਗਾ ਉੱਥੇ। ਸਾਡੇ ਦਿਮਾਗ ਚ ਇਹ ਚੀਜ਼ਾਂ ਭਰ ਦਿੱਤੀਆਂ ਔਰ ਬਹੁਤ ਗਹਿਰੇ ਤਲ ਤੇ ਭਰੀਆਂ, ਅੰਦਰ ਤੱਕ ਭਰ ਦਿੱਤੀਆਂ। ਪੁਜਾਰੀ ਕਹਿੰਦਾ ਆ ਜਾ ਤੇਰਾ ਦੁੱਖ ਦੂਰ ਕਰੀਏ, ਆ ਜਾ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ, ਪਰ ਤੈਨੂੰ ਉਹਦੀ ਬਾਹ ਫੜਨੀ ਪੈਣੀ ਆ। ਉਹ ਕੱਲ ਸੁਣ, ਦੁੱਖ ਆਏ ਬਿਨਾ ਮੈਂ ਸਰਵਾਈਵ ਨਹੀਂ ਕਰ ਸਕਦਾ, ਮੇਰੀ ਤਰੱਕੀ ਨਹੀਂ ਹੋ ਸਕਦੀ, ਇਹ ਇਗਜ਼ਾਮ ਹੈ ਦੁੱਖ। ਮੈਂ ਇਹਦੇ ਤੋਂ ਬਹੁਤ ਕੁਝ ਸਿੱਖ ਲੈਣਾ, ਲਰਨ ਕਰ ਲੈਣਾ। ਜਿਹੜੇ ਬੰਦੇ ਲਰਨ ਕਰਦੇ ਐ, ਸਿੱਖਦੇ ਐ, ਉਹ ਤੇ ਹਰ ਦੁੱਖ ਚੋਂ ਤਿੱਖੇ ਹੁੰਦੇ ਐ। ਜੇ ਦੁੱਖ ਨਾ ਆਉਂਦੇ ਤੇ ਇੰਨੇ ਤਿੱਖੇ ਕਿਵੇਂ ਹੋ ਜਾਂਦੇ ਸੀ? ਆ ਮੁਸੀਬਤਾਂ ਆਈਆਂ ਤੇ ਤਾਂ ਹੀ ਤੇ ਇੱਡੇ ਤਕੜੇ ਹੋ ਗਏ, ਦਿਮਾਗ ਚੱਲ ਪਿਆ। ਮੁਸੀਬਤਾਂ ਆਉਣ ਤੋਂ ਬਿਨਾਂ ਦਿਮਾਗ ਚੱਲਣਾ ਹੀ ਨਹੀਂ, ਇਹਨੇ ਖੁੱਲਣਾ ਹੀ ਨਹੀਂ ਵੀਰਾ। ਸਿਹਤ ਸਰੀਰ ਦੇ ਡੌਲੇ ਉਦੋਂ ਬਣਦੇ ਆ ਜਦੋਂ ਜਿੰਮ 'ਚ ਜਾ ਕੇ ਧੱਕਾ ਕਰੇ, ਤੇ ਦਿਮਾਗ ਦੀ ਜਿੰਮ ਹੈ ਦੁੱਖ। ਇੱਕ ਦੁੱਖ ਆਇਆ, ਦੂਜਾ ਆਇਆ, ਤੀਜਾ ਆਇਆ, ਚੌਥਾ ਆਇਆ, ਜਿਵੇਂ ਮਸ਼ੀਨ, ਇਸ ਮਸ਼ੀਨ ਤੇ ਲਾ ਟਾਈਮ, ਫਿਰ ਇਹਦੇ ਤੇ ਲਾ, ਫਿਰ ਇਹਦੇ ਤੇ ਲਾ, ਤਾਂ ਤੇਰੀ ਬਾਡੀ ਦੇ ਮਸਲ ਬਣਨਗੇ। ਇਹਦੇ ਤੇ ਜਿੰਨੇ ਦੁੱਖ ਆਉਣਗੇ ਓਨੇ ਹੀ ਦਿਮਾਗ ਦੇ ਮਸਲ ਬਣਦੇ ਆ, ਓਨਾ ਹੀ ਖੁੱਲਦਾ, ਓਨਾ ਹੀ ਤਕੜਾ ਹੁੰਦਾ। ਜਿਹੜੇ 9.5 ਸਾਲ ਦੀ ਉਮਰ ਵਿੱਚ ਜਿਸ ਦਿਮਾਗ ਦੇ ਸਾਹਮਣੇ ਐਡਾ ਵੱਡਾ, ਐਡੀ ਵੱਡੀ ਸੱਟ ਆਈ ਹੋਵੇ ਵੀ 9.5 ਸਾਲ ਦੀ ਉਮਰ ਦੇ ਗੋਬਿੰਦ ਰਾਏ ਦੇ ਸਾਹਮਣੇ ਪਿਤਾ ਦਾ ਥਾਲੀ ਦੇ ਵਿੱਚ ਰੱਖਿਆ ਸੀਸ ਆਇਆ ਹੋਵੇ, ਸੀਸ ਆਇਆ ਹੋਵੇ ਥਾਲੀ 'ਚ ਰੱਖਿਆ, ਐ ਸਾਹਮਣੇ ਰੱਖਦਾ ਹੋਵੇ ਭਾਈ ਜੈਤੇ ਨੇ ਲਿਆ ਕੇ, ਤੇ ਉਸ ਗੁਰੂ ਗੋਬਿੰਦ ਸਿੰਘ ਦੇ ਦਿਮਾਗ ਤੇ ਜੇ ਐਡੀ ਵੱਡੀ ਸੱਟ, ਏਦੂ ਵੱਡਾ ਦੁੱਖ ਫਿਰ ਹੋਰ ਹੋ ਹੀ ਕੀ ਸਕਦਾ। ਪਰ ਚੱਲ ਗਏ, ਸਾਡੇ ਵਾਂਗੂ ਨਹੀਂ ਕੀਤਾ ਵੀ ਚਲੋ ਕਿਤੇ ਅਰਦਾਸ ਕਰਾ ਕੇ ਆਈਏ, ਮੇਰੇ ਤੇ ਦੁੱਖ ਨਾ ਆਵੇ। ਉਹ ਕਹਿੰਦੇ ਆਇਆ ਝੱਲ ਲਿਆ ਦੁੱਖਾ, ਓਏ ਦੁੱਖਾ ਬਹੁਤ ਕੁਛ ਦੇ ਗਿਆ ਤੂੰ ਮੈਨੂੰ, ਤੂੰ ਸਟਰੋਂਗ ਕਰ ਗਿਆ ਮੈਨੂੰ, ਆ ਮੁਸੀਬਤ ਨੇ ਮੈਨੂੰ ਕਿੰਨਾ ਤਕੜਾ ਕਰਤਾ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ
ਮਨੁੱਖ,
ਮਨੁੱਖ ਸੁੱਖ ਦੁੱਖ ਦੋਏ ਦਰ ਕੱਪੜੇ, ਸੁੱਖ ਤੇ ਦੁੱਖ ਇਹ ਚੱਲਦੇ ਰਹਿੰਦੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸੇ ਕਰਕੇ ਆਪਾਂ ਪੜ੍ਹਦੇ ਹੁੰਦੇ ਨਾ ਕਿੰਨੀ ਵਾਰੀ, ਮਨ ਆਪਣਾ ਕਾਇਮ ਕਰ,
ਹੋਈਏ ਬੇਪਰਵਾਹ ਦੁੱਖ ਸੁੱਖ ਆਉਂਦੇ ਜਾਂਦੇ ਰਹਿ।
ਲੈਣਗੇ ਹੋਈਏ ਬੇਪਰਵਾਹ ਬਖਸ਼ਤ ਆਉਂਦੇ ਜਾਂਦੇ ਰਹਿਣਗੇ
ਹੋਈਏ ਬੇਪਰਵਾਹ ਬਖਸ਼ਤ ਆਉਂਦੇ ਜਾਂਦੇ
ਰਹਿਣਗੇ
ਹੋਈਏ ਬੇਪਰਵਾਹ ਬਖਸ਼ਤ ਆਉਂਦੇ ਜਾਂਦੇ ਰਹਿਣਗੇ
ਹੋਈਏ ਬੇਪਰਵਾਹ ਬਖਸ਼ਤ ਆਉਂਦੇ ਜਾਂਦੇ ਰਹਿਣਗੇ ਹੋਈਏ ਬੇਪਰਵਾਹ ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ
ਹੋਈਏ ਬੇਪਰਵਾਹ ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ
ਹੋਈਏ ਬੇਪਰਵਾਹ ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ
ਉਹ ਹੋਈਏ ਬੇਪਰਵਾਹ ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ ਹੋਈਏ ਬੇਪਰਵਾਹ ਸੁੱਖ ਆਉਂਦੇ ਜਾਂਦੇ ਰਹਿਣਗੇ
ਹੋਈਏ ਬੇਪਰਵਾਹ ਸੁੱਖ
ਪੜੋ
ਹੋਈਏ ਸੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ ਜੀ ਆਉਂਦੇ ਜਾਂਦੇ ਰਹਿਣਗੇ ਆਉਂਦੇ ਜਾਂਦੇ ਰਹਿਣਗੇ ਆਉਂਦੇ ਜਾਂਦੇ
ਆਉਂਦੇ ਜਾਂਦੇ ਆਉਂਦੇ ਜਾਂਦੇ ਸੁੱਖ ਸੁੱਖ ਆਉਂਦੇ ਜਾਂਦੇ ਆਉਂਦੇ ਜਾਂਦੇ ਰਹਿਣਗੇ
ਸੁੱਖ ਆਉਂਦੇ ਜਾਂਦੇ ਰਹਿਣਗੇ ਦੁੱਖ ਸੁੱਖ
ਘਬਰਾਇਆ ਹੋਇਆ ਦੁੱਖਾਂ ਤੋਂ ਕੋਈ ਪਸ਼ੂ ਪੰਛੀ ਨਹੀਂ ਘਬਰਾਇਆ ਹੋਇਆ ਜਿਹੜੇ ਉਹਦੀ ਜ਼ਿੰਦਗੀ ਦੇ ਸੁੱਖ ਦੁੱਖ ਹੈ ਉਹਨੂੰ ਪਤਾ ਹੈ ਕਿੱਥੋਂ ਕਿੱਥੋਂ ਜਾ ਕੇ ਚੋਗੇ ਚੋਕੇ ਲਿਆਉਣੇ ਉਹਨੂੰ ਪਤਾ ਹੈ ਘਬਰਾਇਆ ਹੋਇਆ ਨਹੀਂ ਆ ਟਟੀਰੀ ਆਂਡੇ ਅੱਜ ਕੱਲ੍ਹ ਦਿੰਦੀ ਹੈ ਨਾ ਖੇਤਾਂ 'ਚ ਅੱਗਾਂ ਲਾ ਦਿੰਦੇ ਲੋਕ ਟਰੈਕਟਰ ਲੈ ਆਉਂਦੇ ਆ ਵਾਹੁਣ ਲੱਗ ਜਾਂਦੇ ਵਾਹਣ ਵਿੱਚ ਹੀ ਆਂਡੇ ਵਾਹੇ ਜਾਂਦੇ ਆ ਪਤਾ ਹੈ ਸਾਰਾ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਸੁੱਖ ਦੁੱਖ ਆਉਣੇ ਐ ਐਤਕੀ ਵਾਹੇਗਾ ਉਹ ਫੇਰ ਉੱਡ ਜਾਂਦੀ ਅਗਲੀ ਵਾਰੀ ਫੇਰ ਆਊ ਅਗਲੇ ਸਾਲ ਫੇਰ ਦਊ ਅੰਡੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਪਾਲਦੇ ਐ ਇੱਕ ਬੰਦਾ ਜਿਹੜਾ ਡਰਾਇਆ ਹੋਇਆ ਬੰਦਾ ਘਬਰਾਇਆ ਹੋਇਆ ਹਰ ਬੰਦਾ ਦੁੱਖ ਤੋਂ ਡਰ ਰਿਹਾ ਹੈ ਪਰ ਗੁਰਬਾਣੀ ਤੁਹਾਨੂੰ ਦੁੱਖਾਂ ਤੋਂ ਕਿਤੇ ਨਹੀਂ ਡਰਨ ਨੂੰ ਕਹਿੰਦੀ ਗੁਰਬਾਣੀ ਕਹਿੰਦੀ ਹੈ ਇਹਦੇ ਸਾਹਮਣੇ ਖੜ ਜੇ ਤੂੰ ਵੱਡਾ ਹੋ ਜਾਏ ਅਕਲ ਲੈ ਲਵੇਂ ਦਿਮਾਗ ਕਰ ਲਵੇਂ ਵੱਡਾ ਇੰਨਾ ਉੱਚਾ ਹੋ ਜਾ ਦੁੱਖ ਛੋਟੇ ਹੋ ਜਾ ਜਦੋਂ ਜਹਾਜ਼ ਚੜ ਜਾਈਦਾ ਪਹਿਲਾਂ ਘਰ ਵੱਡੇ ਵੱਡੇ ਲੱਗਦੇ ਐ ਫਿਰ ਘਰ ਛੋਟੇ ਛੋਟੇ ਲੱਗਣ ਲੱਗ ਪੈਂਦੇ ਜਿੰਨੇ ਉੱਚੇ ਜਾਈ ਜਾਓ ਘਰ ਨਿੱਕੇ ਨਿੱਕੇ ਲੱਗਦੇ ਬੰਦੇ ਨਿੱਕੇ ਨਿੱਕੇ ਲੱਗਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਨਿੱਕੀਆਂ ਨਿੱਕੀਆਂ ਲੱਗਦੀਆਂ ਵੱਡੇ ਵੱਡੇ ਪਹਾੜ ਨਿੱਕੇ ਨਿੱਕੇ ਜਿੰਨੇ ਉੱਚੇ ਜਾਈ ਜਾਓਗੇ ਉਹ ਪਹਾੜ ਨਿੱਕੇ ਨਿੱਕੇ ਲੱਗਦੇ ਆ ਜ਼ਿੰਦਗੀ ਵਿੱਚ ਜਦੋਂ ਬੰਦਾ ਅਕਲ ਵਾਲੇ ਪਾਸੇ ਉੱਚਾ 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 ਹੋ ਜਾਏ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਉਹ ਉੱਚਾ ਹੋ ਜਾਂਦਾ ਹੈ ਫਿਰ ਦੁੱਖ ਆਪਣੇ ਆਪ ਹੀ ਨੀਵੇਂ ਨੀਵੇਂ ਲੱਗਦੇ ਛੋਟੇ ਛੋਟੇ ਰਹਿ ਜਾਂਦੇ ਆ ਦੁੱਖ ਤੋਂ ਨਾ ਡਰ ਆਪ ਉੱਚਾ ਹੋ ਜਾਣਾ ਮੱਤ ਉੱਚੀ ਕਰ ਲੈਣੀ ਹੈ ਮਨ ਨੀਵਾਂ ਮੱਤ ਉੱਚੀ ਅਕਲ ਵਾਲਾ ਪਾਸਾ ਉੱਚਾ ਆ ਆ ਖੁੱਲ ਗਿਆ ਉੱਚਾ ਕਰ ਲਿਆ ਗਿਆਨ ਲੈ ਕੇ ਸਮਝ ਲੈ ਕੇ ਡਰ ਨਾ ਘਬਰਾ ਨਾ ਉਹਦਾ ਮੁਕਾਬਲਾ ਕਰਾਂਗੇ ਖੜਾਂਗੇ ਉਹਦੇ ਸਾਹਮਣੇ ਅਕਲ ਜਿਹੜੇ ਬੰਦੇ ਕੋਲ ਹੋਵੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ
ਚੀਤ
ਪ੍ਰਭ ਕਿੱਥੇ ਹੈ ਜੀ ਬਾਹਰ ਹੈ ਕਿਤੇ ਕਿ ਸਾਰੇ ਪਾਸੇ ਪ੍ਰਭ ਹੀ ਪ੍ਰਭ ਹੈ ਪਰਮਾਤਮਾ ਹੀ ਪਰਮਾਤਮਾ ਬੋਲੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਰੱਬ ਕਿਤੇ ਵੱਖਰਾ ਆ ਕੁਦਰਤ ਦੇ ਵਿੱਚ ਹੀ ਹੈ ਰੱਬ ਨੂੰ ਜਾਣਨਾ ਕੁਦਰਤ ਨੂੰ ਜਾਣਨਾ ਪੈਣਾ ਫਿਰ ਜੇ ਕੁਦਰਤ ਚ ਹੈ ਫਿਰ ਕੁਦਰਤ ਨੂੰ ਜਾਣਨਾ ਪੈਣਾ ਜੇ ਰੱਬ ਕੁਦਰਤ ਚ ਕੁਰਬਾਨੀ ਕਹਿੰਦੀ ਹੈ ਇਹਦਾ ਮਤਲਬ ਜੇ ਰੱਬ ਨੂੰ ਸਮਝਣਾ ਤੇ ਕਿਹਨੂੰ ਸਮਝਣਾ ਪਊ ਗੱਜ ਕੇ ਕੁਦਰਤ ਨੂੰ ਜੇ ਗੁਰਬਾਣੀ ਨੇ ਰੱਬ ਇੱਧਰ ਕਹਿਤਾ ਤਾਂ ਇਹਦਾ ਮਤਲਬ ਕੁਦਰਤ ਨੂੰ ਸਮਝਣਾ ਪੈਣਾ ਤੇ ਕੁਦਰਤ ਦੀ ਨੌਲੇਜ ਲੈਣੀ ਰੱਬ ਦੀ ਨੌਲੇਜ ਹੈ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਸੱਚਾ ਗਿਆਨ ਜਿਹਦਾ ਬੰਦਾ ਸੱਚੇ ਗਿਆਨ ਨਾਲ ਚਿੱਤ ਲਾ ਲੈਂਦਾ ਪ੍ਰਭੂ ਕੁਦਰਤ ਦੇ ਵਿੱਚ ਹੈ ਤੇ ਕੁਦਰਤ ਦਾ ਗਿਆਨ ਲੈਣ ਵਾਲੇ ਪਾਸੇ ਬੰਦਾ ਤੁਰ ਪੈਂਦਾ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਫਿਰ ਉਹ ਸੱਚਾ ਗਿਆਨ ਸਮਝ ਵਿੱਚ ਆ ਗਿਆ ਜਦੋਂ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਉਹ ਕੁਦਰਤ ਦੇ ਨਿਯਮ ਸਮਝ ਆ ਗਏ ਨਿਯਮ ਨੇਮ ਉਹ ਅਕਲ ਆ ਗਈ ਫਿਰ ਬੰਦਾ ਔਖੀਆਂ ਘੜੀਆਂ ਆਉਂਦੀਆਂ ਬਹੁਤ ਹੈ ਪਰ ਅਕਲ ਸਮਝ ਦਿਮਾਗ ਇੰਨਾ ਕੰਮ ਕਰਦਾ ਹੈ ਸੱਚਾ ਗਿਆਨ ਵਿਚਾਲੇ ਖੜ ਜਾਂਦਾ ਹੈ ਫਿਰ ਦੁੱਖਾਂ ਨੂੰ ਪਰਵਾਹ ਨਹੀਂ ਮੰਨਦਾ ਚਿੱਤ ਲੱਗ ਗਿਆ ਨਾ ਜਦੋਂ ਪ੍ਰਭੂ ਨਾਲ ਪ੍ਰਭੂ ਕੁਦਰਤ ਵਿੱਚ ਹੈ ਕੁਦਰਤ ਦੇ ਨਿਯਮਾਂ ਨੂੰ ਸਮਝਣ ਲੱਗ ਪਿਆ ਕੁਦਰਤ ਦਾ ਨਿਯਮ ਸਮਝ ਵਿੱਚ ਆਉਣ ਦਾ ਅਰਥ ਇਹ ਹੈ ਵੇਖੋ ਪ੍ਰਭੂ ਨਾਲ ਚਿੱਤ ਲੱਗ ਗਿਆ ਹੁਣ ਇਹ ਸਮਝ ਆ ਗਈ ਵੀ ਜੰਮਣ ਮਰਨਾ ਹੁਕਮ ਹੈ ਜੇ ਬੰਦਾ ਬੱਚਾ ਹੈ ਬੱਚਾ ਵੱਡਾ ਵੀ ਹੋਊ ਬੱਚਾ ਜਵਾਨ ਵੀ ਹੋਊ ਬੱਚਾ ਅਧਖੜ ਵੀ ਹੋਊ ਬੰਦਾ ਇੱਕ ਨਾ ਇੱਕ ਦਿਨ ਬੁੱਢਾ ਵੀ ਹੋਊ ਤੇ ਇੱਕ ਨਾ ਇੱਕ ਦਿਨ ਮਰੂ ਵੀ ਅਕਲ ਆ ਗਈ ਸਮਝ ਆ ਗਈ ਹੁਣ ਫਿਰ ਔਖੀ ਘੜੀ ਨਾ ਦੇਖਣ ਦੇਈ ਗਿਆਨ ਹੋਣ ਕਰਕੇ ਅਕਲ ਆ ਗਈ ਸਮਝ ਆ ਗਈ ਔਖੀਆਂ ਘੜੀਆਂ ਦੀ ਹੁਣ ਪਰਵਾਹ ਥੋੜਾ ਰਹਿ ਗਈ ਦਿਮਾਗ ਵਾਲੇ ਬੰਦੇ ਨੂੰ ਦੁੱਖ ਦੇ ਕੇ ਵਿਖਾਓ ਜਿਹੜੇ ਬੰਦੇ ਦਾ ਕਾਮਨ ਸੈਂਸ ਡਿਵੈਲਪ ਹੋ ਚੁੱਕੀ ਹੈ ਉਹਨੂੰ ਦੁੱਖ ਦੇ ਕੇ ਵਿਖਾਓ ਜਦੋਂ ਤੂੰ ਅਕਲ ਵਾਲੇ ਪਾਸੇ ਤੁਰੇ ਦਿਮਾਗ ਉੱਚੇ ਹੋ ਗਏ ਅਕਲ ਵਾਲੇ ਪਾਸਿਓਂ ਤੇ ਫਿਰ ਦੁੱਖ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਦੁਨੀਆ ਦਾ ਕਿਹੜਾ ਵੇਖੋ ਹਰ ਬੰਦੇ ਨੇ ਦੁਖੀ ਕਰਨ ਦੀ ਕੋਸ਼ਿਸ਼ ਕੀਤੀ ਪਹਾੜੀ ਰਾਜਿਆਂ ਜ਼ੋਰ ਲਾ ਲਿਆ ਮੁਗਲਾਂ ਜ਼ੋਰ ਲਾ ਲਿਆ ਘਰ ਬਾਰ ਛਡਾ ਲਿਆ ਆਨੰਦਪੁਰ ਘੇਰਾ ਪਾ ਲਿਆ ਬੱਚਿਆਂ ਨੂੰ ਨੀਹਾਂ 'ਚ ਚਿਣ ਦਿੱਤਾ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਦਿੱਤੇ ਬੈਠਿਆਂ ਦੇ ਆ ਕੇ ਖੱਬੇ ਪਾਸੇ ਛੁਰਾ ਮਾਰਿਆ ਪਰ ਤੁਹਾਡੇ 'ਚੋਂ ਕੋਈ ਜਵਾਬ ਦੇਵੇ ਕੀ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਕਰ ਸਕੇ ਦੁਖੀ ਨਹੀਂ ਕਰ ਸਕੇ ਕਿਉਂ ਔਖੀ ਘੜੀ ਔਖੀਆਂ ਘੜੀਆਂ ਆਈਆਂ ਬਹੁਤ ਪਰ ਉਹਨਾਂ ਤੱਕ ਨਹੀਂ ਪਹੁੰਚੀਆਂ ਉਹ ਦੁੱਖ ਆਏ ਬਹੁਤ ਹੈ ਪਰ ਵਿਚਾਲੇ ਉਹ ਸਮਝ ਖੜੀ ਹੈ ਉਹ ਸਤਿਗੁਰ ਖੜਾ ਹੈ ਸੱਚਾ ਗਿਆਨ ਖੜਾ ਹੈ ਆ ਐਡਾ ਉੱਚਾ ਸੱਚਾ ਗਿਆਨ ਸਤਿਗੁਰੂ ਹੋਣ ਕਰਕੇ ਸੱਚਾ ਗਿਆਨ ਆਉਣ ਕਰਕੇ ਉਹ ਦੁੱਖ ਆਏ ਪਰ ਦੁਖੀ ਨਹੀਂ ਕਰ ਸਕਿਆ ਤਕਲੀਫਾਂ ਆਈਆਂ ਪਰ ਤਕਲੀਫ ਨਹੀਂ ਦੇ ਸਕੀ ਕਈ ਬੰਦਿਆਂ ਨੂੰ ਵੇਖੋ ਜੀ ਅਜੇ ਰਿਪੋਰਟਾਂ ਹੀ ਆਈਆਂ ਵੀ ਪਤਾ ਨਹੀਂ ਠੀਕ ਹੈ ਕਿ ਨਹੀਂ ਅੱਜ ਹੀ ਦੁਖੀ ਨੇ ਪਤਾ ਨਹੀਂ ਹਫ਼ਤੇ ਬਾਅਦ ਰਿਪੋਰਟ ਆਉਣੀ ਪਤਾ ਨਹੀਂ ਕੀ ਨਿਕਲੂ ਰਿਪੋਰਟ 'ਚ ਪਤਾ ਨਹੀਂ ਰਿਪੋਰਟ ਮੇਰੀ 'ਚ ਕੀ ਆ ਜੂ ਇਹ ਕੀ ਹੈ ਆਪ ਮੰਨ ਲਿਆ ਨਾ ਦੁੱਖ ਤੇ ਕਈਆਂ ਨੂੰ ਡਾਕਟਰ ਨੇ ਐ ਕਹਿਦਾ ਤੇਰੇ ਕੈਂਸਰ ਹੈ ਭੱਜਿਆ ਫਿਰਦਾ ਕਹਿੰਦਾ ਕੋਈ ਨਹੀਂ ਜਿੰਨਾ ਕੁ ਚਿਰ ਤੁਰਦੇ ਆ ਤੁਸੀਂ ਚੱਲਦੇ ਆ ਫਿਰ ਵੇਖਾਂਗੇ ਕੀ ਬਣਦੀ ਹੈ ਕੋ ਸਤਨਾਮ
ਸ੍ਰੀ ਵਾਹਿਗੁਰੂ
ਇਹਨੇ ਮੰਨਿਆ ਹੀ ਨਹੀਂ ਦੁੱਖ ਇਹ ਸਮਝ ਵਾਲਾ ਬੰਦਾ ਕਿੰਨੀ ਵਾਰੀ ਆਪਾਂ ਗੱਲ ਕਰਦੇ ਆ ਵੀ ਇੱਕ ਬੰਦਾ 20 ਨੂੰ ਆਪੇ ਹੀ ਸੁਣਾਉਂਦਾ ਮੈਨੂੰ ਸ਼ੂਗਰ ਹੋ ਗਈ ਸ਼ੂਗਰ ਵਾਲੇ ਬੰਦੇ ਦਾ ਕੀ ਹੈ ਜੀ ਨਾ ਕੋਈ ਮਿੱਠਾ ਖਾਣ ਜੋਗਾ ਨਾ ਕੁਝ ਹੋਰ ਬਸ ਜੀ ਸ਼ੂਗਰ ਹੋ ਗਈ ਪਰ ਦੂਜੇ ਪਾਸੇ ਕਈ ਇਹੋ ਜਿਹੇ ਹੁੰਦੇ ਆ ਉਹ ਭਰਾਵਾ ਤੈਨੂੰ ਸ਼ੂਗਰ ਹੋ ਗਈ ਮੈਂ ਸੁਣਿਆ ਤੈਨੂੰ ਉਹ ਨਹੀਂ ਦੱਸਦਾ ਤੈਨੂੰ ਪੁੱਛਣਾ ਪਊਗਾ ਮੈਂ ਸੁਣਿਆ ਤੈਨੂੰ ਸ਼ੂਗਰ ਹੋ ਗਈ ਉਹ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਕੋਈ ਪਰਵਾਹ ਨਹੀਂ ਉਹ ਇਹੋ ਜਿਹਾ ਨਾ ਡਰਿਆ ਨਾ ਤੈਨੂੰ ਡਰਾਉਣਾ ਚਾਹੁੰਦਾ ਉਹ ਤਰਸ ਦਾ ਪਾਤਰ ਨਹੀਂ ਬਣਨਾ ਚਾਹੁੰਦਾ ਉਹ ਨਹੀਂ ਕਹਿੰਦਾ ਮੇਰੇ ਤੇ ਤਰਸ ਕਰ ਤਰਸੀਲਾ ਨਹੀਂ ਬਣਨਾ ਚਾਹੁੰਦਾ ਹਮਦਰਦੀ ਦੀ ਲੋੜ ਨਹੀਂ ਤੇਰੀ ਉਹ ਕਹਿੰਦਾ ਮੈਂ ਵਿਚਾਰਾ ਨਹੀਂ ਬਣਨਾ ਚਾਹੁੰਦਾ ਵਿਚਾਰਾ ਵਿਚਾਰਾ ਨਾ ਮੈਨੂੰ ਕਰ ਵਿਚਾਰਾ ਵੇਖੋ ਜੀ ਵਿਚਾਰਾ ਸਾਡੇ ਤੇ ਆ ਬਿਮਾਰੀ ਹੈ ਬੜੀ ਭੈੜੀ ਸਾਡੇ ਤੇ ਨਿੱਕੇ ਨਿੱਕੇ ਨਿਆਣਿਆਂ ਨੂੰ ਕਹਿਣਗੇ ਆਹ ਵਿਚਾਰਾ ਦੇਖ ਲੈ ਇਹਦਾ ਮਾਂ ਮਾਂ ਮਰ ਗਈ ਵਿਚਾਰੇ ਦੀ ਇਹ ਕਿਉਂ ਕਹਿੰਦਾ ਤੂੰ ਉਹਨੂੰ ਵਿਚਾਰਾ ਕਿਉਂ ਬਣਾ ਰਹੇ ਹੋ ਉਹ ਵਿਚਾਰਾ ਨਹੀਂ ਇਹਦਾ ਪਿਓ ਮਰ ਗਿਆ ਵਿਚਾਰਾ ਵਿਚਾਰਾ ਐ ਨਾ ਕਹੋ ਇਹ ਬੜੀ ਖਤਰਨਾਕ ਬਿਮਾਰੀ ਆ ਉਹਨੂੰ ਵਿਚਾਰਾ ਨਾ ਬਣਾਓ ਕਦੇ ਜੋ ਉਹ ਹੈ ਉਹ ਉਹੀ ਹੈ ਆ ਜਿਨ੍ਹਾਂ ਨੂੰ ਕਹਿੰਦਾ ਇਹਨੂੰ ਵਿਚਾਰਾ ਵਿਚਾਰਾ ਕਹੀ ਜਾਂਦਾ ਕਈਆਂ ਦੇ ਮਾਂ ਵੀ ਹੈ ਪਿਓ ਵੀ ਹੈ ਦਾਦਾ ਵੀ ਹੈ ਦਾਦੀ ਵੀ ਹੈ ਚਾਚਾ ਵੀ ਚਾਚੀ ਵੀ ਮਾਸੀ ਮਾਸੜ ਕਿਹੜੇ ਲੱਲਰ ਲਾ ਦੇ ਇਹਨੇ ਬਥੇਰੇ ਨੇ ਇਹੋ ਜਿਹੇ ਵਿਚਾਰਾ ਵਿਚਾਰਾ ਕਹਿ ਕੇ ਡਾਊਨ ਨਾ ਕਰ ਥੱਲੇ ਨਾ ਸਿੱਟ ਇਹਨੂੰ ਇਹਨੂੰ ਤਕੜਾ ਕਰ ਗੁਰਬਾਣੀ ਤਕੜਾ ਕਰਦੀ ਹੈ ਗੁਰਬਾਣੀ ਤੇਰੇ ਦੁੱਖ ਨਹੀਂ ਦੂਰ ਕਰਦੀ ਗੁਰਬਾਣੀ ਤੈਨੂੰ ਕਹਿੰਦੀ ਦੁੱਖਾਂ ਸਾਹਮਣੇ ਖੜਨਾ ਸਿਖਾਵਾਂ ਆ ਜਾ ਆ ਜਾ ਤੈਨੂੰ ਖੜਨਾ ਸਿਖਾਵਾਂ ਅੱਖ ਚੱਖ ਪਾ ਕੇ ਖੜਨਾ ਸਿਖਾਵਾਂ ਗੁਰਬਾਣੀ ਐ ਨਹੀਂ ਕਹਿੰਦੀ ਦੁਸ਼ਮਣ ਆਉਣਗੇ ਲੈ ਬਈ ਤੈਨੂੰ ਦੁਸ਼ਮਣਾਂ ਨੂੰ ਆਉਣ ਹੀ ਨਹੀਂ ਦੇਣਾ ਫੌਜਾਂ ਆਉਣਗੀਆਂ ਹੀ ਨਹੀਂ ਗੁਰਬਾਣੀ ਤੈਨੂੰ ਸਿਖਾਉਂਦੀ ਹੈ ਆ ਜਾ ਜੇ ਚੜ ਕੇ ਆਉਣਗੇ ਤੈਂ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਇਹ ਸਿਖਾਈ ਗੁਰੂ ਜੀ ਨੇ ਇਹ ਸਿਖਾਇਆ ਮੁਕਾਬਲਾ ਕਰਕੇ ਮੁਕਾਬਲਾ ਕਰਨਾ ਸਿਖਾਇਆ ਕਿ ਨਹੀਂ ਸਿਖਾਇਆ ਅੱਛਾ ਮਹਾਰਾਜ ਨੇ ਇਹ ਸਿਖਾਇਆ ਓਏ ਸਿੱਖੋ ਆ ਜਾਓ ਸਾਰੇ ਜਣੇ ਐ ਕਰੋ ਆ ਜਾਓ ਇਕੱਠੇ ਹੋ ਆ ਜਾਓ ਆਪਾਂ ਚੱਲਦੇ ਆ ਅਰਦਾਸ ਕਰਦੇ ਆ ਫੌਜਾਂ ਆਉਣਗੀਆਂ ਹੀ ਨਹੀਂ ਆਨੰਦਪੁਰ ਨੂੰ ਘੇਰਾ ਪਊ ਹੀ ਨਹੀਂ ਇਹ ਸਿਖਾਇਆ ਕਿਤੇ ਇਹ ਸਿਖਾਇਆ ਵੀ ਆ ਜਾਓ ਅੱਖ ਚੱਖ ਪਾ ਕੇ ਖੜੀਏ ਕਿਵੇਂ ਮੈਂ ਸਿਖਾਵਾਂ ਇਹ ਹੈ ਦੁੱਖਾਂ ਸਾਹਮਣੇ ਖੜਨਾ ਕਹਿੰਦਾ ਮੁਸੀਬਤਾਂ ਸਾਹਮਣੇ ਖੜਨਾ ਕਹਿੰਦਾ ਪ੍ਰੋਬਲਮਾਂ ਸਾਹਮਣੇ ਖੜਨਾ ਕਹਿੰਦਾ ਕਿਹਦੀ ਜ਼ਿੰਦਗੀ 'ਚ ਮੁਸ਼ਕਲਾਂ ਆਈਆਂ ਨਹੀਂ ਤੇਰੇ ਤੋਂ ਬੜੀ ਦੁਖੀ ਦੁਨੀਆ ਬੈਠੀ ਹੈ ਤੂੰ ਵਿਚਾਰਾ ਨਾ ਬਣ ਕਦੇ ਜੇ ਤੇਰੀ ਮਾਂ ਮਰੀ ਹੈ ਲੋਕਾਂ ਦਾ ਕੋਈ ਵੀ ਨਹੀਂ ਕਈਆਂ ਦਾ ਜੇ ਤੇਰਾ ਭਰਾ ਗਿਆ ਤੇ ਕਈਆਂ ਦਾ ਕੋਈ ਵੀ ਨਹੀਂ ਵਿਚਾਰਾ ਨਾ ਬਣ ਕਦੇ ਤਰਸ ਨਾ ਲੈ ਗੁਰਬਾਣੀ ਕਿਤੇ ਨਹੀਂ ਕਹਿੰਦੀ ਤੇਰੇ ਦੁੱਖ ਦੂਰ ਕਰੀਏ ਮਾਰ ਕਹਿੰਦੇ ਆ ਜਾ ਤੈਨੂੰ ਤਕੜਾ ਕਰੀਏ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਜੇ ਕਹਿੰਦੇ ਸੱਚਾ ਗਿਆਨ ਆ ਜਾਵੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੰਦਾ ਦੁੱਖਾਂ ਨੂੰ ਫਿਰ ਜਾਣਦਾ ਹੀ ਕੁਛ ਨਹੀਂ ਦੁੱਖਾਂ ਦੀ ਪਰਵਾਹ ਨਹੀਂ ਕਰਦਾ ਸਾਡੇ ਤੇ ਪੁਜਾਰੀ ਤਾਂਚਾ ਹੈ ਮੇਰੇ ਵਰਗੇ ਦਾ ਫਰਜ਼ ਇਹ ਬਣਦਾ ਹੈ ਓਏ ਆ ਭਰਾਵਾ ਤੈਨੂੰ ਗੁਰਬਾਣੀ ਦੇ ਸ਼ਬਦ ਸੁਣਾਵਾਂ ਤਕੜਾ ਹੋ ਕੇ ਤੂੰ ਘਰ ਜਾ ਬਿਮਾਰੀ ਤੇ ਆਈ ਆ ਹੁਣ ਕਾਇਮ ਹੋ ਮੁਕਾਬਲਾ ਕਿੱਦਾਂ ਕਰਨਾ ਮੁਸੀਬਤ ਆ ਗਈ ਨਿਆਣਾ ਵਿਗੜ ਗਿਆ ਪੁੱਤ ਨਲਾਇਕ ਨਿਕਲਿਆ ਬੇਟੀ ਦੀ ਪ੍ਰੋਬਲਮ ਪੈ ਗਈ ਮੁੰਡੇ ਦੀ ਪ੍ਰੋਬਲਮ ਪੈ ਗਈ ਘਰ ਦੀ ਪ੍ਰੋਬਲਮ ਪੈ ਗਈ ਪੈਸੇ ਦੀ ਪ੍ਰੋਬਲਮ ਪੈ ਗਈ ਕਰਜ਼ਾ ਚੜ ਗਿਆ ਆ ਜਾ ਤੈਨੂੰ ਬਾਣੀ ਸਮਝਾ ਕੇ ਅਕਲ ਦੇ ਕੇ ਤਕੜਾ ਕਰਾਂ ਕਾਇਮ ਹੋਣ ਆਇਆ ਅਕਲ ਲੈਣ ਆਇਆ ਆ ਸਿਖਾਵਾਂ ਇਹ ਮੁਕਾਬਲਾ ਇਹਦੇ ਨਾਲ ਕਿੱਦਾਂ ਕਰਨਾ ਹੈ ਪਰ ਮੇਰੇ ਵਰਗੇ ਬੰਦੇ ਪਤਾ ਕੀ ਸਿਖਾਉਂਦੇ ਐ ਆ ਜਾ ਤੇਰੀ ਤੇ ਨਹੀਂ ਸੁਣੀਗੀ ਮੈਂ ਤੇਰੀ ਅਰਦਾਸ ਕਰ ਦਿੰਦਾ ਕੰਮ ਤੇਰਾ ਬਣ ਜੂ ਆਖੋ ਸਤਨਾਮ ਵਾਹਿਗੁਰੂ ਆ ਸਿਖਾਉਂਦੇ ਇਹਨੂੰ ਕਹਿੰਦੇ ਪੁਜਾਰੀ ਟਾਂਚਾ ਐਡੀ ਵਧੀਆ ਗੁਰਬਾਣੀ ਦੇ ਗਿਆਨ ਦੇ ਉੱਤੇ ਪੁਜਾਰੀ ਟਾਂਚਾ ਫਿੱਟ ਕਰਦਾ ਦੱਸਣਾ ਇਹ ਚਾਹੀਦਾ ਵੀ ਦੁੱਖਾਂ ਦੇ ਵਿੱਚ ਆਉਣਗੇ ਦੁੱਖ ਤੇ ਤਾਂ ਹੀ ਅੱਗੇ ਜਾਏਗਾ ਤਕੜਾ ਕਿਵੇਂ ਹੋਣਾ ਸੱਚਾ ਗਿਆਨ ਹੋਇਆ ਫਿਰ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਫਿਰ ਝੋਰਾ ਕਿਹੜੀ ਗੱਲ ਦਾ
ਹੋ ਜਾਵੇ ਜੀ ਦਿਆਲ ਸਤਿਗੁਰ ਮੇਰਾ
ਦਿਆਲ ਉਹਦੇ ਤੇ ਹੋਣਾ ਜਿਹੜਾ ਸੱਚਾ ਗਿਆਨ ਲੈਣਾ ਚਾਹੁੰਦਾ ਸਤਿਗੁਰੂ ਸੱਚਾ ਗਿਆਨ ਹੈ ਤੇ ਜਿਹੜਾ ਬੰਦਾ ਉਹ ਦਿਆਲ ਕਵੇ ਵੀ ਮੈਂ ਪਾਤਰ ਬਣਨਾ ਚਾਹੁੰਦਾ ਮੇਰੇ ਤੇ ਮਿਹਰ ਹੋਵੇ ਮੈਂ ਅਗਲ ਲੈਣ ਆਇਆ ਫੇਰ ਆਉਣੀ ਹੈ
ਫੇਰ ਝੋਰਾ ਕਿਹੜੀ ਗੱਲ ਦਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਾ
ਬੜੋ
ਜੀ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਵਾ 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 ਫੇਰ ਝੋਰਾ ਕਿਹੜੀ ਗੱਲ ਦਾ ਵਾ 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 ਜੀ ਫੇਰ ਝੋਰਾ ਕਿਹੜੀ ਗੱਲ ਦਾ
ਵਾ 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 ਫੇਰ ਝੋਰਾ ਕਿਹੜੀ ਗੱਲ ਦਾ ਵਾ 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 ਫੇਰ ਝੋਰਾ ਕਿਹੜੀ ਗੱਲ ਦਾ
ਵਾ 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 ਜੀ ਫੇਰ ਝੋਰਾ ਕਿਹੜੀ ਗੱਲ ਦਾ
ਵਾ 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 ਜੀ ਫੇਰ ਝੋਰਾ ਕਿਹੜੀ ਗੱਲ ਦਾ
ਖਿਆਲ ਹੋ ਗਿਆ ਏ ਸਤਿਗੁਰ ਮੇਰਾ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਾ ਖਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਾ
ਹੋ ਖਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਾ ਖਿਆਲ ਹੋ ਗਿਆ ਏ ਸਤਿਗੁਰ ਮੇਰਾ ਫੇਰ ਝੋਰਾ ਕਿਹੜੀ ਗੱਲ ਦਾ
ਹੋ ਗਿਆ ਏ ਸਤਿਗੁਰ ਮੇਰਾ
ਫੇਰ ਝੋਰਾ ਕਿਹੜੀ ਗੱਲ
ਖਿਆਲ ਹੋ ਗਿਆ ਏ ਸਤਿਗੁਰ ਮੇਰਾ
ਫੇਰ ਝੋਰਾ ਕਿਹੜੀ ਗੱਲ ਦਾ
ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ
ਝੂਰੀ ਹੈ
ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਹਰ ਰੰਗ ਮਾਣਦਾ ਬੰਦਾ ਉਹਦੇ ਅਕਲ ਆ ਜਾਏ ਸੱਚ ਸੱਚਾ ਗਿਆਨ ਹੋਵੇ ਹਰੀ ਰੰਗ ਹਾਲੇ ਦੁਆਲੇ ਬਹੁਤ ਹੈ ਪਰ ਹਰ ਰੰਗ ਮਾਣਦਾ ਉਹ ਹੈ ਅਕਲ ਆ ਜਾਏ ਜਦੋਂ ਤੇ ਸਤਿਗੁਰੂ ਦਿਆਲ ਹੋਵੇ ਭਾਈ ਉਹਦੇ ਤੇ ਕਿਰਪਾ ਹੁੰਦੀ ਭਾਈ ਪਿਆਰਿਆ ਸਤਿਗੁਰੂ ਸੱਚਾ ਗਿਆਨ ਜੇ ਲੈਣਾ ਚਾਹੇਗਾ ਤੇ ਤੇਰੇ ਤੇ ਵੀ ਦਿਆਲ ਹੈ ਦਿਆਲ ਹੀ ਦਿਆਲ ਹੈ ਹੁਣ ਸਕੂਲ ਵਿੱਚ ਖੜ ਕੇ ਕਹੀ ਜਾ ਪੜ੍ਹਾਈ ਮੇਰੇ ਤੇ ਦਿਆਲ ਹੋ ਜਾਏ ਐਜੂਕੇਸ਼ਨ ਮੇਰੇ ਤੇ ਦਿਆਲ ਹੋ ਜਾਏ ਮੇਰੇ ਤੇ ਸਾਰੇ ਸਕੂਲ ਮੇਰੇ ਤੇ ਦਿਆਲ ਹੋ ਜਾਏ ਉਹ ਕਹਿਣਗੇ ਦਿਆਲ ਹੀ ਦਿਆਲ ਹੈ ਤੂੰ ਪੜ੍ਹ ਤੇ ਵਾਪੇ ਦਿਆਲ ਹੈ ਇਹਦੇ ਤੇ ਮੈਂ ਤੇਰੇ ਤੇ ਥੋੜਾ ਸਿਰ ਤੇ ਹੱਥ ਰੱਖ ਦੇਣਾ ਉਹ ਤੇ ਤੈਨੂੰ ਬਹਿਣਾ ਪੈਣਾ ਮੱਥਾ ਮਾਰਨਾ ਪੈਣਾ ਜੋ ਸੁਣਾਉਂਦੇ ਆ ਸੁਣ ਜੋ ਸਮਝਾਉਂਦੇ ਆ ਸਮਝ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈ ਸੱਚਾ ਗਿਆਨ ਦਿਆਲ ਹੋ ਗਿਆ ਬਸ ਸਤਿਗੁਰੂ ਦਿਆਲ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖ ਫਿਰ ਨਜ਼ਾਰਾ ਜਿਹਾ ਆਉਂਦਾ ਵੇਖੀ ਪ੍ਰਭ ਸਿਓਂ ਲਾਗ ਰਹੇ ਹੋ ਮੇਰਾ ਚੀਤ ਪ੍ਰਭ ਕੁਦਰਤ ਦੇ ਵਿੱਚ ਹੀ ਹੈ ਸਾਹਮਣੇ ਆਲੇ ਦੁਆਲੇ ਹੀ ਹੈ ਜੇ ਪ੍ਰਭੂ ਨੂੰ ਸਮਝਣਾ ਫਿਰ ਕੁਦਰਤ ਨੂੰ ਹੀ ਸਮਝਣਾ ਪੈਣਾ ਕਿਉਂਕਿ ਗੁਰਬਾਣੀ ਕੁਦਰਤ 'ਚ ਹੀ ਰੱਬ ਬਣਦੀ ਹੈ ਰੱਬ ਵਿੱਚ ਹੀ ਕਹਿੰਦਾ ਕੁਦਰਤ ਦੇ ਫਿਰ ਇਹਦਾ ਮਤਲਬ ਸਾਂਝ ਜੇ ਰੱਬ ਨਾਲ ਸਾਂਝ ਬਣਾਉ ਮੈਨੂੰ ਜਵਾਬ ਦੇਣਾ ਵੀਰੋ ਜਰਾ ਕੁ ਸੋਚ ਕੇ ਦੱਸਿਓ ਬਈ ਰੱਬ ਨਾਲ ਸਾਂਝ ਬਣਾਉਣੀ ਹੈ ਤੇ ਗੁਰਬਾਣੀ ਕਹਿੰਦੀ ਹੈ ਰੱਬ ਕੁਦਰਤ ਵਿੱਚ ਹੈ ਫਿਰ ਸਾਂਝ ਕਿਹਦੇ ਨਾਲ ਬਣਾਉਣੀ ਪਊ ਦੱਸੋ ਕੁਦਰਤ 'ਚ ਹੀ ਬਣਾਉਣੀ ਪਊ ਸਾਂਝ ਫਿਰ ਜਿਹੜੇ ਸਾਇੰਸ ਹੈ ਉਹ ਕਾਹਦੇ ਨਾਲ ਸਾਂਝ ਬਣਾ ਕੇ ਕਾਢਾਂ ਕੱਢ ਰਹੀ ਹੈ ਭਲਾ ਕੁਦਰਤ ਨਾਲ ਫਿਰ ਇਹਦਾ ਮਤਲਬ ਇਸ਼ਾਰਾ ਤੇ ਸਹੀ ਹੈ ਜਿੰਨੀ ਤਰੱਕੀ ਜਿੰਨੀ ਡਿਵੈਲਪਮੈਂਟ ਹੋਣੀ ਹੈ ਉਹ ਕੁਦਰਤ ਨਾਲ ਸਾਂਝ ਬਣਾ ਕੇ ਹੋਣੀ ਜੋ ਅੱਜ ਤੱਕ ਤਰੱਕੀਆਂ ਹੋ ਰਹੀਆਂ ਠੀਕ ਹੈ ਦੁਰਵਰਤੋਂ ਵੀ ਹੁੰਦੀ ਹੈ ਮਿਸਯੂਜ ਵੀ ਹੋ ਰਿਹਾ ਪ੍ਰੋਬਲਮਾਂ ਵੀ ਆ ਰਹੀਆਂ ਪਰ ਕੁਦਰਤ ਨੂੰ ਸਮਝਿਆ ਜਾ ਰਿਹਾ ਗੁਰੂ ਸਾਹਿਬ ਕਹਿੰਦੇ ਕੁਦਰਤ 'ਚ ਰੱਬ ਹੈ ਸਾਰੇ ਕਹਿੰਦੇ ਸੀ ਰੱਬ ਨੂੰ ਸਮਝਣਾ ਹੈ ਫਿਰ ਜਦੋਂ ਕੁਦਰਤ ਨੂੰ ਸਮਝਣ ਲੱਗੇ ਇਹਦਾ ਮਤਲਬ ਰੱਬ ਨੂੰ ਸਮਝਣ ਲਈ ਕੁਦਰਤ ਨੂੰ ਹੀ ਸਮਝਣਾ ਪੈਣਾ ਜੇ ਰੱਬ ਕੁਦਰਤ 'ਚ ਹੈ ਫਿਰ ਸਾਇੰਸ ਜਿਹੜੀਆਂ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਰਹੇ ਆ ਅਗਲੇ 50-50 ਸਾਲ ਸਮਝਣ ਤੇ ਹੀ ਲਾ ਦਿੰਦੇ ਆ ਸਮਝ ਸਮਝ ਕੇ ਜਿਹੜੇ ਬੰਦੇ ਨੇ ਕੁਦਰਤ ਨੂੰ ਸਮਝਿਆ ਪਹਿਲਾਂ ਤੇ ਅੱਜ ਤੋਂ 100 ਸਾਲ ਪਹਿਲਾਂ ਮੈਨੂੰ ਲੱਗਦਾ ਪੈਂਦੀ ਬੇਰ ਲੱਗਦੀ ਨਹੀਂ ਹੋਣੇ ਪਿਉਂਦ ਜਿਹਨੂੰ ਕੀ ਚੜ੍ਹੇ ਪਿਉਂਦ ਹੁੰਦੇ ਨੇ ਨਾ ਪਹਿਲਾਂ ਗੋਲ ਹੀ ਹੁੰਦੇ ਸੀ ਫਿਰ ਪੈਂਦੀ ਬੇਰ ਆ ਗਏ ਉਹਨੇ ਬੰਦੇ ਨੇ ਸਮਝਿਆ ਕਿਸੇ ਨੇ ਉਹਨੇ ਪੈਂਦੀ ਬਣਾਤੇ ਤੇ ਅਮਰੀਕਾ ਦੇ ਵਿੱਚ ਇੱਕ ਦਰਖਤ ਸਾਇੰਟਿਸਟ ਕਿਸੇ ਨੇ ਲਾਇਆ 40 ਫਲ ਇੱਕ ਦਰਖਤ ਨੂੰ ਲੱਗੇ ਪੈਂਦ ਕਰਕੇ ਜੜ ਇੱਕ ਹੈ ਇੱਕ ਲਾਇਆ ਫਿਰ ਦੂਜਾ ਲਾਇਆ ਫਿਰ ਤੀਜਾ ਲਾਇਆ ਐਦਾਂ ਹੀ ਪਾਲਿਆ ਫਿਰ ਉਹਨੇ ਕੱਲਾ ਕੱਲਾ ਮਿਹਨਤ ਕਰਕੇ ਇੱਕ ਦਰਖਤ ਤਿਆਰ ਕਰ ਲਿਆ ਜੜ ਇੱਕ ਹੈ ਫਲ 40 ਲੱਗਦੇ ਆ ਦਰਖਤ ਇੱਕ ਹੈ ਫਲ 40 ਹੈ ਸਮਝਿਆ ਕਿਹਨੂੰ ਭਲਾ ਕੁਦਰਤ ਨੂੰ ਨਿਜਮ ਨੂੰ ਤੇ ਗੁਰਬਾਣੀ ਕਹਿੰਦੀ ਜੇ ਰੱਬ ਸਮਝਣਾ ਫਿਰ ਕੁਦਰਤ ਸਮਝਣੀ ਪੈਣੀ ਹੈ ਰੱਬ ਸਾਡੇ ਵਾਲਾ ਰੱਬ ਦੇ ਕੁਦਰਤ 'ਚ ਹੀ ਹੈ ਫਿਰ ਮੈਨੂੰ ਲੱਗਦਾ ਹੈ ਸਾਡੇ ਵਾਲਾ ਹੀ ਕੰਮ ਕਰੀ ਜਾਂਦੇ ਨੇ ਆਖੋ ਸਤਨਾਮ ਜਿਹੜੇ ਕੁਦਰਤ ਨੂੰ ਸਮਝ ਰਹੇ ਨੇ ਮੈਨੂੰ ਲੱਗਦਾ ਸਾਡੇ ਵਾਲਾ ਕੰਮ ਇਹੀ ਹੈ ਸਾਨੂੰ ਸਮਝਣਾ ਆਹੀ ਕੰਮ ਅਸੀਂ ਕਰਨਾ ਸੀ ਕਿੰਨਾ ਸੌਖਾ ਹੋ ਜਾਂਦਾ ਜਾਂ ਫਿਰ ਇਹ ਮੰਨਣਾ ਪਊ ਵੀ ਰੱਬ ਨਹੀਂ 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 ਸਾਡੇ ਵਾਲੇ ਫਿਰ ਇਹਦੇ ਤੇ ਅੜੀ ਕਰ ਲੈਣੇ ਰੱਬ ਤੇ ਕੋਈ ਹੋਰ ਚੀਜ਼ ਹੈ ਨਾਲੇ ਤੇ ਕਹਿੰਦੇ ਗੁਰੂ ਬਾਣੀ ਤੇ ਕਹਿੰਦੀ ਕੁਦਰਤ ਚ ਘਟਾ ਘਟਾ ਵਿੱਚ ਵਸਿਆ ਬਲਿਹਾਰੀ ਕੁਦਰਤ ਵਸਿਆ ਫਿਰ ਕੁਦਰਤ ਨੂੰ ਸਮਝਣ ਲੱਗ ਗਿਆ ਤੇ ਰੱਬ ਨੂੰ ਸਮਝਣਾ ਕਿਉਂ ਨਹੀਂ ਹੈ ਉਹ ਰੱਬ ਬੜਾ ਬੇਅੰਤ ਹੈ ਫਿਰ ਕੁਦਰਤ ਦਾ ਕਿਹੜਾ ਅੰਤ ਪੈ ਗਿਆ ਇਹ ਵੀ ਬੜੀ ਤੇ ਕੁਦਰਤ ਇੰਨੀ ਕੀ ਚੀਜ਼ ਥੋੜਾ ਵੀ ਆ ਦਰਖਤ ਨੇ ਆ ਪੱਤੇ ਆ ਇੰਨੀ ਕੀ ਕੁਦਰਤ ਹੈ ਨਾ 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 ਇਹ ਤੇ ਕਹਿੰਦੇ ਅੰਤ ਹੀ ਕੋਈ ਨਹੀਂ ਅੱਗੇ ਤੋਂ ਅੱਗੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਕਿੰਨੇ ਕੁ ਤਾਰੇ ਕਿੰਨਾ ਕੁ ਅੱਗੇ ਤੋਂ ਅੱਗੇ ਹੈ ਇਹ ਸਾਰਾ ਕੁਝ ਪਸਾਰੇ ਨੂੰ ਕੁਦਰਤ ਕਹਿੰਦੇ ਆ ਲੋਕੀ ਰੱਬ ਲੱਭਣ ਤੁਰੇ ਸੀ ਰੱਬ ਨਾਲ ਸਾਂਝ ਬਣਾਉਣ ਤੁਰੇ ਸੀ ਸਾਡੇ ਬਾਬੇ ਨੇ ਕੁਦਰਤ ਵਿੱਚ ਰੱਬ ਕਹਿ ਕੇ ਕੁਦਰਤ ਨਾਲ ਸਾਂਝ ਪਾ ਲੈ ਆ ਸਾਡੇ ਵਾਲੇ ਅੱਜ ਧਾਰਮਿਕ ਬੰਦੇ ਰੱਬ ਨਾਲ ਸਾਂਝ ਬਣਾਉਂਦੇ ਫਿਰਦੇ ਆ ਕੁਦਰਤ ਦਾ ਸੱਤਿਆ ਨਾਸ ਮਾਰਦਾ ਦਰਖਤ ਕੋਈ ਛੱਡਿਆ ਨਹੀਂ ਸਾਰੇ ਪਾਣੀ ਤਾਂ ਗੰਦਲਾ ਕਰ ਲਿਆ ਉਸ ਜਿਹਨੂੰ ਗੁਰਬਾਣੀ ਨੇ ਕਿਹਾ ਸੀ ਵੀ ਰੱਬ ਇਹਦੇ 'ਚ ਹੈ ਉਹ ਤੇ ਖਰਾਬ ਕਰ ਲਿਆ ਹੋਰ ਰੱਬ ਲੱਭਦੇ ਫਿਰਦੇ ਆ ਸਤਨਾਮ ਤੂੰ ਕਿਹੜੇ ਰੱਬ ਦੀਆਂ ਗੱਲਾਂ ਕਰਦਾ ਹੈ ਉੱਪਰ ਰੱਬ ਲੱਭਦੇ ਫਿਰਦੇ ਤੇ ਮੇਰੇ ਵਰਗਾ ਨਾ ਇੱਥੇ ਚੌੜਾ ਹੋ ਕੇ ਸਟੇਜ ਤੇ ਕਹਿ ਦਿੰਦਾ ਅਖੇ ਜੀ ਨਾਰ ਸਿੰਘ ਨੂੰ ਮੰਨਦੇ ਹੋ ਗੁੱਗੇ ਨੂੰ ਮੰਨਦੇ ਹੋ ਤੁਹਾਡੇ ਵਾਲਾ ਗੁੱਗਾ ਕੀ ਲੱਤ ਤੋੜ ਦੂ ਮੇਰੀ ਐਂ ਕਰ ਦੂ ਮੇਰੀ ਐਂ ਕਰ ਦੂ ਅਗਲਾ ਕਹੂਗਾ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਤੇਰੇ ਵਾਲੇ ਨੂੰ ਜਿਹੜਾ ਬਾਹਰ ਰਹਿੰਦਾ ਕਿਤੇ ਕਾਮਰੇਡਾਂ ਦੀ ਤੇਰੇ ਵਾਲੇ ਰੱਬ ਨੇ ਕਿੰਨੀਆਂ ਕੁ ਲੱਤਾਂ ਤੋੜਤੀਆਂ ਕਾਮਰੇਡਾਂ ਦੇ ਖੇਤ ਜ਼ਮੀਨ ਨਹੀਂ ਪੈਂਦਾ ਉਹਨਾਂ ਦੀਆਂ ਫਸਲਾਂ ਨਹੀਂ ਹੁੰਦੀਆਂ ਉਹਨਾਂ ਦੇ ਨਿਆਣੇ ਨਹੀਂ ਜੰਮਦੇ ਉਹਨਾਂ ਦੇ ਬੱਚੇ ਬਾਹਰ ਪੜ੍ਹਨ ਨਹੀਂ ਜਾਂਦੇ ਜਿਹੋ ਜਿਹਾ ਕਿਸੇ ਨੇ ਦਿਮਾਗ 'ਚ ਐ ਐ ਸੋਚ ਕੇ ਸੁਪਨੇ ਵਾਂਗੂ ਕਿਸੇ ਨੇ ਗੁੱਗਾ ਘੜ ਲਿਆ ਤੇ ਕਿਸੇ ਪੁਜਾਰੀ ਨੇ ਬੈਠਿਆਂ ਬੈਠਿਆਂ ਇੱਕ ਰੱਬ ਘੜ ਲਿਆ ਪਰ ਗੁਰਬਾਣੀ ਕਹਿੰਦੀ ਆ ਭਲੇਖਾ ਕੱਢ ਦਿਆ ਲੋਗਾ ਭਰਮ ਨਾ ਭੁੱਲੋ ਭਾਈਏ ਭਰਮ ਕੱਢ ਦੇ ਖਲਕ 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 ਵਹਿ ਖਲਕ ਪੂਰ ਰਹਿਓ ਸਰਬ ਠਾਈ ਜਿਵੇਂ ਕਿਸੇ ਨੇ ਗੁੱਗੇ ਦਾ ਝੂਠ ਬੋਲਿਆ ਜਿਵੇਂ ਕਿਸੇ ਨੇ ਭੂਤਾਂ ਪ੍ਰੇਤਾਂ ਦਾ ਝੂਠ ਬੋਲਿਆ ਇਦਾਂ ਹੀ ਕਿਸੇ ਵੱਡੇ ਗੱਪੀ ਨੇ ਰੱਬ ਵਾਲਾ ਝੂਠ ਬੋਲਿਆ ਝੂਠ ਬੋਲਿਆ ਵੱਡਾ ਠੱਗ ਹੈ ਇਹ ਨਿੱਕੇ ਨਿੱਕੇ ਠੱਗ ਹੈ ਜਿਹੜੇ ਰੱਬ ਬਣਾਇਆ ਉਹ ਵੱਡਾ ਠੱਗ ਹੈ ਪਰ ਜਿਹੜਾ ਰੱਬ ਸਾਡੇ ਸਾਰਿਆਂ 'ਚ ਹੈ ਮੇਰੇ 'ਚ ਹੈ ਤੇਰੇ 'ਚ ਹੈ ਸਾਰਿਆਂ ਦੇ ਵਿੱਚ ਕੰਮ ਕਰਦਾ ਆਪਾਂ ਉਹਦੀ ਅੰਸਾਂ ਇਹ ਤੇ ਹੈ ਜਿਹੜਾ ਕਿਤੇ ਲੱਗ ਬੈਠਾ ਉਹ ਝੂਠ ਬੋਲਿਆ ਝੂਠ ਬੋਲਿਆ ਗਲਤ ਬੋਲਿਆ ਬੁੱਧੂ ਬਣਾਇਆ ਤੇ ਸਾਨੂੰ ਜਦੋਂ ਕੁਦਰਤ ਵਿੱਚ ਸੀ ਤੇ ਆਲੇ ਦੁਆਲੇ ਉਹ ਕੁਦਰਤ ਨਾਲ ਸਾਂਝ ਪਾਉਣੀ ਸੀ ਰੱਬ ਨਾਲ ਸਾਂਝ ਅਸੀਂ ਕਹਿੰਦੇ ਮੈਂ ਰੱਬ ਨਾਲ ਸਾਂਝ ਪਾਉਣੀ ਚਾਹੁੰਦਾ ਬਾਬਾ ਨਾਨਕ ਜੀ ਮੇਰੇ ਸੱਚੇ ਪਾਤਸ਼ਾਹ ਮੈਂ ਰੱਬ ਨਾਲ ਸਾਂਝ ਪਾਉਣ ਆਇਆ ਤੇ ਮੇਰਾ ਗੁਰੂ ਨਾਨਕ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਚੱਲ ਫਿਰ ਕਰ ਲੈ ਸਾਂਝ ਕੁਦਰਤ ਮੇਰੇ ਵਾਲਾ ਰੱਬ ਤੇ ਉਹਦੇ ਵਿੱਚ ਕਿੰਨਾ ਸੌਖਾ ਹੋ ਗਿਆ ਨਿਬੜ ਗਿਆ ਪੰਗਾ ਸਾਰੇ ਹੌਲੇ ਹੋ ਜਾਂਦਾ ਅੱਛਾ ਜੀ ਇਹਦਾ ਮਤਲਬ ਵੀ ਕੁਦਰਤ ਵਿੱਚ ਰੱਬ ਹੈ ਇਹਦਾ ਮਤਲਬ ਮੇਰੇ 'ਚ ਵੀ ਹੈ ਹਾਂ ਇਹਦਾ ਮਤਲਬ ਫਿਰ ਹੁਣ ਕਰੀਏ ਕਿ ਜ਼ਿੰਮੇਵਾਰੀਆਂ ਨਿਭਾ ਫਰਜ਼ ਨਿਭਾ ਸੂਰਜ ਆਪਣਾ ਟਾਈਮ ਟੇਬਲ ਦਾ ਪੱਕਾ ਫਰਜ਼ ਨਿਭਾਉਂਦਾ ਚੰਦਰਮਾ ਤਾਰੇ ਆਪਣੇ ਪੱਕੀ ਹਵਾ ਆਪਣਾ ਕੰਮ ਕਰੀ ਜਾਂਦੀ ਹੈ ਤੂੰ ਅੱਜ ਤੋਂ ਆਪਣੇ ਫਰਜ਼ ਪਛਾਣ ਲੈ, ਆਪਣੀ ਡਿਊਟੀ ਨੂੰ ਡਿਊਟੀ ਸਮਝ ਲੈ, ਆਪਣੇ ਕਰਨ ਕੀ ਆਇਆ ਉਹ ਕਰ, ਇਹੀ ਤੇਰਾ ਰੱਬ ਨੂੰ ਮਿਲਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਰੱਬ ਨੂੰ ਪਛਾਣਨ ਦੀ ਬਜਾਏ ਆਪਣੇ ਆਪ ਨੂੰ ਪਛਾਣ, ਰੱਬ ਨਾਲ ਲੱਭ ਆਪਣੇ ਆਪ ਨੂੰ ਲੱਭ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾ। ਬਸ ਇੰਨਾ ਭੁਲੇਖਾ ਨਿਕਲ ਗਿਆ। ਤਾਂ ਕਰਕੇ ਜਦੋਂ ਚਿੱਤ ਉਹਦੇ ਨਾਲ ਲੱਗਿਆ, ਪ੍ਰਭ ਸਿਉਂ ਲਾਗ ਰਿਹਾ ਮੇਰਾ ਚੀਤ, ਪ੍ਰਭ ਕੁਦਰਤ ਦੇ ਵਿੱਚ ਹੀ ਵੱਸਦਾ ਭਾਈ, ਫਿਰ ਬੰਦਾ ਔਖੀਆਂ ਘੜੀਆਂ ਆਉਣਗੀਆਂ ਬਹੁਤ, ਪਰ ਮੰਨੂ ਥੋੜਾ ਫਿਰ। ਲਓ ਸ਼ਬਦ ਆਪਾਂ ਸਾਰਿਆਂ ਨੂੰ ਹੀ ਆਉਂਦਾ, ਔਖੀ ਘੜੀ ਨਾ ਦੇਖਣ ਦੇਈ। ਕਹਿੰਦੇ ਸੱਚਾ ਗਿਆਨ ਜਦੋਂ ਬੰਦੇ ਨੂੰ ਹੋ ਗਿਆ, ਪ੍ਰਭੂ ਦਾ ਗਿਆਨ ਹੋ ਗਿਆ, ਸਮਝ ਆ ਗਈ, ਫਿਰ ਔਖੀ ਘੜੀ ਦੇਖਦਾ ਹੀ। ਉਹ ਸੱਚੇ ਗਿਆਨ ਕਰਕੇ ਬੰਦਾ ਔਖੀ ਘੜੀ ਦੇ ਵਿੱਚ ਪਰਵਾਹ ਨਹੀਂ ਮੰਨਦਾ, ਅੰਦਰ ਨਹੀਂ ਆਉਂਦਾ ਦੁੱਖ ਬਾਹਰ ਹੀ। ਲੋਕੀ ਕਹਿਣਗੇ ਯਾਰ ਬਾਹਲਾ ਔਖਾ ਹੋਣਾ, ਉਹ ਕਹਿੰਦਾ ਮੇਰੇ ਵਰਗਾ ਸੌਖਾ ਹੀ ਕੋਈ ਨਹੀਂ। ਲੋਕੀ ਕਹਿੰਦੇ ਬਹੁਤ ਦੁਖੀ ਹੋਣਾ, ਉਹ ਕਹਿੰਦਾ ਮੇਰੇ ਵਰਗਾ ਸੁਖੀ ਕੋਈ ਨਹੀਂ। ਤੁਹਾਨੂੰ ਦੁਖੀ ਲੱਗਦਾ ਪਰ ਮੈਂ ਤੇ ਆਨੰਦ ਚ ਬਹੁਤ। ਅਕਲ ਆ ਗਿਆ ਕਈਆਂ ਨੂੰ, ਤੁਸੀਂ ਵੇਖਿਆ ਹੋਣਾ ਵੀ ਯਾਰ ਮੁੰਡਾ ਜਵਾਨ ਮਰ ਗਿਆ ਵਿਚਾਰਾ, ਬਾਹਲਾ ਟੁੱਟ ਗਿਆ ਹੋਊਏ, ਕਿਵੇਂ ਮੱਥੇ ਲੱਗੀਏ। ਤੇ ਜਦੋਂ ਤੁਸੀਂ ਜਾ ਕੇ ਵੇਖਦੇ ਹੋ, ਹੈਰਾਨ ਹੋ ਜਾਂਦੇ ਹੋ, ਅਗਲਾ ਚਾਹ ਪਿਆਉਂਦਾ ਫਿਰਦਾ, ਪਾਣੀ ਪਿਆਉਂਦਾ ਫਿਰਦਾ, ਯਾਰ ਕੋਈ ਨੀ ਭਾਈ ਕੋਈ ਨੀ, ਤੂੰ ਅਗਲਾ ਤੈਨੂੰ ਚੁੱਪ ਕਰਾਉਂਦਾ ਰੋਂਦੇ ਨੂੰ ਵੀ ਤੂੰ ਰੋ ਨਾ, ਫਿਰ ਕੀ ਹੋ ਗਿਆ, ਕਮਾਲ ਦੀ ਗੱਲ ਨੀ। ਤੁਹਾਨੂੰ ਲੱਗਦਾ ਸੀ ਵੀ ਬਾਹਲਾ ਹੀ ਦੁਖੀ ਹੋਊ, ਉਹ ਕਹਿੰਦਾ ਆਨੰਦ ਚਾਹ ਜੀ ਆਪਾਂ ਕੋਈ ਨੀ, ਜੋ ਆਇਆ ਸੋਚਣ ਸੀ ਸਭ ਕੋਈ ਆਈ ਵਾਰੀ। ਤਾਂ ਕਰਕੇ ਔਖੀ ਘੜੀ ਨਾ ਲੱਭਣੋ ਸ਼ੁਰੂ,
ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ।
ਇਹ ਹੈ ਬਿਰਦ, ਮਤਲਬ ਡਿਊਟੀ, ਫਰਜ਼, ਜ਼ਿੰਮੇਵਾਰੀ। ਉਹ ਸੱਚਾ ਗਿਆਨ ਹੋਣ ਕਰਕੇ ਕੋਈ ਔਖੀ ਘੜੀ, ਉਹ ਸੱਚਾ ਗਿਆਨ ਜਦੋਂ ਆ ਜਾਏ ਫਿਰ ਨਹੀਂ ਬੰਦਾ ਪਰਵਾਹ ਕਰਦਾ। ਬਿਰਧ ਸੰਭਾਲਦਾ ਹੈ ਜੀ ਉਹ ਆਪਣਾ, ਉਹ ਪ੍ਰਭੂ, ਉਹ ਪ੍ਰਭੂ ਕੁਦਰਤ ਵਿੱਚ ਹੈ ਤੇ ਉਹਦਾ ਸੱਚਾ ਗਿਆਨ ਲੈਣਾ। ਅੱਗੇ
ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ।
ਬਸ ਹੱਥ ਦੇ ਕੇ ਰੱਖਦਾ ਹੈ, ਹੱਥ ਮਤਲਬ ਇੱਦਾਂ ਹੱਥ ਨਹੀਂ, ਉਹ ਸਮਝ ਵਾਲਾ ਹੱਥ ਕਹਿ ਲਓ, ਅਕਲ ਵਾਲਾ ਕਹਿ ਲਓ, ਜਿੱਦਾਂ ਕਹਿਣਾ ਉਹਨੂੰ, ਉਹ ਪੋਇਟਰੀ ਹੋਣ ਕਰਕੇ, ਕਾਵਿ ਭਾਸ਼ਾ ਹੋਣ ਕਰਕੇ ਆਪਾਂ ਇੱਦਾਂ ਸਮਝਦੇ ਹਾਂ, ਕਿਉਂਕਿ ਪ੍ਰਚਲਿਤ ਹੱਥ ਰੱਖਿਆ। ਹੁਣ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿਸੇ ਮੰਤਰੀ ਨੂੰ ਜਾ ਕੇ, ਕਹਿੰਦੇ ਨੇ ਕਈ ਬਾਜੀ ਸਾਡੇ ਤੇ ਹੱਥ ਰੱਖਿਓ, ਮਤਲਬ ਹੱਥ ਕਿਵੇਂ, ਇਹ ਮਤਲਬ ਕੀ ਵੀ ਮੇਰੇ ਕੰਨੀ ਨਿਗਾਹ ਰੱਖਿਓ, ਕਹਿਣ ਚ ਹੱਥ ਆ ਜਾਂਦਾ। ਕਈ ਵਾਰੀ ਕਿਸੇ ਨੂੰ ਇਹਦੇ ਪਿੱਛੇ ਤੇ ਫਲਾਣੇ ਬੰਦੇ ਦਾ ਹੱਥ ਹੈ, ਕਿਵੇਂ ਹੁਣ ਐ ਹੱਥ ਥੋੜਾ ਸੋਚਣਾ, ਐ ਥੋੜਾ ਹੁੰਦਾ, ਉਹ ਤੇ ਕਹਿਣ ਚ ਆ ਜਾਂਦੀ ਹੈ ਗੱਲ। ਅੱਗੇ
ਪ੍ਰਭ ਸਿਉਂ ਲਾਗ ਰਹਿਓ ਮੇਰਾ ਜੀ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ।
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ ਸਾਡਾ ਸਹਾਇਕ ਹੈ, ਧਨ ਹੈ ਉਹ, ਸਾਡਾ ਮਿੱਤਰ ਹੈ ਉਹ, ਸਤਿਗੁਰੂ ਜਿਹੜਾ ਮੇਰੇ, ਜਿਹੜਾ ਮੇਰਾ ਮਿੱਤਰ ਬਣ ਗਿਆ। ਸਮਝ ਅਕਲ, ਉਹ ਕੁਦਰਤ ਦੇ ਨਿਯਮ ਜਿਹਦੇ ਕਰਕੇ ਬੜੇ ਸੌਖੇ ਸੌਖੇ ਰਹਿੰਦੇ ਆ ਜੀ, ਸਦਾ ਆਨੰਦ ਚ ਰਹਿੰਦੇ ਆ, ਮਨ ਬਹੁਤ ਖੁਸ਼ ਰਹਿੰਦਾ। ਲਾਸਟ ਪੰਗਤੀ ਆ,
ਮਨ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਮਨ ਬੜੇ ਆਨੰਦ ਚ ਰਹਿੰਦਾ ਜੀ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਟਾਈ, ਉਹਦੀ ਅਚਰਜ ਖੇਡ ਵੇਖ ਵੇਖ ਕੇ ਮਨ ਬੜਾ ਨਿਹਾਲ ਹੈ, ਉਹਦੇ ਰੰਗਾਂ ਨੂੰ ਵੇਖ ਵੇਖ ਕੇ ਸਮਝ ਆ ਗਈ ਹੈ, ਜੰਮਣ ਮਰਨਾ ਹੁਕਮ ਹੈ, ਜਵਾਨ ਹੋਣਾ ਬੁੱਢਾ ਹੋਣਾ ਹੁਕਮ ਹੈ, ਦੰਦ ਆਉਣੇ ਤੇ ਦੰਦ ਟੁੱਟਣੇ ਨਿਯਮ ਹੈ, ਇਹ ਨਿਯਮ ਨੂੰ ਸਮਝ ਚੁੱਕੇ ਆ, ਅਕਲ ਆ ਗਈ ਹੈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਟਾਈ, ਹਰ ਸਿਮਰ, ਹਰ ਮਤਲਬ ਹਰੀ ਕਿੱਥੇ ਹੈ ਕੁਦਰਤ ਵਿੱਚ, ਸਿਮਰਨ ਦਾ ਅਰਥ ਹੁੰਦਾ ਹੈ ਸੋਚ ਸੋਚ ਕੇ, ਸਮਝ ਸਮਝ ਕੇ, ਚੇਤਾ ਕਰ ਕਰਕੇ, ਰਿਪੀਟ ਕਰ ਕਰਕੇ, ਯਾਦ ਕਰ ਕਰਕੇ, ਹਰੀ ਨੂੰ ਸਮਝ ਸਮਝ ਕੇ ਭਾਵ ਕਿ ਕੁਦਰਤ ਦੇ ਨਿਯਮਾਂ ਨੂੰ ਸਮਝ ਸਮਝ ਕੇ ਕੁਦਰਤ ਦੇ ਨਿਯਮ 'ਚ ਜੰਮਣਾ ਮਰਨਾ ਹੈ ਬੁੱਢੇ ਹੋਣਾ ਬੁੱਢੇ ਹੋਣਾ ਸਭ ਕੁਝ ਹੈ ਕੁਦਰਤ ਦੇ ਨਿਯਮ 'ਚ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਉਹਨੂੰ ਸਮਝ ਸਮਝ ਕੇ ਕੁਦਰਤ ਦੇ ਕਾਨੂੰਨ ਨੂੰ ਨਿਯਮ ਨੂੰ ਲਾਅ ਆਫ ਨੇਚਰ ਨੂੰ ਸਮਝ ਸਮਝ ਕੇ ਆਨੰਦ 'ਚ ਰਹਿੰਦੇ ਹਾਂ ਪਹਿਲਾਂ ਰੋਈ ਜਾਂਦੇ ਸੀ ਵੀ ਹਾਏ ਮਾਂ ਮਰ ਗਈ ਹੁਣ ਸਮਝ ਆ ਗਈ ਵੀ ਮਾਂ ਨੇ ਤੇ ਮਰਨਾ ਹੀ ਸੀ ਸਮਝ ਆ ਗਈ ਹੁਣ ਕੁੱਤਾ ਰੱਖ ਲਓ ਤੁਸੀਂ ਜਦੋਂ ਪਤਾ ਲੱਗ ਗਿਆ ਮੈਂ ਰੋਈ ਗਿਆ 15 ਦਿਨ ਰੋਲ ਰੋਈ ਗਿਆ ਕੀ ਹੋ ਗਿਆ ਕੁੱਤਾ ਮਰ ਗਿਆ ਹੁਣ ਮੈਨੂੰ ਸਮਝ ਆ ਗਈ ਜਦੋਂ ਹੋ 13 14 ਸਾਲ ਦਾ ਗਿਆ ਸੀ ਉਹਨੇ ਮਰਨਾ ਹੀ ਸੀ ਸਮਝ ਆ ਗਈ ਨਿਜਮ ਦੀ ਅੱਗੇ ਕੁੜੀ ਹੋ ਗਈ ਮੈਂ ਰੋਣ ਲੱਗ ਗਿਆ ਫੇਰ ਕੁੜੀ ਹੋ ਗਈ ਫੇਰ ਰੋਣ ਲੱਗ ਗਿਆ ਤੀਜੀ ਹੁਣ ਮੈਨੂੰ ਸਮਝ ਆ ਗਈ ਵੀ ਇਹਦੇ ਨਿਜਮ ਹੈ ਕੋਈ ਜ਼ਰੂਰੀ ਨਹੀਂ ਵੀ ਮੁੰਡਾ ਹੋਵੇ ਹੋ ਸਕਦਾ ਤਿੰਨ ਕੁੜੀਆਂ ਹੀ ਹੋ ਜਾਣ ਹੋ ਸਕਦਾ ਤਿੰਨ ਮੁੰਡੇ ਹੀ ਹੋ ਜਾਣ ਹੁਣ ਮੈਨੂੰ ਸਮਝ ਆ ਗਈ ਸਮਝ ਕਰਕੇ ਹੁਣ ਆਨੰਦ 'ਚ ਰਹਿੰਦੇ ਹਾਂ ਹੁਣ ਕੋਈ ਫਰਕ ਜਿਹਾ ਨਹੀਂ ਪੈਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਰ ਹਰੀ ਨੂੰ ਸਮਝ ਗਏ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ
ਪੈਜ
ਪੈਜ ਬਸ ਇਹ ਨੁਕਤੇ ਸਮਝਣੇ ਆ ਦੁੱਖਾਂ ਤੋਂ ਡਰਨਾ ਨਹੀਂ ਦੁੱਖਾਂ ਅੱਗੇ ਖੜਨਾ ਹੈ ਖੜਨਾ ਗੁਰਬਾਣੀ ਤੈਨੂੰ ਐ ਨਹੀਂ ਕਹਿੰਦੀ ਵੀ ਤੇਰੇ ਦੁੱਖ ਭੱਜ ਜਾਣਗੇ ਕਹਿੰਦੇ ਨਾ ਆ ਜਾ ਤੈਨੂੰ ਖੜਾਵਾਂ ਦੁੱਖਾਂ ਦੇ ਤੈਨੂੰ ਖਲਾਰਾਂਗੇ ਅਸੀਂ ਦੁੱਖ ਨਹੀਂ ਭਜਾਉਣੇ ਤੈਨੂੰ ਤੈਨੂੰ ਦੁੱਖਾਂ ਦੇ ਅੱਗੇ ਪੇਸ਼ ਕਰਨਾ ਵੀ ਖੜ ਇੱਥੇ ਖੜ ਖੜ ਕਰ ਮੁਕਾਬਲਾ ਯਾਰ ਸਵਾਦ ਹੀ ਫੇਰ ਹੈ ਹੁਣ ਜੇ ਮੰਨ ਲਓ ਬੰਦਾ ਬਾਹਰ ਅਗਲਾ ਲਲਕਾਰੇ ਮਾਰੇ ਇੱਕ ਬੰਦਾ ਕਹੇ ਅੰਦਰ ਵੜ ਜਾ ਇੱਕ ਕਹੇ ਆ ਜਾ ਤੇਰੇ ਖੜ ਲੈ ਪੰਗਾ ਹੁਣ ਖੜੇਗਾ ਤੇ ਤਾਂ ਹੀ ਜਾ ਜਾਊ ਤੈਨੂੰ ਕੱਲ ਨੂੰ ਹੁਣ ਸਾਡੇ ਵਾਲੇ ਡਰਾਉਂਦੇ ਹੁਣ ਸਾਡੇ ਵਾਲਾ ਛੱਪੜ 'ਚ ਨਿਆਣਾ ਵੜ ਜੇ ਨਿੱਕੇ ਹੁੰਦੇ ਨਿਆਣੇ ਵੇਖਿਆ ਹੁਣ ਅੱਜ ਕੱਲ੍ਹ ਤੇ ਚਲੋ ਛੱਪੜਾਂ 'ਚ ਕਿੱਥੇ ਨਹਾਉਂਦੇ ਹੋਣਗੇ ਹੁਣ ਤਾਂ ਬਦਲ ਗਿਆ ਜ਼ਮਾਨਾ ਪੁਰਾਣੇ ਮੁੰਡੇ ਨਾ ਛੱਪੜਾਂ 'ਚ ਨਹਾਉਂਦੇ ਟੋਬਿਆਂ 'ਚ ਤੇ ਟੋਬਿਆਂ 'ਚ ਨਿਆਣੇ ਨੇ ਨਹਾਉਣ ਵੜ ਜਾਣਾ ਬਾਪੂ ਟੋਬੇ ਤੋਂ ਹੀ ਕੁੱਟਦਾ ਲਿਆਉਂਦਾ ਕਰਤਾ ਵੜ ਕੇ ਦਿਖਾਈ ਮੁੜ ਕੇ ਛਿੱਟ ਤੇਰੇ ਜੁੱਤੀ ਲਾ ਲੈਣੀ ਤੇ ਬਾੜੀ ਹੁਣ ਵੱਡੀ ਟੋਬੇ 'ਚ ਸਾਡੇ ਵਾਲੇ ਐਂ ਕਹਿੰਦੇ ਆ ਵੀ ਡਰਦੇ ਐ ਤੇ ਗੋਰਿਆਂ ਨੂੰ ਜਾ ਕੇ ਵੇਖਿਓ ਲਹਿਰਾਂ ਦੇ ਨੇੜੇ ਨਿਆਣੇ ਨੂੰ ਕਹਿਣਗੇ ਚੱਲ ਲੱਗੇ ਖੜ ਇੱਥੇ ਬੱਚਾ ਡਰਦਾ ਉਹ ਖੜ ਖੁਲਾਰ ਲੱਗੇ ਕਹਿੰਦੇ ਇਕੱਲਾ ਖੜ ਖੜ ਇੱਥੇ ਲਹਿਰ ਦੇ ਵਿੱਚ ਖੜ 5-7 ਸਾਲ ਦਾ ਨਿਆਣਾ ਤੈਰਨ ਲੱਗ ਜਾਂਦਾ ਉਹਨੂੰ ਖਲਾਰਦੇ ਲਿਜਾ ਸਾਡੇ ਵਾਲੇ ਸੂਟਕੇਸ ਚਕਾਉਂਦੇ ਨਹੀਂ ਉਹ 5-5 ਸਾਲ ਦੇ ਨਿਆਣੇ ਨੂੰ ਐਡਾ ਐਡਾ ਸੂਟਕੇਸ ਚਕਾਈ ਫਿਰਨਗੇ ਚੱਕ ਮੁਕਾਬਲਾ ਕਰ ਦਰਦ ਹੋਣ ਦੇ ਤੇਰੇ ਮਾੜਾ ਜਿਹਾ ਕੋਈ ਨਹੀਂ ਕੁਛ ਨਹੀਂ ਹੁੰਦਾ ਤੇਰਾ ਚੱਲ ਲੈ ਮਾੜਾ ਸਾਡੇ ਵਾਲੇ ਦੇ ਮਾੜਾ ਜਿਹਾ ਇੱਥੇ ਮਾੜਾ ਜਿਹਾ ਮਾੜੀ ਜੀ ਰੋਣਾ ਉਹ ਘੱਟ ਰੋਊ ਬੇਬੇ ਜ਼ਿਆਦਾ ਰੋਣ ਲੱਗ ਜਾਂਦੀ ਨਾ ਮੇਰਾ ਮੁੰਡਾ ਰੋਵੇ ਉਹ ਕਹਿਣਗੇ ਆਪਣੇ ਪਾਂਡੇ ਆਪ ਚੱਕ ਆਪਣਾ ਬਿਸਤਰਾ ਆਪ ਤਹਿ ਲਾ ਰੋਈ ਜਾ ਲਿਟੀ ਜਾ ਪਰ ਭਾਂਡੇ ਤੈਨੂੰ ਆਪਣੇ ਆਪ ਚੱਕਣੇ ਪੈਣਗੇ ਤੈਨੂੰ ਨਿਕੰਮਾ ਨਹੀਂ ਬਣਾਉਣਾ ਕੰਮ ਕਰ ਆਪਣਾ ਰੋਟੀ ਆਪਣੀ ਆਪ ਪਾ ਕੇ ਖਾ ਚੱਕ ਆਪਣੇ ਪਾਂਡੇ ਐਦਾਂ ਕਰਦੇ ਆ ਜੀ ਬੰਦਾ ਤਕੜਾ ਕਰਨ ਲਈ ਦਿਮਾਗ ਖੁੱਲੇ ਦਾ ਮਾਰ ਫਰਕ ਬਹੁਤ ਹੈ ਜੀ ਤੁਹਾਡੇ ਚੋਂ ਨਿਆਣੇ ਕੋਈ ਹੋਸਟਲ 'ਚ ਪੜ੍ਹ ਕੇ ਆਏ ਹੋਣ ਮੰਨ ਲਓ ਕਿਤੇ ਕੋਈ ਸ਼ਿਮਲੇ ਪੜ੍ਹਨ ਗਿਆ ਕੋਈ ਦੇਹਰਾਦੂਨ ਪੜ੍ਹਨ ਗਿਆ ਕੋਈ ਮਨਸੂਰੀ ਪੜ੍ਹਨ ਜਾਂਦੇ ਨਿਆਣੇ ਸਾਡੇ ਕੋਈ ਸੋਲਨ ਪੜ੍ਹਨ ਜਾਂਦਾ ਇੱਥੇ ਪਹਾੜਾਂ 'ਚ ਜਾਂਦੇ ਬੱਚੇ ਪੜ੍ਹਨ ਕੋਈ ਬੜੂ ਸਾਹਿਬ ਤੁਰ ਗਿਆ ਆ ਜਿਹੜੇ ਸਾਡੇ ਨਿਆਣੇ ਹੋਸਟਲਾਂ 'ਚ ਰਹਿ ਕੇ ਪੜ੍ਹ ਕੇ ਆਏ ਨਾ ਤੁਸੀਂ ਵੇਖਿਓ ਉਹ ਬੰਦਾ ਉੱਥੇ ਰਹਿ ਕੇ ਆਪਣਾ ਕੰਮ ਕਿੱਦਾਂ ਕਰਨਾ ਆਪਣੇ ਭਾਂਡੇ ਕਿੱਦਾਂ ਮਾਂਜਣੇ ਆਪਣੇ ਭਾਂਡੇ ਚੁੱਕਣੇ ਕਿੱਦਾਂ ਆ ਆਪਣੇ ਬਿਸਤਰੇ ਕਿੱਦਾਂ ਤਹਿ ਲਾਉਣੇ ਸਭ ਕੁਝ ਸਿੱਖ ਜਾਂਦੇ ਆ ਜਿਨ੍ਹਾਂ ਦੇ ਬੱਚੇ ਬਾਹਰ ਅਮਰੀਕਾ ਕੈਨੇਡਾ ਗਏ ਆਪਣੀ ਰੋਟੀ ਆਪ ਬਣਾਉਣੀ ਸਿੱਖੀ 4-4 ਸਾਲ ਕਿੰਨਾ ਕੁਝ ਸਿੱਖ ਗਏ ਜਿਨ੍ਹਾਂ ਦੇ ਨਿਆਣੇ ਕੈਨੇਡਾ ਗਏ ਆ ਜ਼ਿੰਦਗੀ ਬਣ ਜਾਂਦੀ ਉਹਨਾਂ ਬੱਚਿਆਂ ਦੀ ਜਾ ਕੇ ਕਦੇ ਰੋਟੀ ਨਹੀਂ ਸੀ ਪਕਾਈ ਹੁਣ ਉੱਥੇ ਰੋਟੀ ਵੀ ਪਕਾਉਂਦੇ ਆ ਉੱਥੇ ਸਬਜ਼ੀ ਵੀ ਬਣਾਉਂਦੇ ਆ ਉੱਥੇ ਭਾਂਡੇ ਵੀ ਮਾਂਜਦੇ ਆ ਹੁਣ ਗੱਲ ਬਣੀ ਆ ਤੇ ਜੇ ਬਚਪਨ ਤੋਂ ਹੀ ਆਪਾਂ ਲਾਏ ਹੁੰਦੇ 5-5 ਸਾਲ ਦੇ ਤੇ ਸਾਡੇ ਤੇ ਹੁਣ ਦਿਮਾਗ 'ਚ ਪਤਾ ਕੀ ਆਉਣਾ ਲੈ ਵਿਚਾਰਾ ਭਾਂਡੇ ਚੱਕੇ ਲੈ ਵਿਚਾਰਾ ਲੈ ਹੁਣ ਵਿਚਾਰਾ ਸਾਡਾ ਨਿਆਣਾ ਲੈ ਸਾਡਾ ਨਿਆਣਾ ਆਪੇ ਪੋਲਿਸ਼ ਕਰੇ ਆਪਣੀ ਬੂਟ ਆਪਣੇ ਮੈਂ ਆਪੇ ਕਰ ਦੂੰ ਮੇਰੇ ਪੁੱਤ ਦੇ ਮੇਰਾ ਪੁੱਤ ਕਿਉਂ ਕਰੇ ਲੈ ਨਿਕੰਮਾ ਹੋ ਰਿਹਾ ਨਿਆਣਾ ਇਹਦੇ ਨਾਲ ਬੱਚਾ ਵਿਗੜਦਾ ਇਹਦੇ ਨਾਲ ਕੰਮ ਕਰਨ ਨੂੰ ਫਿਰ ਜੀ ਨਹੀਂ ਕਰਦਾ ਤਾਂ ਕਰਕੇ ਬਸ ਅਸੀਂ ਨਿਯਮਾਂ ਨੂੰ ਸਮਝ ਕੇ ਤੇ ਸੌਖੇ ਹੋਣਾ ਡਰਨਾ ਡੁਰਨਾ ਕੋਈ ਨਹੀਂ ਪੁਜਾਰੀ ਡਰਾਉਂਦਾ ਹੈ ਤੇ ਗੁਰਬਾਣੀ ਦਾ ਗਿਆਨ ਸਾਨੂੰ ਦੁੱਖ ਦੇ ਸਾਹਮਣੇ ਖੜ ਇੱਥੇ ਖੜ ਇੱਥੇ ਲੱਤਾਂ ਨਾ ਕੰਬਣ ਦੇ ਰਹੀਆਂ ਹੋਣ ਕਾਇਮ ਹੋ ਐਂ ਖੜਾਉਂਦੇ ਆਹ ਸਵਾਦ ਵਾਲੀ ਗੱਲ ਅੰਦਰ ਵਾੜ ਦੇਗਾ ਉਹ ਤੇ ਫਿਰ ਮੁੜ ਕੇ ਲੜਨਾ ਹੀ ਨਹੀਂ ਕਦੇ ਉਹਨੇ ਵੱਡਾ ਹੋਇਆ ਜਦੋਂ ਵੱਡੀ ਬਿਪਤਾ ਆ ਗਈ ਫਿਰ ਬਜਾਰੀਆ ਤੇਰਾ ਦਿਮਾਗ ਸੈੱਟ ਹੈ ਅੱਜ ਅਗਲੇ ਦੇ ਕੁੜੀ ਹੋਈ ਹੈ ਡਰਾਈ ਜਾਂਦਾ ਵੀ ਆ ਜਾ ਮੈਂ ਤੇਰੀ ਅਰਦਾਸ ਕਰਦਾ ਅਗਲੇ ਨੂੰ ਕੱਲ ਨੂੰ ਦੋ ਪੋਤੀਆਂ ਤਿੰਨ ਪੋਤੀਆਂ ਹੋ ਗਈਆਂ ਫੇਰ ਇਹ ਕਿੱਥੇ ਚੱਲੂ ਇਹਦੇ ਅਟੈਕ ਨਾਲ ਹੀ ਮਰ ਜੂ ਬੁੜਾ ਜੇ ਅੱਜ ਇਹਦੇ ਇੱਕ ਕੁੜੀ ਹੋਈ ਹੈ ਤੂੰ ਇਹਨੂੰ ਡਰਾਈ ਜਾਂਦਾ ਤੂੰ ਇਹਨੂੰ ਕਾਇਮ ਕਰ ਪੂਰਾ ਕਾਇਮ ਕਰ ਇਹਨੂੰ ਫਿਰ ਕੀ ਹੋ ਗਿਆ ਇਹਨੂੰ ਐ ਕਹਿ ਸਮਝਾ ਇਹਨੂੰ ਹੌਸਲਾ ਦੇ ਤਾਂ ਕਰਕੇ ਵੀਰੋ ਡਰਨਾ ਨਹੀਂ ਆਪਾਂ ਹੌਸਲਾ ਲੈਣਾ ਗੁਰਬਾਣੀ ਗੁਰੂ ਜੀ ਅਕਲ ਦੇ ਦਿਓ ਸਮਝ ਦੇ ਦਿਓ ਵੱਡੇ ਵੱਡੇ ਦੁੱਖ ਹੋਣ ਮੁਕਾਬਲਾ ਕਰ ਗੱਜ ਕੇ ਆਨੰਦ ਸਾਹਿਬ ਚ ਬੋਲਾਂਗੇ ਅਰਦਾਸ ਚ ਜੁੜਾਂਗੇ ਹੁਕਮਨਾਮੇ ਸੁਣ ਕੇ ਫਿਰ ਚੱਲ ਪਾਵਾਂਗੇ ਸੰਗਤ ਜੀ ਅਰਜ ਇਹ ਹੈ ਵੀ ਅੱਜ ਦੀਵਾਨ ਹੈ ਪਹਿਲਾ ਕੱਲ ਦੂਜਾ ਪਰਸੋਂ ਤੀਜਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਇੱਕ ਤੇ ਉਹ ਆਪਣੇ ਨਾਮ ਲਿਖਾਓ ਪੱਗਾਂ ਬੰਨੋ ਦਾੜੀਆਂ ਰੱਖੋ ਕੇਸ ਰੱਖੋ ਹੌਲੀ ਹੌਲੀ ਆਦਤ ਪਾਓ ਸੁਭਾਅ ਪਾਓ ਇਹਦੇ ਵੀ ਨੰਬਰ ਮਿਲਣੇ ਆ ਪਰ ਜ਼ਿਆਦਾ ਵਧੀਆ ਇਹ ਹੈ ਕਿ ਪੜ੍ਹਾਈ ਕਰਨੀ ਹੈ ਅਕਲ ਲੈਣੀ ਹੈ ਜ਼ਿੰਦਗੀ ਸੋਹਣੀ ਬਣਾ ਕੇ ਵਿਖਾਉਣੀ ਹੈ ਇਸ ਵਿਸ਼ੇ ਤੇ ਆਪਾਂ ਕੱਲ੍ਹ ਗੱਲ ਖੁੱਲ੍ਹ ਕੇ ਕਰ ਲਾਂਗੇ ਬਾਕੀ ਬੇਨਤੀ ਹੈ ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹੜੇ ਵੀਰ ਭੈਣਾਂ ਬਜ਼ੁਰਗ ਮਾਤਾਵਾਂ ਬਜ਼ੁਰਗ ਵੀਰ ਬੱਚੇ ਕੋਈ ਵੀ ਜਿਹੜੇ ਚਾਹਵਾਨ ਹੈ ਨਾਮ ਲਿਖਾਓ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਊ ਉਦੋਂ ਤੱਕ ਅੰਮ੍ਰਿਤ ਛਕਣ ਲਈ ਤਿਆਰੀ ਕਰ ਲਓ ਫ੍ਰੀ ਮੈਡੀਕਲ ਕੈਂਪ ਇੱਕ ਲੱਗਣਾ 2 ਜੂਨ ਨੂੰ ਭਾਈ ਡੱਲ ਸਿੰਘ ਹਾਲ ਤਲਵੰਡੀ ਸਾਬੋ ਵਿੱਚ ਫ੍ਰੀ ਮੈਡੀਕਲ ਕੈਂਪ ਲੱਗਣਾ ਉਹਦੇ ਤੋਂ ਲਾਭ ਲੈ ਸਕਦੇ ਹੋ 2 ਜੂਨ ਨੂੰ ਲੱਗਣਾ ਚੇਤਾ ਰੱਖਿਓ ਐਤਵਾਰ ਹੋਣਾ ਮੇਰੇ ਖਿਆਲ ਉਸ ਦਾ ਤੇ ਬਾਕੀ ਆ ਹੁਣ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪਰਸੋਂ ਤੱਕ ਤਿਆਰੀ ਕਰ ਲਓ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਪਰਸੋਂ 6 ਵਜੇ ਅੰਮ੍ਰਿਤ ਸੰਚਾਰ ਹੋਣਾ ਬਾਕੀ ਇਲਾਕੇ ਵਾਲਿਆਂ ਨੇ ਉਦਮ ਕਰਿਆ ਹੈ ਤਿੰਨੇ ਦਿਨ ਸੁਣੋ ਕੀ ਗਲਤ ਹੈ ਇਹ ਵੀ ਮੈਨੂੰ ਦੱਸਿਓ ਨੋਟ ਕਰਿਓ ਅੱਜ ਸੁਣਿਆ ਮੈਨੂੰ ਦੱਸਿਓ ਕੀ ਗਲਤ ਹੈ ਕੱਲ ਨੂੰ ਫੇਰ ਸੁਣਿਓ ਫੇਰ ਦੱਸਿਓ ਪਰਸੋਂ ਨੂੰ ਫੇਰ ਸੁਣਿਓ ਤਿੰਨੇ ਦਿਨ ਸੁਣਿਓ ਡੈਰੀ ਤੇ ਲਿਖ ਲਓ ਕਾਪੀ ਤੇ ਨੋਟ ਕਰ ਲਓ ਆ ਜਿਹੜੇ ਸਾਡੇ ਇੱਥੇ ਦੇ ਪ੍ਰਬੰਧਕ ਨੇ ਜੱਜਲ ਪਿੰਡ ਦੇ ਇਹ ਮੈਨੂੰ ਮਿਲ ਕੇ ਆਉਣਗੇ ਜਿੱਦੇ ਉਹਨਾਂ ਨੂੰ ਕਹੋ ਵੀ ਸਾਨੂੰ ਨਾਲ ਲੈ ਕੇ ਚੱਲਿਓ ਸਾਡੇ ਸਵਾਲ ਹੈ ਅਸੀਂ ਉਹਨਾਂ ਦੇ ਜਵਾਬ ਲੈਣੇ ਕੋਈ ਗੱਲਬਾਤ ਤੈਨੂੰ ਭੁਲੇਖਾ ਪੈ ਜੇ ਤੂੰ ਮੈਨੂੰ ਸਮਝਾਈ ਮੈਂ ਸਮਝੂ ਜੇ ਤੇਰੇ ਸਮਝ ਚ ਨਹੀਂ ਕੋਈ ਗੱਲ ਆਈ ਤੇ ਮੈਂ ਸਮਝਾ ਸਕਦਾ ਆਪਾਂ ਰਲ ਮਿਲ ਕੇ ਸਮਝੀਏ ਹੋ ਸਕਦਾ ਕਿਤੇ ਮੈਂ ਵੀ ਗਲਤੀ ਕਰਦਾ ਹੋਵਾਂ ਤਾਂ ਕਰਕੇ ਭਰਾਵੋ ਮੇਰੀਓ ਭੈਣੋ ਦੀਵਾਨ ਤਿੰਨੇ ਸੁਣੋ ਤੇ ਪੂਰੇ ਪੂਰੇ ਸੁਣੋ ਤੁਸੀਂ ਟਕਾ ਨਾਲ ਸੁਣਦੇ ਹੋ ਇਹੀ ਤੁਹਾਡੀ ਭੇਟ ਹੈ ਇੱਥੇ ਬੜੇ ਬੰਦੇ ਜੀ 5 ਲੱਖ ਲੈਂਦੇ ਆ ਜੀ ਫੇਰ ਆਉਂਦੇ ਆ ਪਤਾ ਨਹੀਂ ਕਿੱਥੋਂ ਇਹ ਗੱਲਾਂ ਬਣਾ ਲੈਂਦੇ ਆਪਣੇ ਕੋਲੋਂ ਹੀ 5 ਲੱਖ ਲੈ ਕੇ ਜੇ ਬੋਲਾਂਗਾ ਤੇ ਸਵਾਹ ਬੋਲਣਾ ਫਿਰ ਬੋਲਣ ਦੀ ਕਾਹਦੀ ਹਿੰਮਤ ਰਹਿਣੀ ਫਿਰ ਜੇ ਕੋਈ ਕਹੀਏ ਤੇ 7 ਲੱਖ ਲੈਂਦੇ ਕੋਈ ਕਹਿੰਦਾ ਜੀ 2 ਲੱਖ ਲੈਂਦੇ ਇਦਾਂ ਹੀ ਗੱਲਾਂ ਕਰੀ ਜਾਂਦੇ ਨਾਲੇ ਤੇ ਪ੍ਰਬੰਧਕਾਂ ਨੂੰ ਬਹਿ ਕੇ ਪੁੱਛਿਓ ਵੀ ਕਿੰਨੀ ਭੇਟਾ ਦਿੱਤੀ ਹੈ ਜੀ ਤੁਸੀਂ ਕੀ ਖਰਚਾ ਦਿੱਤਾ ਨੋਟ ਕਰਿਆ ਕਰੋ ਪੁੱਛਿਆ ਕਰੋ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਤੇ ਕਮਲੇ ਬੰਦੇ ਭਰੋਸਾ ਕਰਦੇ ਆ ਸਿਆਣਾ ਬੰਦਾ ਤੈਅ ਤੱਕ ਜਾਂਦਾ ਕੱਲੀ ਕੱਲੀ ਚੀਜ਼ ਪਤਾ ਕਰਦਾ ਜਿਹੜਾ ਸਿਆਣਾ ਬੰਦਾ ਉਹ ਸੁਣੀ ਗੱਲ ਤੇ ਨਹੀਂ ਵੇਖੀ ਤੇ ਸਮਝ ਕੇ ਫਿਰ ਉਹ ਕਰਦਾ ਤਾਂ ਕਰਕੇ ਤਿੰਨੇ ਦੀਵਾਨ ਸੁਣੋ ਕੱਲ ਵਾਲਾ ਵੀ ਪਰਸੋਂ ਵਾਲਾ ਵੀ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਤੇ ਵੇਲੇ ਨਾਲ ਆ ਕੇ ਲੰਗਰ ਵਿੱਚ ਸੇਵਾ ਕਰੋ ਪਕਾਉਣ ਵਿੱਚ ਡਿਊਟੀ ਨਿਭਾਓ ਵਰਤਾਉਣ ਵਿੱਚ ਡਿਊਟੀ ਨਿਭਾਓ ਪਹਿਰੇ ਤੇ ਡਿਊਟੀਆਂ ਕਰੋ ਜਿਹੜੀ ਵੀ ਸੇਵਾ ਮਿਲਦੀ ਹੈ ਕਰੋ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠਿਆ ਕਰੋ ਲੇਟ ਨਾ ਕਰੋ ਵੇਲੇ ਨਾਲ ਆਈਏ ਦੀਵਾਨ ਵੇਲੇ ਨਾਲ ਸ਼ੁਰੂ ਹੋਵੇ ਵੇਲੇ ਨਾਲ ਸਮਾਪਤੀ ਹੋਵੇ ਅੱਜ ਕੱਲ੍ਹ ਹਨੇਰੀਆਂ ਤੂਫਾਨ ਆ ਜਾਂਦੇ ਬਰਸਾਤ ਹੋ ਜਾਂਦੀ ਆਪਾਂ ਵਧੀਆ ਆਪਣੇ 2 ਦਿਨ ਲੰਘ ਜਾਣ ਸਮਾਂ ਕੱਲ੍ਹ ਤੇ ਪਰਸੋਂ ਦਾ ਬਾਕੀ ਕੁਦਰਤੀ ਨਿਯਮ ਹੈ ਭਾਈ ਹਵਾ ਹਨੇਰੀਆਂ ਆਉਣੀਆਂ ਇਹ ਕੁਦਰਤੀ ਹੈ ਕੁਦਰਤੀ ਇਹ ਕੁਦਰਤੀ ਢਾਂਚਾ ਹੈ ਸੋ ਤਾਂ ਕਰਕੇ ਭਾਈ ਆਓ ਫਿਰ ਬੰਦਿਆਂ ਨੇ ਸਾਡੇ ਵਾਲੇ ਹੁਣ ਜੇ ਮੀਂਹ ਆਵੇ ਨਾ ਉਹ ਐਂ ਕਿਵੇਂ ਚੱਲਦੀ ਹੈ ਇਹੋ ਜਿਹੀ ਅਰਦਾਸ ਕਰੀਏ ਐਂ ਕਿਵੇਂ ਇੰਦਰ ਦੇਵਤਾ ਵੜ ਕਿਵੇਂ ਜਾਊ ਇੱਥੇ ਫਿਰ ਐਂ ਕਹਿਣਗੇ ਤੇ ਜੇ ਮੀਂਹ ਪੈ ਜੇ ਕਹਿਣਗੇ ਹਾਜ਼ਰੀ ਲਵਾਉਣ ਆਇਆ ਸੀ ਲੈ ਇਹਨਾਂ ਨੂੰ ਪੁੱਛ ਲਓ ਇਹ ਸਾਰੇ ਜਵਾਬ ਨੇ ਇਹਨਾਂ ਕੋਲ ਐਂ ਕਰਦੇ ਹੁੰਦੇ ਨੇ ਪਤਾ ਨਹੀਂ ਉਹ ਹੁਣ ਇੰਦਰ ਦੇਵਤਾ ਕਹਿੰਦੇ ਹਾਜ਼ਰੀ ਤੇ ਜੇ ਨਾ ਆਵੇ ਮੀਂਹ ਪਵੇ ਨਾ 3 ਦਿਨ ਵੀ ਪਿਆ ਹੀ ਨਹੀਂ ਐਂ ਕਿਵੇਂ ਆ ਜਾ ਅਸੀਂ ਕੰਮ ਵੀ ਪਹਿਲਾਂ ਪੱਕਾ ਕੀਤਾ ਹੋਇਆ ਸੀ ਐ ਜਿਵੇਂ ਮੰਨ ਲਓ ਵੀ ਘਰ ਦਾ ਹੀ ਬੰਦਾ ਹੁੰਦਾ ਨਾ ਵੀ ਇਕੱਠੀ ਬਹਿ ਕੇ ਪੀਂਦੇ ਖਾਂਦੇ ਨੇ ਵੀ ਜਿਵੇਂ ਇਕੱਠੇ ਹੀ ਰਹਿੰਦੇ ਨੇ ਐ ਗੱਲਾਂ ਮਾਰਨਗੇ ਵੱਡੀਆਂ ਵੱਡੀਆਂ ਸੱਚੀ ਜਿਵੇਂ ਨਾ ਉਹ ਲੀਡਰ ਨਹੀਂ ਵੱਡੀਆਂ ਵੱਡੀਆਂ ਛੱਡੀ ਜਾਂਦੇ ਇਹ ਸਾਡੇ ਵਾਲੇ ਵੀ ਐਂ ਛੱਡੀ ਜਾਂਦੇ ਨੇ ਬੈਠੇ ਬਸ ਆਪਾਂ ਕਾਇਮ ਹੋਵੋ, ਮਨ ਕਾਇਮ ਕਰੀਏ ਆਪਣਾ, ਸਟਰੋਂਗ ਹੋਈਏ, ਤਕੜੇ ਹੋਈਏ। ਆ ਇਹਨੂੰ ਵੱਡਾ ਕਰ ਲਓ, ਦੁੱਖ ਆਪੇ ਛੋਟੇ ਛੋਟੇ ਲੱਗਣਗੇ। ਇਹਨੂੰ ਵੱਡਾ ਕਰ ਲਓ, ਜਮੇ ਹੀ ਨਹੀਂ ਡਰ ਲੱਗਦਾ, ਮਨ ਕਾਇਮ ਰਹਿੰਦਾ। ਗੱਜ ਕੇ ਅਨੰਦ ਸਾਹਿਬ ਅਰਦਾਸ ਹੁਕਮਨਾਮੇ, ਗੁਰੂ ਜੀ ਅੱਗੇ ਅੱਗੇ ਮਗਰ ਮਗਰ ਆਪਾਂ ਚੱਲਾਂਗੇ, ਕਾਲ ਨਹੀਂ ਕਿਸੇ ਨੇ ਕਰਨੀ। ਕੱਲ ਤੇ ਪਰਸੋਂ ਸੰਗਤ ਜ਼ਿਆਦਾ ਹੋਏਗੀ, ਕੁਦਰਤੀ ਗੱਲ ਹੈ, ਪਹਿਲਾਂ ਦੀਵਾਨ ਸੀ, ਕੱਲ ਇਹਦੀ ਡਿਊਟੀ ਸੰਗਤ ਹੋ ਜੂ। ਜੇ ਅੱਜ ਸੰਗਤ 200 ਫੁੱਟ ਤੱਕ ਬੈਠੀ ਹੈ, ਕੱਲ 250 ਤੋਂ ਅੱਗੇ ਜਾਊ, 250 ਤੋਂ ਜ਼ਿਆਦਾ 300 ਦੇ ਕਰੀਬ, ਪਰਸੋਂ ਨੂੰ ਫਿਰ ਇਦੋਂ ਵੀ ਵੱਧ ਜੂ ਸੰਗਤ। ਇੰਨੀ ਸੰਗਤ ਲਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਮਿਹਨਤ ਦੀ ਗੱਲ ਹੁੰਦੀ ਹੈ। ਵੇਲੇ ਨਾਲ ਆ ਕੇ ਲੰਗਰ ਛਕਿਆ ਕਰੋ, ਪ੍ਰਸ਼ਾਦਾ ਛਕਿਆ ਕਰੋ। ਪਿੰਡ ਵਾਲਿਆਂ ਨੂੰ ਬੇਨਤੀ ਹੈ, ਪਕਾਉਣ ਵਿੱਚ ਸਾਥ ਦਿਓ, ਤਕੜੇ ਹੋ ਕੇ ਲੰਗਰ ਪਕਾਓ, ਵਰਤਾਓ, ਖੁੱਲ੍ਹ ਕੇ ਦੁੱਧ ਵਗੈਰਾ ਲਿਆਓ, ਖੀਰਾਂ ਬਣਾਓ, ਸੋਹਣਾ ਪ੍ਰਸ਼ਾਦਾ ਪਾਣੀ ਰੀਝ ਨਾਲ ਤਿਆਰ ਕਰੋ। ਕੰਮ ਵਾਲਿਆਂ ਤੋਂ ਨਾ ਪਕਵਾਓ, ਆਪ ਬਣਾਓ, ਆਪੇ ਕਰੋ। ਬੀਬੀਆਂ ਜਿਵੇਂ ਘਰ ਵਾਲੇ ਪਰਿਵਾਰ ਆਏ ਗਏ ਤੇ ਆਪ ਨਹੀਂ ਸਾਰਾ ਬਣਾਉਂਦੇ, ਐ ਰੀਝ ਨਾਲ ਬਣਾਓ, ਪ੍ਰਸ਼ਾਦੇ ਵੇਲੇ ਨਾਲ ਆ ਕੇ ਬਣਾਓ, ਕੰਮ ਕਰੋ, ਸੇਵਾ ਕਰੋ, ਤਕੜੇ ਹੋ ਕੇ ਸਾਥ ਦਿਓ। ਇਲਾਕਾ ਨਿਵਾਸੀ ਸਾਰੇ ਆਪਾਂ ਸੁਣੀਏ, ਸਮਝੀਏ, ਤੇ ਕਿੰਨੀ ਖੁਸ਼ੀ ਵਾਲੀ ਗੱਲ ਹੈ, ਕਿੰਨੇ ਮੁੰਡੇ ਨੌਜਵਾਨ ਬੈਠੇ। ਮੇਰੀਆਂ ਬਜ਼ੁਰਗ ਮਾਤਾਵਾਂ, ਬਜ਼ੁਰਗੋ, ਜਿੰਨੇ ਬੈਠੇ ਹੋ ਤੁਸੀਂ ਸੋਚ ਕੇ ਵੇਖੋ, ਮੁੰਡੇ ਕਿੱਥੇ ਬਹਿੰਦੇ ਆ ਦੀਵਾਨਾਂ 'ਚ? ਤੇ ਚੰਗੀ ਗੱਲ ਹੈ ਜੇ ਬਹਿੰਦੇ ਆ, ਜੇ ਸੁਣਦੇ ਆ, ਜੇ ਸਮਝਦੇ ਆ। ਤੁਸੀਂ ਟੈਂਟ ਦਾ ਖਰਚਾ ਕੀਤਾ, ਤੁਸੀਂ ਲਾਈਟਾਂ ਦਾ ਖਰਚਾ ਕੀਤਾ, ਤੁਸੀਂ ਆ ਸਾਰਾ ਪ੍ਰਬੰਧ ਕਰਿਆ, ਇੰਨੀ ਮਿਹਨਤ ਕੀਤੀ, ਪਰ ਜੇ ਕਿਤੇ ਦਿਮਾਗ ਚੱਲ ਪੈਣ ਤੇ ਸਾਡੀ ਮਿਹਨਤ ਕੀਤੀ ਹੈ ਤੇ ਬੜਾ ਕੁਛ ਹੋ ਸਕਦਾ। ਜੇ ਆਪਾਂ ਗੱਲ ਕਰੀਏ ਨਾ ਇਲਾਕੇ ਦੇ ਵਿੱਚ, ਅਗਲਾ ਕਹਿੰਦਾ, ਸੁਣਿਓ ਧਿਆਨ ਨਾਲ, ਅਗਲਾ ਕਹਿੰਦਾ ਟੈਂਟ ਏਡੇ ਤੇ ਖਰਚਾ ਆਉਣਾ, ਲੰਗਰ ਤੇ ਖਰਚਾ ਆਉਣਾ, ਇਹਦੇ ਤੇ ਖਰਚਾ ਆਉਣਾ। ਉਹ ਭਾਈ, ਤੁਹਾਡੇ ਇਲਾਕੇ ਦੇ ਵਿੱਚ ਇੱਕ ਪ੍ਰੋਗਰਾਮ 5-4 ਲੱਖ ਰੁਪਏ ਵਿੱਚ ਹੋ ਜਾਏ, ਤੇ ਹੋਵੇ ਵੀ 3 ਦਿਨ, ਹੋਵੇ ਵੀ 9 ਲੱਖ 9 ਘੰਟੇ, ਏਦਾਂ ਬੈਠੀਏ, ਸੁਣੀਏ, ਸਮਝੀਏ, ਵਿਛਾਈ ਦਾ ਖਰਚਾ ਕਰੀਏ, ਲਾਈਟਾਂ ਦਾ ਕਰ ਦਈਏ, ਸਾਊਂਡ ਲਾ ਲਈਏ, ਸਾਰਾ ਕਰ ਲਈਏ। ਪਰ ਕਈ ਬੰਦੇ ਇਹੋ ਜਿਹੇ ਹੈ, ਇੱਕ ਗਾਉਣ ਵਾਲਾ ਸੱਦ ਕੇ 9 ਲੱਖ ਰੁਪਈਆ ਤੇਰੇ ਇਲਾਕੇ 'ਚ ਹੀ ਦੇ ਦਿੱਤਾ, 9 ਲੱਖ ਇੱਕ ਬੰਦੇ ਨੇ, ਉਹ ਵੀ 9 ਲੱਖ ਲੱਗਿਆ। ਜੇ ਤੁਸੀਂ ਸਾਰੇ ਇਲਾਕੇ ਦਾ ਜੋੜ ਘਟਾਓ ਕਰ ਲਓ ਨਾ, ਡੀਜੇ ਵਾਲੇ ਆ, ਆਰਕੈਸਟਰਾ ਵਾਲੇ, ਨੱਚਣ ਵਾਲੇ ਆਉਂਦੇ ਆ, ਜਿਹੜੇ ਸਿਆਲਾਂ ਦੇ ਵਿਆਹ ਨੋਟ ਕਰੋ, ਤੇ ਕੱਲੇ ਕੱਲੇ ਵਿਆਹ ਦਾ ਖਰਚਾ ਨੋਟ ਕਰ ਲਿਓ, ਜਿੱਥੇ ਆਰਕੈਸਟਰਾ ਵਾਲੇ ਆਉਣਗੇ, ਇੱਕ ਪਿੰਡ ਵਿੱਚ 5-7-10 ਤੇ ਆਉਂਦੇ ਹੀ ਆਉਂਦੇ ਆ। 50,000 ਤੋਂ ਘੱਟ ਕੋਈ ਨਹੀਂ ਲੈਂਦਾ। 5 ਲੱਖ ਇਸ ਪਿੰਡ ਨੇ ਲਾਇਆ, 10 ਇਹਦੇ ਨੇ ਲਾਇਆ, 20 ਇਹਨੇ ਲਾਇਆ, ਇੱਕ ਇੱਕ ਪਿੰਡ ਕਰੋੜਾਂ ਕਰੋੜਾਂ ਰੁਪਇਆ ਖਰਚ ਦਿੰਦਾ ਇੱਕ ਇੱਕ ਸਾਲ। ਤੇ ਇਹੋ ਜਿਹੇ ਸਮਾਗਮ ਦੇ ਉੱਤੇ ਆਪ ਹੀ ਬਣਾਉਣਾ, ਆਪ ਹੀ ਪਕਾਉਣਾ, ਆਪਣੇ ਬਹਿਣ ਨੂੰ ਪ੍ਰਬੰਧ ਕਰਨਾ, ਆਪਣੇ ਲਈ ਲਾਈਟ ਚਾਹੀਦੀ ਹੈ, ਆਪਾਂ ਨੂੰ ਸਾਰਾ ਪ੍ਰਬੰਧ ਚਾਹੀਦਾ, ਤੇ ਰਲ ਕੇ ਕਰੀਏ। ਜੇ ਦਿਮਾਗ ਚੱਲ ਪੈਣ ਫਿਰ ਕੋਈ ਮਹਿੰਗਾ ਨਹੀਂ, ਜੇ ਦਿਮਾਗ ਚੱਲ ਪੈਣ, ਖੁੱਲ ਜਾਣ। ਧਰਮ ਵਾਲੇ ਪਾਸਿਓ ਵੇਖੋ ਵੀਰੋ, ਧਰਮ ਦਾ ਪ੍ਰਭਾਵ ਪੰਜਾਬ 'ਚ ਬਹੁਤ ਹੈ, ਇੰਡੀਆ ਵਿੱਚ ਧਰਮ ਦਾ ਪ੍ਰਭਾਵ ਹੈ, ਸਾਡੇ ਲੋਕੀ ਧਰਮ ਨਾਲ ਜੁੜੇ ਹੈ। ਤੇ ਜੇ ਧਰਮ ਵਾਲੇ ਪਾਸਿਓ ਦਿਮਾਗ ਖੁੱਲ ਜਾਏ, ਹੋਰ ਕੀ ਚਾਹੀਦਾ। ਪੰਗਾ ਇਹ ਹੈ, ਪੁਜਾਰੀ ਦੇ ਹੱਥ ਆ ਗਿਆ ਧਰਮ, ਤੇ ਪੁਜਾਰੀ ਨੇ ਗੁਰਬਾਣੀ ਦੇ ਗਿਆਨ ਨੂੰ ਧੰਦਾ ਬਣਾ ਲਿਆ, ਦਿਮਾਗ ਡੈੱਡ ਕਰਨ ਲਈ ਯੂਜ਼ ਕੀਤਾ। ਤੇ ਜਿਹੜੀ ਚਾਬੀ ਨਾਲ ਜਿੰਦਰਾ ਬੰਦ ਹੋ ਸਕਦਾ ਹੈ, ਉਸੇ ਚਾਬੀ ਦੇ ਨਾਲ ਗੱਜ ਕੇ ਜਾ ਖੁੱਲ ਵੀ ਸਕਦਾ ਹੈ। ਜਿਹੜੀ ਧਰਮ ਵਾਲੀ ਚਾਬੀ ਲਾ ਕੇ ਇਹਨਾਂ ਨੇ ਸਾਡੇ ਦਿਮਾਗ ਡੈੱਡ ਕਰੇ ਹੈ, ਅਸੀਂ ਉਸੇ ਧਰਮ ਵਾਲੀ ਚਾਬੀ ਨੂੰ ਲਾ ਕੇ ਖੋਲ ਵੀ ਸਕਦੇ ਹਾਂ, ਖੋਲ ਵੀ ਸਕਦੇ ਹਾਂ। ਜਿਹੜੀ ਧਰਮ ਵਾਲੀ ਗੁਰਬਾਣੀ ਵਾਲੀ ਚਾਬੀ ਲਾ ਕੇ ਇਹਨਾਂ ਨੇ ਧੰਦਾ ਬਣਾਇਆ, ਧੰਦਾ ਚਲਾਇਆ, ਗੁਰਬਾਣੀ ਨੂੰ ਵਰਤ ਕੇ, ਗੁਰਬਾਣੀ ਨੂੰ ਆਧਾਰ ਬਣਾ ਕੇ ਧਰਮ ਦਾ ਪੂਰਾ ਲਾਭ ਲਿਆ ਇਹਨਾਂ ਨੇ, ਗੁਰਬਾਣੀ ਨੂੰ ਇਹਨਾਂ ਨੇ ਏਦਾਂ ਯੂਜ਼ ਕੀਤਾ। ਤੇ ਜੇ ਇਹਨਾਂ ਨੇ ਇਹ ਚਾਬੀ ਵਰਤ ਕੇ ਦਿਮਾਗ ਬੰਦ ਕੀਤੇ ਹੈ, ਤੇ ਇਸੇ ਗੁਰਬਾਣੀ ਨਾਲ, ਇਸੇ ਧਰਮ ਨਾਲ, ਉਸੇ ਚਾਬੀ ਨਾਲ ਇਹ ਜਿੰਦਰੇ ਖੁੱਲ ਵੀ ਸਕਦੇ ਆ ਵੀਰੋ, ਖੁੱਲ ਸਕਦੇ ਆ। ਚੰਗੀ ਤਰ੍ਹਾਂ ਨੋਟ ਕਰਕੇ ਵੇਖਿਓ, ਜਿਹੜੇ ਬੰਦੇ ਥੋੜਾ ਜਿਹਾ, ਜਿਹੜੇ ਜੈਨੂਅਨ ਹੈ ਜਾਂ ਨੌਲੇਜ ਰੱਖਦੇ ਹੈ, ਜਿਹੜੇ ਥੋੜਾ ਬਹੁਤ ਵੀ ਸਟੱਡੀ ਕਰਦੇ ਹੈ, ਪੜ੍ਹੇ ਲਿਖੇ ਹੈ, ਆਲਾ ਦੁਆਲਾ ਥੋੜਾ ਜਿਹਾ ਬਰੀਕੀ ਨਾਲ ਵੇਖਦੇ ਹੈ, ਉਹ ਨੋਟ ਕਰਕੇ ਵੇਖਿਓ ਕਿ ਧਰਮ ਦਾ ਬੋਲਬਾਲਾ ਹੈ, ਤੇ ਉਸੇ ਚਾਬੀ ਦੇ ਨਾਲ ਜੇ ਜਿੰਦਾ ਖੋਲ ਦਈਏ ਤੇ ਮਾੜਾ ਕੀ ਹੈ, ਕੀ ਪ੍ਰੋਬਲਮ ਹੈ, ਉਸੇ ਚਾਬੀ ਨਾਲ ਹੀ ਖੁੱਲ ਸਕਦਾ, ਬੜਾ ਸੌਖਾ। ਗੱਜ ਕੇ ਅਨੰਦ ਸਾਹਿਬ ਅਰਦਾਸ ਹੁਕਮਨਾਮੇ, ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣਾ, ਪਰਸ ਮੋਬਾਈਲ ਗਹਿਣੇ ਆਪਣੇ ਸੰਭਾਲ ਕੇ ਰੱਖਿਓ, ਮੋਬਾਈਲ ਸੰਭਾਲ ਲਿਓ ਭਾਈ, ਵਿੱਚ ਕਈ ਜੇਬ ਕਤਰੇ ਆ ਜਾਂਦੇ ਆ, ਧਿਆਨ ਰੱਖਿਓ। ਗੁਰੂ ਜੀ ਜਾਣਗੇ ਮਗਰ ਮਗਰ ਚੱਲਾਂਗੇ, ਪਹਿਲਾਂ ਕਿਸੇ ਨੇ ਜਾਣਾ ਨਹੀਂ, ਆਪੋ ਆਪਣੀਆਂ ਡਿਊਟੀਆਂ ਸਾਂਭੋ ਤਕੜੇ ਹੋ ਕੇ, ਗੁਰੂ ਜੀ ਅੱਗੇ ਅੱਗੇ ਫਿਰ ਸਾਰੀਆਂ ਸੰਗਤਾਂ ਦੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਮੱਥਾ ਟੇਕ ਲਓ ਜਿਨ੍ਹਾਂ ਨੇ ਨਹੀਂ ਟੇਕਿਆ ਜਿਹੜੇ ਪਿੱਛੇ ਬਹਿ ਗਏ ਸੀ ਯਾਰ
ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਰਾਮ ਰਤਨ ਪਰਵਾਰ ਭਰੀਆਂ ਸ਼ਬਦ ਗਾ
ਬਣਾਈਆਂ
ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਾਨੂ ਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਾਨੂ ਮੇਰੇ ਤੂੰ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭ ਦਾ ਗੱਲਾ ਸਮਰੱਥ ਸਮਰਾਤੀ ਸੋ ਕਿਉਂ ਮਨੋ ਵਿਸਾਰੇ
ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਾਹੀ ਧਰ ਤੇਰੇ
ਧਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ
ਸਿਫਤ ਸਲਾਹ ਤੇਰੀ ਨਾ ਮਨ ਵਸਾਵੇ
ਨਾਮ ਜਿਨ ਕੈ ਮਾਨੋ ਵਸਿਆ ਵਾਜੇ ਸ਼ਬਦ ਕਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਧਰ ਤੇਰੇ
ਹਰ
ਸਾਤ ਸੁਖ ਮਨ ਆਏ ਵਸਿਆ ਸਭ
ਪੁਜਾਈਆਂ ਕੀਤਾ ਗੁਰ
ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ
ਮਾਵੇ ਆਇਆ ਦਾਰੋ ਵਾਜੇ ਪੰਥ ਸ਼ਬਦ ਦਿਨ ਦਰ ਸੁਭਾਗੈ
ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿੰਤਨ ਧਾਰੀਆ
ਅੱਜ ਰੂਪ ਵਾਸ ਕੀਤੇ ਕਾਲ ਕੰਜ ਕੁਮਾਰਿਆ
ਹੋਰ ਕਰਮ ਪਾਇ ਤੁਰ ਜਿਨ ਕੋ ਸੇ ਨਾਮ ਹਰ ਕੈ ਲਾਗੈ ਅਨੰਦ ਸੁਣੋ ਵੱਡ ਭਾਗੀ ਹੋ ਸਤ ਮਨੋਰ
ਰੋਗ
ਸੰਤਾਪ ਕਰੇ ਸੁਣੀ ਸੱਚੀ ਬਾਣੀ
ਸੰਤ ਸਾਧਨ ਭਏ ਸਰ ਸੇ ਪੂਰੇ ਗੁਰਦੇ ਜਾਣੀ
ਸੁਣਦੇ ਪਲੀਤ ਕਹਤੇ ਸਤਿਗੁਰ ਰਹਿਆ ਹਰ ਪੂਰੇ
ਹਰ ਨਾਲ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ
ਹੁਣ ਗੁਰੂ ਬਾਣੀ ਦਾ ਮਾਤਾ ਧਰ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ अविनाशी जी अनको दाता सिमरत सब मल खोई गुण निदान भगतन को बरतन बिरला पावे कोई मेरे मन जप गुर गोपाल प्रभ सोई जाकी शरण पया सुख पाई है बाहुड़ दुख ना होई रहा वड भागी साध संग प्राप्त तिन भेटत दुर्मत खोई तिन की तूर नानक दास बांछे जिन हर नाम हृदय परोई तिन की तूर नानक दास बांछे जिन हर नाम हृदय परोई
वाहिगुरु जी का खालसा वाहिगुरु जी।